ਵਾਹਿਗੁਰੂ ਵਾਹਿਗੁਰੂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸਾ ਨਹੀਂ ਚੁਕੈ ਗੁਰ ਇਹ ਭੇਦ ਬਤਾਵੈ ਕਹਾਂ ਪਇਓ ਤੀਰਥ ਬ੍ਰਤ ਕੀਏ ਰਾਮ ਸ਼ਰਨ ਨਹੀਂ ਆਵੈ ਜੋਗ ਜਗ ਨਿਹ ਫਲ ਤਿਹ ਮਨ ਜੋ ਪ੍ਰਭ ਜਸ ਬਿਸੁਰਾਵੈ ਜੋ ਪ੍ਰਭ ਜਸ ਬਿਸੁਰਾਵੈ ਸੋ ਆਓ ਗੁਰੂ ਪਿਆਰਿਓ ਕਾਫੀ ਸਮੇਂ ਤੋਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰ ਰਹੇ ਸੀ। ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ। ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਤੋਂ ਬਾਹਰ ਨੇ ਜਾਂ ਜਿਹੜੇ ਉੱਧਰ ਲੰਗਰ ਵਿੱਚ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਜਲਦੀ ਜਲਦੀ ਜੋ ਦਰਬਾਰ ਸਾਹਿਬ ਦੇ ਅੰਦਰ ਆ ਕੇ ਬੈਠੋ। ਆਓ ਆਪਾਂ ਸਾਰੇ ਕੁਝ ਸਮਾਂ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰੀਏ। ਜਿੰਨੀਆਂ ਕੁ ਸੰਗਤਾਂ ਬੈਠੀਆਂ ਨੇ ਸਾਰਿਆਂ ਨੂੰ ਬੇਨਤੀ ਇਕਾਗਰਤਾ ਬਣਾਈਏ ਤੇ ਆਓ ਆਪਾਂ ਸਾਰੇ ਰਲ ਮਿਲ ਕੇ ਕੁਝ ਸਮਾਂ ਕੀਰਤਨ ਦੀ ਹਾਜ਼ਰੀ ਭਰੀਏ ਜੀ।
ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਜਿੱਥੇ ਨਾਮ ਜਪੀਐ ਪ੍ਰਭ ਨਾਮ ਜਪੀਐ ਪ੍ਰਭੁ ਪਿਆਰੇ ਜਿੱਥੇ ਨਾਮ ਜਪੀਐ ਪ੍ਰਭੁ ਪਿਆਰੇ ਜਪੀਏ ਪ੍ਰਭ ਪਿਆਰੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਜਿੱਥੇ
ਨਾਮ ਜਪੀਏ ਪ੍ਰਭ ਪਿਆਰੇ, ਜਿੱਥੇ ਨਾਮ ਜਪੀਏ ਪ੍ਰਭ
ਹਰ ਰੁੱਖੀ ਰੋਟ ਜਿੱਥੇ ਨਾਮ ਜਪੀਐ ਪ੍ਰਭੁ ਪਿਆਰੇ,
ਜਿੱਥੇ ਨਾਮ ਜਪੀਐ ਪ੍ਰਭੁ ਪਿਆਰੇ,
ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ, ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਸਾਗਰ ਮੇਰੇ ਗੁਰ ਗੋਪਾਲਾ, ਸਾੜੀ ਜੀਓ
ਪ੍ਰਭੂ ਪਿਆਰੇ, ਨਾਮ ਜਪ
ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਭਾਈ ਸਾਰੇ ਜਲਦੀ ਜਲਦੀ ਜੋ ਅੰਦਰ ਆ ਕੇ ਬੈਠੋ ਆਓ ਆਪਾਂ ਸਾਰੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੈਨੂੰ ਕਹਿ ਰਿਹਾ
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਧੰਨ ਸੁਵੇਲਾ ਘੜੀ ਧੰਨ ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਬਲਸਾ ਧੰਨ ਸੋ ਦਿਨ ਸੁਜੁਗੜਾ ਜਿਤ ਡਿੱਠਾ ਗੁਰਦਰਸਾ ਹੋਵੇ ਸਿਫਤ ਖਸਮ ਦੇ ਨੂਰ ਅਰ ਸੋਹੋ ਕੁਰ ਸੋਹੋ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀਏ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਵਿਚਾਰਾਂ ਕਰੀਏ ਸਮਝੀਏ ਆਪਣੇ ਆਪ ਨਾਲ ਗੱਲਾਂ ਕਰੀਏ ਆਪਣੇ ਆਪ ਨੂੰ ਸਮਝਾਈਏ। ਇੱਕ ਸਟੇਜ ਤੇ ਕਥਾ ਵਾਚਕ ਕਥਾ ਕਰਦਾ ਹੈ ਪਰ ਜੇ ਤੂੰ ਆਪਣੇ ਆਪ ਨੂੰ ਸਮਝਾਉਣਾ ਤੈਨੂੰ ਆਪਣੇ ਆਪ ਨੂੰ ਸਮਝਾਉਣ ਲਈ ਖੁਦ ਕਥਾ ਵਾਚਕ ਬਣਨਾ ਪੈਣਾ। ਤੇਰੀ ਜੇ ਤੂੰ ਕਿਸੇ ਬੰਦੇ ਦੀ ਸੁਣਦਾ ਹੈ ਨਾ ਤੂੰ ਇੱਕੋ ਹੀ ਬੰਦਾ ਜਿਹੜਾ ਤੂੰ ਆਪ ਹੈ ਕਿਸੇ ਦੀ ਕੋਈ ਨਹੀਂ ਸੁਣਦਾ ਹਰ ਬੰਦਾ ਆਪਣੇ ਆਪ ਦੀ ਹੀ ਸੁਣਦਾ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਵਿੱਚ ਚੇਂਜ ਲੈ ਕੇ ਆਈਏ ਬਦਲਾਵ ਲੈ ਕੇ ਆਈਏ ਤੇ ਸਾਨੂੰ ਆਪਣੇ ਆਪ ਨੂੰ ਖੁਦ ਬਦਲਣਾ ਪੈਣਾ ਹੈ। ਮੈਂ ਰਾਤ ਵੀ ਅਰਜ਼ ਕੀਤੀ ਸੀ ਅਸੀਂ ਉਸੇ ਨੂੰ ਸੁਣਦੇ ਹਾਂ ਜਿਹਨੂੰ ਅਸੀਂ ਪਸੰਦ ਕਰਦੇ ਹਾਂ। ਅਸਲ ਚ ਅਸੀਂ ਆਪਣੇ ਆਪ ਨੂੰ ਹੀ ਪਸੰਦ ਕਰਦੇ ਹਾਂ ਤੇ ਆਪਣੇ ਆਪ ਨੂੰ ਹੀ ਸੁਣਦੇ ਹਾਂ। ਜੇ ਅਸੀਂ ਕਹੀਏ ਬੰਦਾ ਫਲਾਣਾ ਫਲਾਣੇ ਨੂੰ ਪਸੰਦ ਕਰਦਾ ਨਹੀਂ ਉਹ ਆਪਣੇ ਆਪ ਨੂੰ ਹੀ ਪਸੰਦ ਕਰਦਾ ਜਿੱਦਣ ਉਹ ਅੱਗੇ ਵਾਲਾ ਉਹਦੇ ਤੋਂ ਉਲਟ ਹੋਇਆ ਉਦਣ ਉਹਨੇ ਸੁਣਨਾ ਛੱਡ ਦੇਣਾ ਉਦਣ ਕਹਿਣਾ ਨਹੀਂ ਹੁਣ ਨੀ ਇਹ ਗੱਲ ਠੀਕ ਕਰਦੇ ਹੁਣ ਤੇ ਮੈਂ ਫਲਾਣੇ ਨੂੰ ਸੁਣੂ। ਮਤਲਬ ਉਹ ਸੁਣਦਾ ਅਸਲ ਚ ਆਪਣੇ ਆਪ ਨੂੰ ਹੀ ਹੈ ਪਸੰਦ ਆਪਣੇ ਆਪ ਨੂੰ ਹੀ ਕਰਦਾ ਹੁੰਦਾ ਬੰਦਾ। ਹੁਣ ਜੇ ਕੋਈ ਕਵੇ ਵੀ ਮੈਨੂੰ ਅਗਲਾ ਸੁਣਦਾ ਹੈ ਦੀਵਾਨ ਸੁਣਦਾ ਹੈ ਉਹ ਕਵੇ ਹਾਂਜੀ ਮੈਂ ਬੜੇ ਦੀਵਾਨ ਸੁਣਦਾ 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 ਮੈਂ ਪਸੰਦ ਕਰਦਾ ਤੇ ਮੈਂ ਕੋਈ ਗੱਲ ਏਦਾਂ ਦੀ ਕਹਿ ਦਿਆਂ ਫਿਰ ਕਹੇਗਾ ਨਹੀਂ ਹੁਣ ਨਹੀਂ ਮੈਂ ਪਸੰਦ ਕਰਦਾ ਇਹਦਾ ਮਤਲਬ ਬੰਦਾ ਆਪਣੇ ਆਪ ਨੂੰ ਹੀ ਉਦੋਂ ਪਸੰਦ ਕਰਦਾ ਸੀ ਉਹ ਉਹੀ ਗੱਲਾਂ ਪਸੰਦ ਕਰਦਾ ਜਿਹੜੀਆਂ ਉਹਨੂੰ ਪਸੰਦ ਹੈ ਨੇ ਜਿੱਦਾਂ ਦੀਆਂ ਸੁਣਨਾ ਚਾਹੁੰਦਾ ਹੈ। ਤਾਂ ਕਰਕੇ ਜਿਹੜੇ ਬੰਦੇ ਥੋੜੀ ਤਰਕ ਦੀ ਸੋਚਦੇ ਹੁੰਦੇ ਹੈ ਲੌਜੀਕਲੀ ਸੋਚਦੇ ਹੈ ਉਹ ਉਦਾਂ ਦੇ ਬੰਦਿਆਂ ਨੂੰ ਪਸੰਦ ਕਰਦੇ ਹੈ। ਜਿਹੜੇ ਸਿਰਫ ਸ਼ਰਧਾਵਾਨ ਹੋ ਕੇ ਅੰਧ ਵਿਸ਼ਵਾਸੀ ਹੋ ਕੇ ਚੱਲਦੇ ਹੈ ਅੰਨੇ ਭਗਤ ਹੋ ਕੇ ਚੱਲਦੇ ਹੈ ਉਹ ਉਦਾਂ ਦਿਆਂ ਨੂੰ ਪਸੰਦ ਕਰਦੇ ਹੈ। ਬਲਾਇੰਡ ਫੇਥ ਅੰਧ ਵਿਸ਼ਵਾਸ ਉਹਦੇ ਤੇ ਭਰੋਸਾ ਕਰਦੇ ਹੈ ਵੀ ਬਸ ਆਹ ਠੀਕ ਹੈ। ਜਿਸ ਟਾਈਪ ਦਾ ਬੰਦਾ ਹੁੰਦਾ ਹੈ ਉਦਾਂ ਦਿਆਂ ਨੂੰ ਪਸੰਦ ਕਰਦਾ। ਜਿੱਦਾਂ ਤੁਸੀਂ ਵੇਖੋਗੇ ਨਾ ਵਿਆਹ ਵਾਲੇ ਦਿਨ ਇੱਧਰ ਸੁਣੋ ਸਿੰਘੋ ਸਾਰੇ ਧਿਆਨ ਨਾਲ ਥੋੜਾ ਜਿਹਾ ਅੱਗੇ ਹੋ ਕੇ ਅੱਜ ਬੈਠ ਜਾਓ ਆਹ ਥਾਂ ਥੋੜਾ ਜਿਹਾ ਖਾਲੀ ਹੈ ਥੋੜਾ ਜਿਹਾ ਅੱਗੇ ਆ ਜਾਓ ਬਾਕੀ ਆਰਾਮ ਨਾਲ ਪਿੱਛੇ ਵੀ ਥਾਂ ਬੈਠ ਜਾਣਗੇ ਸਾਰੇ ਥੋੜਾ ਜਿਹਾ ਅੱਗੇ ਬਸ ਇੱਥੇ ਕੁ ਤੱਕ ਹਾਂਜੀ ਇੱਧਰ ਸੁਣੀ ਜਾਇਓ, ਪਿੱਛੇ ਫਿਰ ਜਿਹੜੇ ਆਉਣਗੇ ਪਿੱਛੇ ਪਿੱਛੇ ਬੈਠੀ ਜਾਣਗੇ। ਸੁਣਿਓ ਗੱਲ ਬਈ, ਬੰਦਾ ਜਿੱਦਾਂ ਦੇ ਮੂਡ ਵਾਲਾ ਹੁੰਦਾ ਉਦਾਂ ਦਿਆਂ ਨੂੰ ਪਸੰਦ ਨਹੀਂ ਕਰਦਾ। ਹੁਣ ਇੱਕ ਗੱਲ ਸੁਣੋ, ਕਿਸੇ ਬੰਦੇ ਦਾ ਸੈਡ ਸੌਂਗ ਆਇਆ, ਗੀਤ ਹੈ ਜਿਹੜਾ ਉਹਦਾ ਗੀਤ ਬੜਾ ਵਿਰਾਗੀ ਹੈ, ਕਿਸੇ ਬੰਦੇ ਨੇ ਗੀਤ ਜਿਹੜਾ ਬਣਾਇਆ ਹੈ ਵਿਛੋੜੇ ਤੇ ਬਣਾਇਆ, ਵਿਛੋੜੇ ਤੇ ਜਿਹਦਾ ਵਿਆਹ ਹੋਵੇ ਉਹ ਇੱਦਾਂ ਦਾ ਗੀਤ ਸੁਣੋ, ਉਹਦਾ ਮੂਡ ਕਿਹੜਾ ਗੀਤ ਸੁਣਨ ਨੂੰ ਕਰੂ, ਨੱਚਣ ਟੱਪਣ ਵਾਲਾ। ਉਹਦਾ ਮੂਡ ਖੁਸ਼ ਹੈ, ਉਹ ਹੱਸਣ ਵਾਲੀਆਂ, ਉਹ ਕਹਿੰਦਾ ਨੱਚਣ ਵਾਲਾ ਮੈਨੂੰ ਹੋਵੇ ਤੇ ਮੈਂ ਉਹ ਸੁਣਾ। ਅੱਜ ਕੱਲ੍ਹ ਉਹਦਾ ਮੂਡ ਉਦਾਂ ਦਾ ਤੇ ਉਹ ਪਸੰਦ ਕਿਹਨੂੰ ਕਰਦਾ, ਨੱਚਣ ਵਾਲਿਆਂ ਨੂੰ। ਤੇ ਜਦੋਂ ਵਿਛੋੜਾ ਪਿਆ ਹੋਵੇ, ਰੋਣਾ ਧੋਣਾ ਹੋਵੇ, ਫਿਰ ਪਸੰਦ ਕਿਹਨੂੰ ਕਰੂ ਭਲਾ, ਫਿਰ ਕਹੂਗਾ ਆਹ ਸੈਡ ਸੌਂਗ ਬੜਾ ਵਧੀਆ ਇਹ ਲਿਆਓ। ਸਮਝਦੇ ਹੋ ਗੱਲ, ਬੰਦਾ ਆਪਣੇ ਮੂਡ ਦੇ ਹਿਸਾਬ ਨਾਲ ਹੀ ਸੁਣਦਾ। ਗੱਲ ਇਹ ਨਹੀਂ ਵੀ ਫਲਾਣੇ ਨੂੰ ਪਸੰਦ ਕਰਦਾ, ਪਸੰਦ ਉਹ ਆਪਣੇ ਆਪ ਨੂੰ ਹੀ ਕਰਦਾ, ਆਪਣੇ ਮੂਡ ਨੂੰ ਹੀ ਕਰਦਾ ਹੈ, ਕਿਸੇ ਨੂੰ ਇੱਥੇ ਕੋਈ ਪਸੰਦ ਨਹੀਂ ਕਰਦਾ, ਆਪਣੇ ਆਪ ਨੂੰ ਕਰਦਾ। ਜਿੱਦਣ ਬੰਦੇ ਦੀ ਪਸੰਦ ਤੋਂ ਬਾਹਰ ਹੋ ਜਾਂਦੀ ਹੈ, ਉਹਦੇ ਮਾਂ ਵੀ ਪਸੰਦ ਨਹੀਂ, ਕਹਿੰਦਾ ਮੈਂ ਫਲਾਣੀ ਨਾਲ ਵਿਆਹ ਕਰਾਉਣਾ, ਤੂੰ ਮੰਨਦੀ ਨਹੀਂ, ਮਾਂ ਵੀ ਪਸੰਦ ਨਹੀਂ, ਸਮਝਦੇ ਹੋ, ਉਹਦੇ ਭੈਣ ਵੀ ਪਸੰਦ ਨਹੀਂ, ਉਹਦੇ ਸੱਕਾ ਪਿਓ ਭਰਾ ਪਸੰਦ ਨਹੀਂ, ਉਹਦੇ ਪਿਓ ਨਹੀਂ ਪਸੰਦ, ਉਹਦੇ ਪਸੰਦ ਨਹੀਂ ਕਰਦਾ ਫਿਰ। ਤੇ ਜੇ ਅਸੀਂ ਇਹ ਮੰਨਦੇ ਹਾਂ ਵੀ ਅਸੀਂ ਜੀ ਪਸੰਦ ਕਰਦੇ ਹਾਂ, ਨਹੀਂ ਅਸੀਂ ਆਪਣੇ ਆਪ ਨੂੰ ਹੀ ਪਸੰਦ ਕਰਦੇ ਹਾਂ। ਤਾਂ ਕਰਕੇ ਜੇ ਅਸੀਂ ਕਹੀਏ ਵੀ ਫਲਾਣੇ ਗਾਇਕ ਦੀ ਬੜੇ ਉਹਨੂੰ ਲੋਕ ਪਸੰਦ ਕਰਦੇ ਆ, ਅਸਲ ਚ ਉਹ ਲੋਕ ਚਾਹੁੰਦੇ ਹੀ ਉਹ ਕੁਛ ਹੈ, ਹਰ ਬੰਦਾ ਉਦਾਂ ਦਾ ਹੀ ਹੈ। ਤਾਂ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੈ ਤੇ ਆਪਣੇ ਕਥਾਵਾਚਕ ਆਪ ਬਣਨਾ ਪੈਣਾ, ਕਿਉਂਕਿ ਚੋਣ ਤੁਹਾਡੀ ਆਪਣੀ ਹੈ, ਚੋਣ ਸਾਡੀ ਆਪਣੀ ਹੁੰਦੀ ਹੈ, ਅਸੀਂ ਕਿੱਧਰ ਨੂੰ ਤੁਰਨਾ ਸਾਡੀ ਆਪਣੀ ਚੁਆਇਸ ਹੈ। ਮੈਂ ਕਿਉਂਕਿ ਵੀ ਕਿਹਾ ਅੱਜ ਦੀ ਜਿਹੜੀ ਸਾਡੀ ਜ਼ਿੰਦਗੀ ਹੈ ਇਹ ਅਸੀਂ ਚੂਜ ਕੀਤੀ ਹੋਈ ਹੈ, ਇਹ ਸਾਡੀ ਚੁਆਇਸ ਹੈ। ਹੁਣ ਜਿਹੜੇ ਤੁਸੀਂ ਇੱਥੇ ਬੈਠੇ ਹੈ ਕਹਿ ਸਕਦੇ ਹਾਂ ਵੀ ਮੇਰੀ ਇਹ ਚੁਆਇਸ ਨਹੀਂ, ਜੇ ਅੱਜ ਤੁਸੀਂ ਇੱਥੇ ਬੈਠੇ ਹੈ ਤੇ ਇਹਦਾ ਮਤਲਬ ਚੁਆਇਸ ਵੀ ਇਹੀ ਹੈ ਨਾ, ਇੱਛਾ ਵੀ ਇਹੀ ਹੈ। ਕਈ ਕਹਿਣਗੇ ਮੈਂ ਤੇ ਨਹੀਂ ਬਹਿਣਾ ਚਾਹੁੰਦਾ ਸੀ, ਮੈਂ ਤੇ ਮਾਂ ਨਾਲ ਆਇਆ, ਉਹ ਲੈ ਕੇ ਆਈ ਹੈ ਮੈਨੂੰ ਧੱਕੇ ਨਾਲ। ਕਈ ਮਾਵਾਂ ਕਹਿਣਗੀਆਂ ਮੈਂ ਆਪਣੇ ਪੁੱਤ ਕਰਕੇ ਬੈਠੀ ਹਾਂ, ਮੈਂ ਉਦਾਂ ਨਹੀਂ ਸੀ ਆਉਣਾ, ਕਈ ਇੱਦਾਂ ਵੀ ਹੋਣਗੇ। ਪਰ ਉਹ ਅਸਲ ਚ ਪੁੱਤ ਦੇ ਨਾਲ ਪਿਆਰ ਤੇ ਹੈ ਨਾ, ਪੁੱਤ ਤੇ ਚੁਆਇਸ ਹੈ, ਫਿਰ ਪੁੱਤ ਦੀ ਚੁਆਇਸ ਹੁਣ ਮੇਰੀ ਚੁਆਇਸ ਬਣ ਗਈ। ਇਸ ਕਰਕੇ ਜੋ ਅੱਜ ਸਾਡੇ ਕੋਲ ਹੈ ਉਹ ਸਾਡੀ ਹੀ ਚੁਆਇਸ ਹੈ। ਅਗਲਾ ਕਹਿੰਦਾ ਮੇਰੇ ਘਰ ਵਾਲੀ ਲੜਾਕੀ ਹੈ, ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ, ਇਹ ਮੇਰੀ ਚੁਆਇਸ ਕਿੱਦਾਂ ਹੋ ਗਈ, ਇਹ ਤੇ ਮੇਰੇ ਮਾਂ ਪਿਓ ਦੀ ਚੁਆਇਸ ਸੀ, ਫਿਰ ਤੂੰ ਮਨਾ ਕਿਉਂ ਨਹੀਂ ਕਰ ਸਕਿਆ, ਕਿਉਂਕਿ ਮਾਂ ਪਿਓ ਮੇਰੀ ਚੁਆਇਸ ਨੇ, ਮੈਂ ਕਰਾਂ ਕੀ, ਮੈਂ ਮੋੜ ਸਕਿਆ ਹੀ ਨਹੀਂ, ਇਸ ਕਰਕੇ ਇਹ ਵੀ ਤੇਰੀ ਹੀ ਚੁਆਇਸ ਹੈ। ਘਰ ਵਾਲੀ ਕਵੇ ਮੇਰੇ ਘਰ ਵਾਲਾ ਲੜਾਕਾ ਹੈ, ਇਹ ਪੀਣ ਵਾਲਾ ਹੈ, ਗਲਤ ਬੰਦਾ, ਮੇਰੀ ਤੇ ਚੁਆਇਸ ਹੀ ਨਹੀਂ ਸੀ, ਮੈਨੂੰ ਮਾਂ ਪਿਓ ਨੇ ਪੁੱਛਿਆ ਹੀ ਨਹੀਂ, ਇਹਦੇ ਲੜ ਲਾ ਦਿੱਤਾ ਮੈਨੂੰ, ਐ ਨਹੀਂ, ਮਾਂ ਪਿਓ ਨੂੰ ਮਨਾ ਕਿਉਂ ਨਹੀਂ ਕਰ ਸਕੀ। ਕਹਿੰਦੇ ਮਾਂ ਪਿਓ ਨਾਲ ਮੇਰਾ ਪਿਆਰ ਸੀ, ਮੇਰੇ ਮਾਂ ਪਿਓ ਨਾਰਾਜ਼ ਹੋ ਜਾਂਦੇ, ਮਤਲਬ ਮਾਂ ਪਿਓ ਮੇਰੀ ਚੁਆਇਸ ਹੈ, ਫਿਰ ਉਹਨਾਂ ਦੀ ਮੰਨਣੀ ਪਈ, ਉਹਨਾਂ ਦੀ ਚੁਆਇਸ ਵੀ ਮੇਰੀ ਚੁਆਇਸ ਹੀ ਬਣ ਗਈ। ਇਸ ਕਰਕੇ ਅੱਜ ਜ਼ਿੰਦਗੀ ਦੇ ਜੋ ਸਾਡੇ ਹਾਲਾਤ ਹਨ ਉਹਦੇ ਜ਼ਿੰਮੇਵਾਰ ਅਸੀਂ, ਕੌਣ ਹੈ ਜ਼ਿੰਮੇਵਾਰ, ਆਪ ਹਾਂ, ਅਸੀਂ ਖੁਦ ਜ਼ਿੰਮੇਵਾਰ ਹਾਂ। ਸਾਡੀ ਜ਼ਿੰਦਗੀ ਮਾੜੀ ਹੈ ਤਾਂ ਵੀ ਜ਼ਿੰਮੇਵਾਰ ਅਸੀਂ ਹਾਂ, ਸਾਡੀ ਜ਼ਿੰਦਗੀ ਚੰਗੀ ਹੈ ਅਸੀਂ ਖੁਦ ਜ਼ਿੰਮੇਵਾਰ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਸੈਂਟਰ ਦੇ ਵਿੱਚ ਆਪ ਹੀ ਹੁੰਨੇ ਆ, ਇਹ ਗੁਰਮਤ ਦਾ ਸਿਧਾਂਤ ਹੈ। ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਅਵਰ ਦੋਸ਼ ਨਾ ਦੀਜੈ। ਜਵਾਬ ਕਿਉਂ ਨਹੀਂ ਦੇ ਸਕਿਆ ਉਦਣ ਮਾਂ ਨੂੰ, ਪਿਓ ਨੂੰ ਮਨਾ ਕਿਉਂ ਨਹੀਂ ਕਰ ਸਕਿਆ, ਕਿਉਂਕਿ ਉਦਣ ਤੂੰ ਮੋਹ ਦੇ ਵਿੱਚ ਫਸਿਆ ਹੋਇਆ ਸੀ, ਮੈਨੂੰ ਲੱਗਦਾ ਸੀ ਜੇ ਮੈਂ ਮਨਾ ਕਰ ਦਿੱਤਾ ਮੈਨੂੰ ਘਰੋਂ ਬੇਦਖਲ ਕਰ ਦੇਣਗੇ, ਮੈਨੂੰ ਜ਼ਮੀਨ ਨਹੀਂ ਮਿਲਣੀ, ਮੈਨੂੰ ਹਿੱਸਾ ਨਹੀਂ ਮਿਲਣਾ, ਮੇਰਾ ਪਿਓ ਨਾਰਾਜ਼ ਹੋਜੂ, ਮੇਰੇ ਮੋਹ ਕਰਕੇ ਮੈਂ ਮਨਾ ਨਹੀਂ ਕਰ ਸਕਿਆ, ਮੈਂ ਲਾਲਚ ਕਰਕੇ ਮਨਾ ਨਹੀਂ ਕਰ ਸਕਿਆ, ਮੈਂ ਹਾਂ ਚ ਹਾਂ ਮਿਲਾਤੀ, ਮੈਂ ਵਿਆਹ ਕਰਾ ਲਿਆ, ਇਸ ਕਰਕੇ ਉਹ ਚੁਆਇਸ ਕਿਹਦੀ ਹੋਈ ਫਿਰ? ਮੇਰੀ ਆਪਣੀ ਹੋਈ, ਕਿਸੇ ਦੀ ਕਿਵੇਂ ਹੋ ਗਈ? ਕਿਸੇ ਨੇ ਕਿਵੇਂ ਥੋਪਤਾ ਸਾਡੇ ਤੇ? ਸਮਝਦੇ ਗੱਲ? ਇਸ ਕਰਕੇ ਕੋਈ ਕਿਸੇ ਨੂੰ ਇੱਥੇ ਪਸੰਦ ਨਹੀਂ ਕਰਦਾ, ਹਰ ਬੰਦਾ ਆਪਣੇ ਆਪ ਨੂੰ ਹੀ ਪਸੰਦ ਕਰਦਾ ਹੈ। ਜਿੱਦਣ ਮੈਂ ਗੱਲ ਕੋਈ ਹੋਰ ਕਹਿਤੀ ਤੁਹਾਨੂੰ ਪਸੰਦ ਨਹੀਂ ਆਉਣੀ, ਫਿਰ ਤੁਸੀਂ ਕਹਿਣਾ ਮੇਰੇ ਹਿਸਾਬ ਨਾਲ ਗੱਲ ਹੋ ਰਹੀ ਹੈ ਤੇ ਠੀਕ ਹੈ, ਮੇਰੇ ਤੋਂ ਉਲਟ ਹੋ ਰਹੀ ਹੈ ਠੀਕ ਨਹੀਂ। ਆਪਣੇ ਇੱਥੇ ਨੋਟ ਕਰਦੇ ਹੋ ਗੱਲ, ਪਹਿਲਾਂ ਜਿਹੜੇ ਆਉਣ ਵਾਲੇ ਸੀ ਉਹ ਸ਼ਰਧਾਵਾਨ ਜ਼ਿਆਦਾ ਸੀ, ਹੁਣ ਜਿਹੜੇ ਆਉਂਦੇ ਹੈ ਉਹ ਤਰਕ ਵਾਲੇ ਲੌਜਿਕ ਵਾਲੇ ਜ਼ਿਆਦਾ ਹੈ। ਜਿਸ ਬੰਦੇ ਨੂੰ ਜਿਹੜੀ ਚੀਜ਼ ਜਿੱਥੇ ਲੱਗਦੀ, ਕਿਸੇ ਨੂੰ ਲੱਗਦਾ ਮੈਂ ਸੰਤਰੇ ਖਰੀਦਣੇ ਜਿਹੜੀ ਰੇਹੜੀ ਤੋਂ ਮਿਲਦੇ, ਫਿਰ ਅਗਲਾ ਉੱਥੇ ਜਾਂਦਾ। ਜਿਹਨੇ ਸੇਬ ਖਰੀਦਣੇ ਜਿਹੜੀ ਰੇਹੜੀ ਤੋਂ ਮਿਲਦੇ, ਅਗਲਾ ਉੱਥੇ ਜਾਂਦਾ। ਉਹ ਜਿਹਨੇ ਸਿਰਫ ਅੰਨੇ ਭਗਤ ਹੋ ਕੇ ਰਹਿਣਾ ਹੁੰਦਾ ਉਹ ਉਸ ਕਥਾ ਬਾਜ਼ ਕੋਲ ਜਾਂਦਾ, ਜਿਹਨੇ ਕੋਈ ਲੌਜਿਕ ਦੀ ਤਰਕ ਦੀ ਗੱਲ ਸਮਝਣੀ ਹੈ ਉਹ ਫਿਰ ਉਹਦੇ ਕੋਲ ਜਾਂਦਾ। ਹਰ ਬੰਦੇ ਦੀ ਆਪਣੀ ਚੁਆਇਸ ਹੈ, ਆਪਣੀ ਇੱਛਾ ਹੈ। ਤਾਂ ਕਰਕੇ ਇਹ ਨੁਕਤਾ ਜਿਹੜਾ ਹੈ ਨਾ, ਇਹ ਬਹੁਤ ਜ਼ਰੂਰੀ ਸਮਝਣ ਵਾਲਾ ਹੈ। ਭਰਾਵੋ ਮੇਰੀਓ ਭੈਣੋ, ਜਿਸ ਦਿਨ ਤੁਸੀਂ ਅਸੀਂ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਲੈਣ ਲੱਗ ਗਏ ਨਾ, ਵੀ ਜੋ ਅੱਜ ਹੈ ਇਹਦਾ ਜ਼ਿੰਮੇਵਾਰ ਮੈਂ ਹਾਂ, ਬਸ ਫਿਰ ਉਦਣ ਤੋਂ ਸੁਧਾਰ ਹੁੰਦਾ। ਨਹੀਂ ਤੇ ਹਰ ਬੰਦਾ ਕਿਸੇ ਦੇ ਮੋਢੇ ਤੇ ਸਿੱਟਦਾ ਵੀ ਇਹਦੇ ਕਰਕੇ ਹੋਇਆ, ਇੰਨੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਇਹਦੇ ਕਰਕੇ ਮੇਰਾ ਸੱਤਿਆਨਾਸ ਹੋ ਗਿਆ। ਏਦਾਂ ਨਹੀਂ ਹੁੰਦਾ। ਬਸ ਤੁਸੀਂ ਜੇ ਜ਼ਿੰਮੇਵਾਰੀ ਚੱਕ ਲਈ ਵੀ ਮਾੜਾ ਵੀ ਮੇਰੇ ਕਰਕੇ ਹੋਇਆ ਤੇ ਹੁਣ ਠੀਕ ਵੀ ਇਹਨੂੰ ਫਿਰ ਮੈਂ ਹੀ ਕਰੂੰ, ਜੇ ਗਲਤ ਹੈ ਤੇ ਠੀਕ ਵੀ ਮੈਂ ਹੀ ਕਰੂੰ। ਜੇ ਤੁਸੀਂ ਕਿਸੇ ਨੂੰ ਦੋਸ਼ੀ ਠਹਿਰਾਈ ਜਾਓਗੇ ਫਿਰ ਨਹੀਂ ਗੱਲ ਬਣਦੀ। ਆਪਣੀ ਲਾਈਫ ਦੀ ਸਾਰੀ ਜ਼ਿੰਮੇਵਾਰੀ ਚੱਕ ਲਓ, ਲੱਤਾਂ ਤੇ ਭਾਰ ਪਾਓ ਮਾੜਾ ਜਿਹਾ। ਜਿਹੜੇ ਬੰਦੇ ਨਿਕੰਮੇ ਸਮਾਜ ਹੁੰਦੇ ਹਨ, ਜਿਹੜੇ ਸਮਾਜ ਨਿਕੰਮੇ ਹੁੰਦੇ ਹੈ ਉਹ ਕਿਸੇ ਤੇ ਸਿੱਟਦੇ ਹੈ, ਤੇ ਜਿਹੜੇ ਵਿਕਸਿਤ ਸਮਾਜ ਹੁੰਦੇ ਹੈ ਉਹ ਸਾਰੀ ਜ਼ਿੰਮੇਵਾਰੀ ਆਪ ਲੈਂਦੇ ਹਨ। ਤੁਸੀਂ ਖਿਡਾਰੀਆਂ ਨੂੰ ਵੇਖੋ, ਸਾਡੇ ਇੰਡੀਆ ਦੇ ਹੀ ਜੰਮਪਲ ਹੈ, ਜਿਹਦੇ ਖੇਡਣਗੇ ਤੇ ਜਿਹੜਾ ਕੈਪਟਨ ਹੁੰਦਾ ਹਾਰਦੀ ਭਾਵੇਂ ਟੀਮ ਹੈ, ਗਲਤੀ ਇੱਕ ਦੋ ਚਾਰ ਦੀ ਹੋਵੇ ਤੇ ਜ਼ਿੰਮੇਵਾਰੀ ਕੌਣ ਲੈਂਦਾ? ਕੈਪਟਨ ਲੈਂਦਾ ਨਾ ਜ਼ਿੰਮੇਵਾਰੀ ਵੀ ਮੇਰੀ ਗਲਤੀ ਹੈ, ਆਪਣੀ ਜ਼ਿੰਮੇਵਾਰੀ ਲੈਂਦਾ। ਉਹ ਕਹਿੰਦੇ ਵੀ ਗੋਲ ਤੇ ਇਹਨੇ ਨੀ ਕੀਤਾ, ਛੱਕਾ ਤੇ ਇਹਨੇ ਨੀ ਮਾਰਿਆ, ਇਹਨੇ ਇੱਦਾਂ ਨੀ ਕੀਤਾ, ਤੂੰ ਐਵੇਂ ਜ਼ਿੰਮੇਵਾਰੀ ਲਈ ਜਾਂਦਾ। ਕਹਿੰਦਾ ਟੀਮ ਨੂੰ ਚੁਣਿਆ ਤੇ ਮੈਂ ਸੀ, ਕਿਹੜਾ ਕਦੋਂ ਖੇਡੂ ਇਹ ਤੇ ਮੈਂ ਚੁਣਿਆ ਸੀ, ਮੈਂ ਕੈਪਟਨ ਸੀ, ਮੈਂ ਭੇਜਿਆ ਨਾ ਖੇਡਣ ਵਾਲਾ। ਇਸ ਕਰਕੇ ਜੇ ਗਲਤੀਆਂ ਹੋ ਗਈਆਂ, ਮੈਂ ਹਾਰ ਗਈ ਟੀਮ ਮੇਰੀ, ਤੇ ਜ਼ਿੰਮੇਵਾਰੀ ਇਹਦੀ ਮੇਰੀ ਹੈ। ਮੈਂ ਨੀ ਕਹਿਣਾ ਤੂੰ ਨੀ ਐ ਕੀਤਾ, ਤੂੰ ਨੀ ਐ ਕੀਤਾ, ਮਤਲਬ ਮੈਂ ਕਿਹਾ ਸੀ ਨਾ ਵੀ ਤੂੰ ਆਹ ਖੇਡਣਾ, ਨਹੀਂ ਬੰਦੇ ਖੇਡੇ ਤੇ ਜ਼ਿੰਮੇਵਾਰੀ ਇਹਦੀ ਮੇਰੀ ਹੈ। ਇਹ ਹੈ ਦਲੇਰੀ, ਜ਼ਿੰਮੇਵਾਰੀ ਲੈਣੀ, ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਲਓ, ਕਿਸੇ ਤੇ ਨਾ ਸਿੱਟੋ ਵੀ ਉਹਦੇ ਕਰਕੇ ਹੋ ਗਿਆ, ਉਹਨੇ ਮੇਰਾ ਐ ਨਹੀਂ ਕੀਤਾ, ਉਹਦੇ ਕਰਕੇ। ਇਹ ਸਭ ਤੋਂ ਵੱਡਾ ਨਿਕੰਮਾਪਣ ਹੈ ਸਾਡਾ, ਸਿਰੇ ਦਾ ਨਿਕੰਮਾ ਬੰਦਾ ਹੁੰਦਾ ਜਿਹੜਾ ਮੋਢਾ ਭਾਲਦਾ ਵੀ ਉਹਦੇ ਤੇ ਸਿੱਟ ਕੇ ਸਾਰੀ ਗੱਲ ਮੈਂ ਫਾਰਗ ਹੋ ਜਾ। ਮੈਂ ਕਹਿ ਦਿਆਂ ਮੈਂ ਤੇ ਬੜਾ ਅੱਗੇ ਜਾਣਾ ਸੀ, ਮੈਂ ਸਾਡਾ ਪਿਓ ਹੀ ਇਹ ਮਾੜਾ ਨਿਕਲਿਆ, ਇਹਨੇ ਮੈਨੂੰ ਪੜ੍ਹਾਇਆ ਹੀ ਨਹੀਂ, ਇਹਦੇ ਤੇ ਦੋਸ਼ ਸਿੱਟ ਕੇ ਚਲੋ ਜੀ, ਸਿੱਟ ਦਿਓ ਉਹਦੇ ਤੇ। ਅਸੀਂ ਤੇ ਬਹੁਤ ਅੱਗੇ ਨਿਕਲ ਜਾਣਾ ਸੀ, ਹੁਣ ਨੂੰ ਇਹਦੇ ਕਰਕੇ ਨਹੀਂ ਮੈਂ ਅੱਗੇ ਜਾ ਸਕਿਆ। ਬਸ ਇਹ ਉਹ ਲੋਕ ਹੁੰਦੇ ਹੈ ਜਿਹੜੇ ਆਪਣਾ ਨਿਕੰਮਪੁਣਾ ਛੁਪਾਉਣ ਵਾਸਤੇ ਕਿਸੇ ਤੇ ਸਿੱਟਦੇ ਹੈ। ਪਰ ਦਲੇਰ ਬੰਦੇ ਦੀ ਡੈਫੀਨੇਸ਼ਨ ਹੀ ਇਹ ਹੈ, ਬਹਾਦਰ ਬੰਦੇ ਦੀ ਪਰਿਭਾਸ਼ਾ ਹੀ ਇਹ ਹੈ, ਉਹ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਖੁਦ ਲੈਂਦਾ ਹੈ। ਉਹ ਫਕਰ ਨਾਲ ਕਹਿੰਦਾ ਮੈਂ ਜ਼ਿੰਮੇਵਾਰ ਹਾਂ, ਮੇਰੀ ਰਿਸਪੋਂਸੀਬਿਲਟੀ ਮੇਰੀ ਹੈ, ਸਾਰੀ ਜ਼ਿੰਮੇਵਾਰੀ ਮੇਰੀ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣ ਦੀ ਖੇਚਲ ਕਰਨੀ। ਇਹ ਬਹੁਤ ਇੱਕ ਨੁਕਤਾ ਨਾ, ਜੇ ਸੱਚੀ ਇਹ ਸਾਡੇ ਦਿਮਾਗ 'ਚ ਪੱਕਾ ਘਰ ਕਰ ਜਾਏ, ਫਿਰ ਉਹ ਲਾਂਭੇ ਨਹੀਂ ਹੋਣਗੇ, ਗਿਲੇ ਨਹੀਂ ਹੋਣਗੇ, ਸ਼ਿਕਵੇ ਸ਼ਿਕਾਇਤਾਂ ਨਹੀਂ ਹੋਣਗੀਆਂ, ਫਿਰ ਹੋਏਗਾ ਕਿ ਜੋ ਹੈ ਠੀਕ ਹੈ। ਫਿਰ ਪਾਣਾ ਫਿਰ ਸਵਾਦ ਆਊ। ਉਲਾਂਭੇ ਹੀ ਦੇਈ ਜਾਂਦੇ ਆ ਉਹਦੇ ਕਰਕੇ ਉਹਦੇ ਕਰਕੇ ਉਹਦੇ ਕਰਕੇ, ਸ਼ਿਕਾਇਤਾਂ ਹੀ ਕਰੀ ਜਾਂਦੇ ਸਾਰੀ ਜਿੰਦਗੀ। ਸ਼ਿਕਾਇਤੂ ਸੁਭਾਅ ਹੁੰਦਾ, ਨਿੱਕੇ ਨਿੱਕੇ ਨਿਆਣੇ ਹੁੰਦੇ ਨੇ ਕਈ ਸ਼ਿਕਾਇਤਾਂ ਹੀ ਕਰੀ ਜਾਂਦੇ ਹੁੰਦੇ ਆ, ਇਹਨੇ ਮੈਨੂੰ ਮਾਰਿਆ, ਇਹਨੇ ਮੈਨੂੰ ਖੇਡਣ ਨਹੀਂ ਦਿੰਦਾ, ਕਈ ਸ਼ਿਕਾਇਤੀ ਸੁਭਾਅ ਵਾਲੇ ਹੁੰਦੇ ਆ। ਇੱਦਾਂ ਨਹੀਂ, ਇਹ ਬੱਚਿਆਂ ਵਾਲੀ ਵਿਰਤੀ ਨਹੀਂ ਰੱਖਣੀ ਚਾਹੀਦੀ, ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਲੈ ਲਓ। ਕੱਚਾ ਕੋਠਾ ਜ਼ਿੰਮੇਵਾਰ ਮੈਂ ਆ, ਮੈਂ ਕੋਠੀ ਪਾ ਲਈ ਜ਼ਿੰਮੇਵਾਰ ਮੈਂ ਆ, ਆਪਣੀ ਜ਼ਿੰਮੇਵਾਰੀ ਲੈ ਲਓ, ਬਸ ਸੌਖੇ ਰਵਾਂਗੇ ਭਾਈ, ਜ਼ਿੰਦਗੀ ਸੋਹਣੀ ਬਣ ਜੂ। ਆਓ ਸ਼ਬਦ ਦੀ ਵਿਚਾਰ ਪੜ੍ਹ ਲਈਏ ਪਹਿਲਾਂ, ਪੰਚਮ ਪਾਤਸ਼ਾਹ ਦਾ ਸ਼ਬਦ।
ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿੱਤ ਦਰਸ਼ਨ। ਹਉ ਬਲਿਹਾਰੀ ਸਤਿਗੁਰ ਚਰਣਾ,
ਹਉ ਬਲਿਹਾਰੀ
ਰੱਜ ਕੇ
ਸਤਿਗੁਰ ਚਰਣਾ,
ਹਉ ਬਲਿਹਾਰੀ ਸਤਿਗੁਰ ਚਰਣਾ, ਦਰਸ਼ਨ ਕਰਨਾ,
ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ,
ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ,
ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ,
ਜੀ ਕੇ ਦਾਤੇ
ਪ੍ਰੀਤਮ ਪ੍ਰਭ ਮੇਰੇ,
ਮਨ ਜੀਵੈ ਪ੍ਰਭ ਨਾਨਕ ਤੇ,
ਮਨ ਜੀਵੈ ਪ੍ਰਭ ਨਾਨਕ ਤੇ,
ਮਨ ਜੀਵੈ ਨਾਮ ਚੇਰੇ,
ਮਨ ਜੀਵੇ ਪ੍ਰਭ ਨਾਮ ਚੇਰੇ,
ਮਨ ਜੀਵੇ ਪ੍ਰਭ ਨਾਮ ਚੇਰੇ,
ਮਨ ਜੀਵੇ ਪ੍ਰਭ ਨਾਮ ਚੇਰੇ,
ਤਨ ਸੁਵੇਲਾ ਜਿੱਤ
ਸਤਿ ਸ਼੍ਰੀ ਅਕਾਲ। ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਬ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ
ਵਿਸਲ ਹੈ ਥੋੜੀ ਜਿਹੀ
ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਿਨਾਸੀ
ਵਾਹਿਗੁਰੂ 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 ਵਾਹਿਗੁਰੂ
ਮਲ ਜਨਮ ਜਨਮ ਦੀ ਕੱਟੀ ਐ ਤੁਧ ਜਿੱਥੇ ਸੱਜੇ ਪਾਤਸ਼ਾਹ ਜਨਮ ਜਨਮ ਦੀ ਕੱਟੀ ਐ ਤੁਧ ਜਿੱਥੇ ਸੱਜੇ ਪਾਤਸ਼ਾਹ
ਜਨਮ ਦੀ ਕੱਟੀ ਐ
ਤੁਧ ਜਿੱਥੇ ਰੱਜ ਕੇ ਪੜੋ ਪੜੋ
ਮਲ ਜਨਮ ਜਨਮ ਦੀ
ਜਨਮ ਦੀ ਕੱਟੀ ਐ ਤੁਧ ਡਿੱਠੇ ਮਲ ਜਨਮ
ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀ ਐ ਜਨਮ ਦੀ ਕੱਟੀ ਐ ਤੁਧ ਡਿੱਠੇ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਓ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਮਲ
ਤੁਧ ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ ਸੱਚੇ ਪਾਤਸ਼ਾਹ ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ
ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ
ਤੁਧ ਡਿੱਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀ ਐ ਜਨਮ ਦੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ
ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਆਓ ਜੀ ਇੱਕ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਲ ਕੱਟੀ ਜਾਂਦੀ ਹੈ ਕੋਈ ਸ਼ੱਕ ਨਹੀਂ ਜਦੋਂ ਗਿਆਨ ਸਾਡੀ ਜ਼ਿੰਦਗੀ ਚ ਆਉਂਦਾ ਹੈ ਸਮਝ ਸਾਡੀ ਜ਼ਿੰਦਗੀ ਚ ਆਉਂਦੀ ਹੈ ਮੈਲ ਲੈਂਦੀ ਹੈ ਪਰ ਇੱਕ ਸਮਝਣ ਵਾਲੀ ਗੱਲ ਹੈ ਦੇ ਸਾਬੂਣ ਲਈਏ ਉਹ ਧੋਏ ਇਹ ਤੇ ਠੀਕ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਜੇ ਹੁਣ ਮੂਤ ਪਲੀਤੀ ਕੱਪੜ ਹੋਏ ਉਹਦੇ ਲਈ ਕੀ ਕਰਨਾ ਪੈਂਦਾ ਦੇ ਸਾਬੁਣ ਲਈਏ ਉਹ ਧੋਏ ਪਰ ਸਾਬਣ ਆਪੇ ਹੀ ਕੱਪੜਾ ਧੋ ਦਿੰਦਾ ਨਹੀਂ ਸਾਬਣ ਮਿਲ ਜ਼ਰੂਰ ਜਾਂਦਾ ਆਪਾਂ ਜਾਂਦੇ ਹਾਂ ਦੁਕਾਨ ਤੇ ਗਰੋਸਰੀ ਲੈਣ ਜਾਂਦੇ ਹਾਂ ਸਮਾਨ ਲੈਣ ਜਾਂਦੇ ਉਹ ਸਾਨੂੰ ਸਾਬਣ ਦੇ ਦਿੰਦੇ ਹੈ ਪਰ ਉਹਨੂੰ ਵਰਤਣਾ ਅਸੀਂ ਆਪ ਹੁੰਦਾ ਹੈ ਸਰੀਰ ਤੋਂ ਮੈਲ ਲਾਉਣ ਲਈ ਵੀ ਅਸੀਂ ਸਾਬਣ ਲੈ ਆਉਂਦੇ ਹਾਂ ਸ਼ੈਂਪੂ ਲੈ ਆਉਂਦੇ ਹਾਂ ਬੋਡੀ ਵਾਸ਼ ਲੈ ਆਉਂਦੇ ਹਾਂ ਪਰ ਉਹਨੂੰ ਜੂਜ ਤੇ ਆਪੇ ਹੀ ਕਰਨਾ ਹੁੰਦਾ ਮੈਲ ਤੇ ਆਪ ਹੀ ਲਾਹਣੀ ਹੁੰਦੀ ਹੈ ਤੇ ਤੁਸੀਂ ਕੀ ਕਰੋ ਸ਼ੈਂਪੂ ਲਿਆ ਕੇ ਅੰਦਰ ਅਲਮਾਰੀ ਚ ਰੱਖ ਲਓ ਤੇ ਮਾਣ ਕਰੇ ਜੋ ਸਾਡੇ ਕੋਲ ਬੜਾ ਸ਼ੈਂਪੂ ਪਿਆ ਬੜਾ ਬੋਡੀ ਵਾਸ਼ ਪਿਆ ਤੇ ਵਰਤਿਆ ਹੈ ਹੀ ਨਹੀਂ ਤੇ ਅੰਦਰ ਪਿਆ ਉਹਦਾ ਕੀ ਫਾਇਦਾ ਹੋਇਆ। ਇਸੇ ਤਰ੍ਹਾਂ ਗੁਰਬਾਣੀ ਦੇ ਗੁਟਕੇ ਸਾਡੇ ਘਰੇ ਬੜੇ ਪਏ, ਅਲਮਾਰੀ ਚ ਪਏ ਆ, ਪੋਥੀਆਂ ਸਾਡੇ ਘਰੇ ਬੜੀਆਂ ਪਈਆਂ ਪਈਆਂ ਅਲਮਾਰੀ ਚ। ਮਾਫ਼ ਕਰਨਾ, ਕਈਆਂ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਘਰੇ ਰੱਖਿਆ ਪਰ ਨਾ ਕਦੇ ਪੜ੍ਹਿਆ ਤੇ ਨਾ ਕਦੇ ਜ਼ਿੰਦਗੀ ਵਿੱਚ ਸਮਝਿਆ, ਨਾ ਸਮਝਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਕੀ ਹੋ ਜਾਣਾ। ਤੁਸੀਂ ਘਰੇ ਵੀ ਪ੍ਰਕਾਸ਼ ਕਰੀ ਫਿਰੋ ਪਰ ਜੇ ਅਸੀਂ ਜ਼ਿੰਦਗੀ ਦੇ ਵਿੱਚ ਲਾਗੂ ਨਾ ਕੀਤਾ ਫਿਰ ਫਾਇਦਾ ਕੀ ਹੋਵੇਗਾ। ਹੁਣ ਮਸਲਾ ਤੇ ਇਹ ਹੈ ਕਿ ਅਸੀਂ ਸਾਬਣ ਨੂੰ ਵਰਤਣਾ ਆਪ ਹੈ, ਹੱਥ ਆਪ ਹਿਲਾਉਣਾ ਪੈਣਾ, ਮੈਲ ਆਪ ਲਾਉਣੀ ਪੈਂਦੀ ਹੈ, ਉਹਨੂੰ ਰਗੜਨਾ ਪੈਣਾ, ਉਹਦੇ ਲਈ ਤੇ ਆਪਣਾ ਜ਼ੋਰ ਲੱਗਣਾ ਹੈ ਕਿ ਨਹੀਂ। ਬੰਦੇ ਨੂੰ ਕੱਪੜੇ ਲਾਉਣੇ ਪੈਂਦੇ ਆ, ਪਾਣੀ ਦੇ ਨੇੜੇ ਜਾਣਾ ਪੈਂਦਾ, ਅੱਜ ਕੱਲ੍ਹ ਠੰਡ ਦੇ ਵਿੱਚ ਨਹਾਉਣਾ ਕਿਹੜਾ ਸੌਖਾ, ਬਹੁਤੇ ਤੇ ਨਹਾਉਂਦੇ ਹੀ ਨਹੀਂ ਹੁੰਦੇ ਅੱਜ ਕੱਲ੍ਹ ਦੇ ਦਿਨਾਂ 'ਚ। ਸਾਡੇ ਪਿੰਡਾਂ ਵਿੱਚ ਤੇ ਮਾਫ਼ ਕਰਨਾ ਹਫ਼ਤੇ ਹਫ਼ਤੇ ਬਾਅਦ ਵਾਲੇ ਵੀ ਹੈਗੇ ਹੈ, 15-15 ਦਿਨਾਂ ਵਾਲੇ ਵੀ ਹੈਗੇ ਹੈ, ਏਦਾਂ ਦੇ ਵੀ ਹੈ। ਇੱਕ ਕੰਬਲ ਲੈ ਲਿਆ 6 ਮਹੀਨੇ, ਹੁਣ 4 ਮਹੀਨੇ ਕੱਢਿਆ, ਉਹ ਮੁੜ ਕੇ ਧੋਣਾ ਉੱਦਾਂ ਹੀ ਹੈ ਜਿੱਦੇ, ਬਸ ਅੰਦਰ ਰੱਖਣਾ, ਅਗਲੇ ਸਾਲ ਫੇਰ ਕੱਢ ਲੈਣਾ। ਵਿੱਚੇ ਮਿੱਟੀ ਪਈ ਜਾਂਦੀ, ਵਿੱਚੇ ਧੂੰਆਂ ਪਈ ਜਾਂਦਾ, ਧੂਣੀ ਤੇ ਬਹਿ ਜਾਣਾ, ਐਂ ਕਰਕੇ ਉਹ ਫਿਰ ਸਾਰਾ ਵਿੱਚੇ ਹੀ ਹੈ, ਉਹ ਬਦਬੂ ਆਉਂਦੀ ਰਹਿਣੀ ਹੈ ਜੋ ਮਰਜ਼ੀ ਹੋਈ ਜਾਵੇ। ਹੁਣ ਉਹ 4 ਮਹੀਨਿਆਂ ਬਾਅਦ ਹੀ ਧੋਣਾ, ਤੇ ਨਹਾਉਣ ਵਾਲੇ ਬੰਦੇ ਵੀ ਏਦਾਂ ਹੀ ਸੰਗਦੇ ਹੈ ਪਾਣੀ ਨੂੰ ਵੇਖ ਕੇ, ਸੰਗ ਆਉਣ ਲੱਗ ਜਾਂਦੀ। ਜਿਵੇਂ ਪਾਣੀ ਦੇਖ ਸੰਗਾਹੀ ਹੈ ਨਾ, ਜਿਹੜੇ ਉਹ ਹੁੰਦੇ ਹੈ ਜਿਹੜੇ ਆ ਜੈਨੀ, ਉਹ ਹੁੰਦੇ ਨਾ ਸੈਤੰਬਰ ਜਿਹੜੇ ਆ ਚਿੱਟੇ ਕੱਪੜੇ ਪਾ ਕੇ ਰੱਖਦੇ, ਹੱਥ 'ਚ ਝਾੜੂ ਫੜਿਆ ਹੁੰਦਾ, ਤੇ ਪਾਣੀ ਨੂੰ ਵੇਖ ਕੇ ਕਹਿੰਦੇ ਸੰਗਦੇ ਹੈ, ਨਹਾਉਂਦੇ ਨਹੀਂ ਹੁੰਦੇ, ਉਹ ਨੰਗੇ ਪੈਰੀ ਤੁਰਦੇ ਹੈ, ਕਹਿੰਦੇ ਜੀਵ ਨਾ ਮਰ ਜੇ ਕਿਤੇ ਪੈਰ ਥੱਲੇ ਆ ਕੇ। ਇਸ ਕਰਕੇ ਨਹੀਂ ਉਹ ਤੁਰਦੇ, ਜੁੱਤੀ ਪਾਉਂਦੇ ਵੀ ਮੇਰੀ ਜੁੱਤੀ ਥੱਲੇ ਆ ਕੇ ਕੋਈ ਕੀੜਾ ਮਕੌੜਾ ਨਾ ਮਰ ਜਾਏ, ਤਾਂ ਨਹੀਂ ਜੁੱਤੀ ਪਾਉਂਦੇ, ਨੰਗੇ ਪੈਰੀ ਤੁਰਦੇ ਹੈ। ਸੈਤੰਬਰ ਕਹਿੰਦੇ ਉਹਨਾਂ ਨੂੰ, ਸਫੈਦ ਕੱਪੜੇ ਪਾ ਕੇ ਰੱਖਦੇ। ਦਿਗੰਬਰ ਹੁੰਦੇ ਆ ਜਿਹੜੇ, ਦਿਗੰਬਰ ਜਿਵੇਂ ਆਪਾਂ ਕਹਿ ਦਿੰਦੇ, ਜਿਹੜੇ ਨਗਨ ਰਹਿੰਦੇ ਆ, ਕੋਈ ਕੱਪੜਾ ਨਹੀਂ ਪਾਉਂਦੇ। ਉਹਨਾਂ ਦੇ ਕਿਸੇ ਵੇਲੇ ਵੱਡੇ ਵਡੇਰਿਆਂ ਨੇ ਕਿਹਾ ਪੈਦਲ ਚੱਲੋ ਘੋੜਿਆਂ ਦੇ ਉੱਤੇ, ਘੋੜਾ ਤੇ ਤੰਗ ਹੁੰਦਾ, ਜਾਨਵਰ ਦੇ ਉੱਤੇ ਬੰਦਾ ਬੈਠਾ, ਕਹਿੰਦੇ ਗੱਲ ਠੀਕ ਥੋੜਾ, ਇਹਨੂੰ ਤੰਗ ਥੋੜਾ ਕਰਨਾ, ਘੋੜੇ ਤੇ ਬਹਿਣਾ ਕਿਵੇਂ ਠੀਕ ਹੋ ਗਿਆ। ਕਹਿੰਦੇ ਜਾਨਵਰ ਹੈ, ਜਾਨਵਰ ਦੇ ਉੱਤੇ ਏਡਾ ਬੰਦਾ ਬਹਿ ਗਿਆ, 100 ਕੁਆਂਟਲ ਦਾ ਬਹਿ ਗਿਆ ਬੰਦਾ, 100 ਕਿਲੋ ਦਾ, ਤੇ ਵਿਚਾਰੇ ਦਾ ਬੁਰਾ ਹਾਲ ਕੀਤਾ ਪਿਆ, ਕਹਿੰਦੇ ਠੀਕ ਨਹੀਂ ਗੱਲ। ਉਹਨਾਂ ਦੇ ਕਿਸੇ ਮਹਾਂਵੀਰ ਨੇ, ਕਿਸੇ ਭਗਵਾਨ ਨੇ, ਕਿਸੇ ਗੁਰੂ ਪੀਰ ਨੇ, ਉਹਨਾਂ ਦੇ ਨੇ ਇਹ ਗੱਲ ਕਹੀ ਹੈ, ਪਰ ਹੌਰਸ ਤੇ ਕਿਹਾ ਸੀ ਨਾ ਚੜੋ, ਕਿਤੇ ਨਾ ਕਿਤੇ ਗੱਲ ਮਨ ਨੂੰ ਵੀ ਲੱਗਦੀ ਹੈ ਵੀ ਕਾਹਨੂੰ ਜਾਨਵਰ ਨੂੰ ਤੰਗ ਕਰਨਾ, ਮਨ ਨੂੰ ਵੀ ਕਿਤੇ ਨਾ ਕਿਤੇ ਲੱਗਦੀ ਹੈ। ਪਰ ਹੁਣ ਤੇ ਹੌਰਸ, ਕਈ ਹੌਰਸ ਪਾਵਰ ਦੇ, ਪਾਵਰ ਦੀਆਂ ਗੱਡੀਆਂ ਆ ਗਈਆਂ, ਆਹ ਗੱਡੀ 50 ਹੌਰਸ ਪਾਵਰ ਦੀ ਹੈ, ਆਹ 100 ਹੌਰਸ ਪਾਵਰ ਦੀ ਹੈ, ਆਹ 200 ਹੌਰਸ ਪਾਵਰ ਦੀ ਹੈ, ਮਤਲਬ 200 ਘੋੜੇ ਜਿੰਨੀ ਜਾਨ ਇੱਕ ਗੱਡੀ 'ਚ ਹੈ। ਹੁਣ ਤੇ ਘੋੜਾ ਰਿਹਾ ਹੀ ਨਹੀਂ, ਹੁਣ ਤੇ ਗੱਡੀ ਆ ਗਈ। ਉਹ ਪੁਰਾਣੇ ਉਦੋਂ ਦੇ ਕਹਿੰਦੇ ਅਜੇ ਵੀ ਨਹੀਂ ਗੱਡੀ ਤੇ ਬਹਿਣਾ, ਘੋੜੇ ਤੇ ਨਹੀਂ ਬਹਿਣਾ, ਗੱਲ ਮਨ ਨੂੰ ਥੋੜੀ ਬਹੁਤ ਲੱਗਦੀ ਹੈ। ਉਹ ਜੁੱਤੀ ਤਾਂ ਨਹੀਂ ਸੀ ਪਾਉਂਦੇ, ਕਹਿੰਦੇ ਜੁੱਤੀ ਪਾਵਾਂਗੇ ਤੇ ਕਿਸੇ ਜਾਨਵਰ ਦਾ ਚਮੜਾ ਲਾਉਣਗੇ, ਚਮੜਾ ਲਾ ਕੇ ਫਿਰ ਜੁੱਤੀ ਬਣਾਉਣਗੇ, ਜੁੱਤੀ ਸਾਡੇ ਪੈਰਾਂ 'ਚ ਪਊ, ਜੇ ਜੁੱਤੀ ਪਾਵਾਂਗੇ ਤਾਂ ਹੀ ਚਮੜਾ ਲਾਣਗੇ। ਕਹਿੰਦੇ ਜੁੱਤੀ ਪਾਉਣੀ ਹੀ ਨਹੀਂ ਤੇ ਚਮੜਾ ਜਾਨਵਰ ਨੂੰ ਮਾਰਿਆ ਹੀ ਨਾ ਜਾਵੇ, ਜਾਨਵਰਾਂ ਨੂੰ ਬਚਾਇਆ ਜਾਵੇ, ਜੀਵ ਹੱਤਿਆ ਨਾ ਹੋਵੇ, ਇਸ ਕਰਕੇ ਅਸੀਂ ਚਮੜਾ ਨਹੀਂ ਪਾਉਣਾ। ਇਹ ਵੀ ਗੱਲ ਕਿਤੇ ਨਾ ਕਿਤੇ ਮਨ ਨੂੰ ਲੱਗ ਜਾਂਦੀ ਹੈ ਵੀ ਠੀਕ ਹੈ, ਪਰ ਸਮੇਂ ਦਾ ਸੱਚ ਹੋਣਾ ਹੈ, ਸਮੇਂ ਵਾਸਤੇ ਠੀਕ ਹੋਊ। ਪਰ ਅੱਜ ਦੱਸੋ, ਅੱਜ ਤੇ ਕੱਪੜੇ ਦੇ ਜੁੱਤੇ ਆ ਜਾਂਦੇ ਆ ਜਿਹਦੇ ਚਮੜਾ ਲੱਗਾ ਹੀ ਨਹੀਂ, ਕੱਪੜਾ ਹੀ ਹੈ ਸਾਰਾ, ਕੱਪੜੇ ਦਾ ਹੀ ਜੁੱਤਾ ਹੁੰਦਾ, ਚਮੜੇ ਦਾ ਹੁੰਦਾ ਹੀ ਨਹੀਂ, ਪਰ ਉਹ ਅਜੇ ਵੀ ਨਹੀਂ ਪਾਉਂਦੇ। ਪੈਰਾਂ ਦੇ ਉੱਤੇ ਪੱਟੀਆਂ ਬੰਨ ਲੈਣਗੇ, ਲੀਰਾਂ ਬੰਨ ਲੈਂਦੇ ਆ, ਕੱਪੜੇ ਦੀਆਂ ਲੀਰਾਂ ਤੇ ਪੈਰਾਂ ਤੇ ਲਪੇਟ ਲੈਣਗੇ, ਬਣਾ ਉਹ ਵੀ ਜੁੱਤੀ ਕੋਈ ਲੈਂਦੇ ਆ। ਜੇ ਹੁਣ ਤੁਸੀਂ ਇੱਕ ਵੱਡਾ ਕੱਪੜਾ ਲੈ ਕੇ ਏਦਾਂ ਪੈਰ ਤੇ ਲਪੇਟ ਲਓ, ਅੱਗੇ ਅੱਡ ਲਪੇਟ ਲਓ, ਅੱਗੇ ਪਿੱਛੇ ਸਾਰਾ ਲਪੇਟ ਲਓ, ਉਹਨੂੰ ਕੱਪੜਾ ਲਪੇਟ ਲਓ ਸਾਰਾ, ਤੇ ਫਿਰ ਬਈ ਉਹ ਵੀ ਤਾਂ ਜੁੱਤੀ ਹੀ ਬਣ ਗਈ ਇਹਦੇ ਨਾਲੋਂ। ਫਿਰ ਕੱਪੜੇ ਨੂੰ ਤੁਸੀਂ ਪੈਰਾਂ ਤੇ ਲਪੇਟ ਤੇ ਲਿਆ, ਬੰਨ ਤੇ ਲਿਆ, ਫਿਰ ਤੁਸੀਂ ਕੱਪੜੇ ਦੀ ਜੁੱਤੀ ਹੀ ਪਾ ਲਓ। ਪਰ ਕਹਿੰਦੇ ਨਾ, ਸਾਡੇ ਮਹਾਂਪੁਰਖ ਕਹਿ ਗਏ ਸੀ ਵੀ ਜੁੱਤੀ ਨਹੀਂ ਪਾਉਣੀ ਤੇ ਨਹੀਂ ਪਾਉਣੀ, ਭਾਵੇਂ ਕੱਪੜੇ ਦਾ ਹੀ ਹੋਵੇ, ਚਮੜਾ ਤੇ ਚਲਿਆ ਹੀ ਗਿਆ, ਹੁਣ ਤੇ ਦੂਜਿਆਂ ਵੀ ਆ ਗਿਆ। ਉਹਨਾਂ ਨੂੰ ਕਹੋ ਗੱਡੀ ਦੇ ਵਿੱਚ ਬਹਿਣਾ, ਕਹਿੰਦੇ ਨਹੀਂ ਬਹਿਣਾ, ਸਾਨੂੰ ਕਿਹਾ ਸੀ ਪੈਦਲ ਚੱਲਣਾ, ਨੰਗੇ ਪੈਰੀ ਤੁਰਨਾ। ਹੁਣ ਤੇ ਘੋੜੇ ਨਹੀਂ ਹੈ ਨਾ, ਹੁਣ ਤੇ ਹਾਰਸ ਪਾਵਰ ਦੀਆਂ ਗੱਡੀਆਂ ਆ ਗਈਆਂ, ਹੁਣ ਤੇ ਲੋਹਾ ਹੈ, ਗੱਡੀ ਨੂੰ ਦਰਦ ਹੁੰਦਾ ਮੇਰੇ ਤੇ, ਚਾਰ ਜਣੇ ਬੈਠੇ, ਦਸ ਜਣੇ ਬੈਠੇ, ਉਹਦੇ ਵਿੱਚ ਦਿਮਾਗ ਥੋੜਾ, ਗੱਡੀ ਦਰਦ ਥੋੜਾ ਮਹਿਸੂਸ ਕਰਦੀ ਹੈ, ਉਹਦੇ ਲੋਹਾ ਹੈ। ਪਰ ਜਿਹੜੀਆਂ ਗੱਲਾਂ ਘਰ ਘਰ ਜਾਂਦੀਆਂ, ਕੱਟੜਵਾਦ ਹੁੰਦਾ ਹੈ, ਜਿਹੜੀ ਚੀਜ਼ ਦਿਮਾਗ 'ਚ ਬੈਠ ਜਾਂਦੀ ਹੈ ਉਹਨੂੰ ਕੱਢਣਾ ਬੜਾ ਔਖਾ ਹੁੰਦਾ। ਜਟਲ ਹੋ ਜਾਂਦੀਆਂ ਨੇ ਮਾਨਤਾਵਾਂ, ਤੇ ਚੇਤਾ ਰੱਖਣਾ ਜਦੋਂ ਮਾਨਤਾਵਾਂ ਜਟਲ ਹੋ ਜਾਂਦੀਆਂ ਹਨ ਫਿਰ ਲੋਕ ਉਹਨੂੰ ਬਾਈਪਾਸ ਕਰ ਦਿੰਦੇ, ਬਾਈਪਾਸ ਕਰ ਦਿੰਦੇ, ਬਾਈਪਾਸ ਸਮਝ ਗਏ, ਉਹਨੂੰ ਸਾਈਡ ਤੋਂ ਰੱਖ ਕੇ ਲੋਕ ਕੋਲੋਂ ਲੰਘ ਜਾਂਦੇ ਹੈ। ਇਸੇ ਕਰਕੇ ਥੋੜੇ ਜੇ ਸਤੰਬਰ ਨੇ ਪਰ ਜੈਨੀ ਬਹੁਤ ਨੇ, ਸਾਰਿਆਂ ਨੇ ਇਹ ਰਸਤਾ ਇਖਤਿਆਰ ਨਹੀਂ ਕੀਤਾ। ਦਿਗੰਬਰ ਤੇ ਥੋੜੇ ਜਿਹੇ ਆ ਜਿਹੜੇ ਸਾਰੇ ਕੱਪੜੇ ਲਾ ਦਿੰਦੇ ਆ, ਨਗਨ ਫਿਰਦੇ ਹੈ, ਸਾਰਿਆਂ ਨੇ ਇਹ ਰਾਹ ਨਹੀਂ ਚੁਣਿਆ। ਜਟਲ ਹੋ ਚੁੱਕੀਆਂ ਮਾਨਤਾਵਾਂ ਜਿਹੜੀਆਂ ਨੇ, ਲੋਕ ਉਹਨਾਂ ਨੂੰ ਬਾਈਪਾਸ ਕਰ ਦੇਣਗੇ, ਸਾਈਡ ਤੇ ਕਰ ਦੇਣਗੇ, ਪਰੇ ਕਰ ਦੇਣਗੇ, ਤੇ ਸਮੇਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਆਪਣੀਆਂ ਮਾਨਤਾਵਾਂ ਵੀ ਬਦਲਣੀਆਂ ਪੈਣਗੀਆਂ, ਬਦਲਣੀਆਂ ਚਾਹੀਦੀਆਂ ਨੇ। ਕਿਹੜੇ ਸਮੇਂ ਕਿਹੜੀ ਚੀਜ਼ ਦੀ ਲੋੜ ਸੀ ਉਦੋਂ ਉਹ ਠੀਕ ਹੈ, ਅੱਜ ਲੋੜ ਜਿਹੜੀ ਹੈ ਹੋਰ ਹੈ। ਕਿਸੇ ਵੇਲੇ 3 ਫੁੱਟੀ ਤਲਵਾਰ ਹੱਥ 'ਚ ਹੁੰਦੀ ਸੀ ਪਰ ਅੱਜ ਹੈ ਨਹੀਂ, ਜਹਾਜ਼ ਵਿੱਚ ਤੇ ਛੋਟੀ ਜੀ ਵੀ ਨਹੀਂ ਜਾਣ ਦਿੰਦੇ, 9 ਇੰਚੀ ਜੇ ਤੁਸੀਂ ਕਹੋ, 4-5 ਇੰਚੀ ਵੀ ਛੋਟੀ ਜੀ ਹੁੰਦੀ, ਐਡੀ ਜਹਾਜ਼ ਵਿੱਚ ਪਾ ਕੇ ਜਾਣ ਦੇ ਦਿਓ, ਜਾਣ ਨਹੀਂ ਦਿੰਦੇ, ਲੁਆ ਦਿੰਦੇ। ਅੱਜ ਉਹ ਮਾਨਤਾ ਬਦਲ ਗਈ, ਸੋਚ ਬਦਲ ਗਈ। ਸਾਡੇ ਅਕਾਲ ਤਖਤਾਂ ਦੇ ਜਥੇਦਾਰ ਬੋਲੋ ਜਾਂਦੇ ਕਿ ਨਹੀਂ ਜਾਂਦੇ, ਬਾਹਰਲੇ ਦੇਸ਼ਾਂ ਚ ਸਾਰੇ ਜਾਂਦੇ ਆ ਕਿ ਨਹੀਂ ਜਾਂਦੇ ਆ ਨਾ, ਉਹਨਾਂ ਨੇ ਆਪਣੀ ਸਹੂਲਤ ਲਈ ਸਾਰਾ ਕੁਛ ਬਦਲ ਲਿਆ। ਕਿਰਪਾਨ ਲਾਉਣੀ ਪੈਂਦੀ ਹੈ ਤੇ ਅਗਲਾ ਲਾ ਕੇ ਅਮਰੀਕਾ ਚਲੇ ਜਾਂਦਾ ਹੈ। ਪਰ ਜੇ ਅੱਜ ਕੋਈ ਨੌਜਵਾਨ ਸਾਡਾ ਜਥੇਦਾਰਾਂ ਨੂੰ ਪੁੱਛ ਲਏ ਵੀ ਸਾਡਾ ਇੱਕ ਨੌਜਵਾਨ ਹੈ ਜੀ, ਇਹਨੇ ਖਿਡਾਰੀ ਬਣਨਾ ਹੈ, ਤੇ ਖਿਡਾਰੀ ਬਣਨ ਵਾਸਤੇ ਇਹਨੂੰ ਪ੍ਰੈਕਟਿਸ ਕਰਨੀ ਪਊ, ਪ੍ਰੈਕਟਿਸ ਕਰਨ ਵਾਸਤੇ ਇਹਨੂੰ 2 ਘੰਟੇ ਕੱਛਾ ਪਾਉਣਾ ਪਊ, ਕਸ਼ਹਿਰਾ ਲਾ ਕੇ, ਤੇ ਕੋਈ ਸਾਡਾ ਜਥੇਦਾਰ ਪਰਮਿਸ਼ਨ ਦੇ ਦੂ ਕਿਸੇ ਬੱਚੇ ਨੂੰ? ਬੋਲੋ ਗੱਜ ਕੇ ਕੀ ਕਹੂ? 2 ਘੰਟੇ ਵਾਸਤੇ ਉਹ ਬੰਦਾ ਨਹੀਂ ਲਾ ਸਕਦਾ, ਤੇ ਉਹਨੂੰ ਬਾਂਹ ਤੋਂ ਫੜ ਕੇ ਪੁੱਛੇ ਵੀ ਤੂੰ 15 ਘੰਟੇ ਲਾ ਦਿੰਦਾ ਜਦੋਂ ਅਮਰੀਕਾ ਜਾਂਦਾ, ਉਦੋਂ ਕਿਉਂ ਬਈ? ਕੀ ਕੋਈ ਸਾਡਾ ਅੰਮ੍ਰਿਤਧਾਰੀ ਸਿੰਘ ਕਿਸੇ ਵੱਡੀ ਗੇਮ ਵਿੱਚ ਹੈ? ਬੋਲੋ, ਕਿਸੇ ਵੱਡੀ ਗੇਮ ਵਿੱਚ ਕਿਉਂ ਨਹੀਂ ਹੈ? ਕਿਉਂਕਿ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਵਿਚਾਰਨ ਵਾਸਤੇ ਤਿਆਰ ਨਹੀਂ। ਜੇ ਉਹਨੇ ਕਹਿ ਦਿੱਤਾ ਵੀ ਮੈਨੂੰ ਇੱਦਾਂ ਕਰਨਾ ਪੈਣਾ, ਮੇਰੀ ਮਜਬੂਰੀ ਹੈ, ਮੈਂ ਖੇਡਣਾ ਚਾਹੁੰਦਾ, ਮੇਰੀ ਜੇ ਕਿਰਪਾਨ ਅਗਲੇ ਨੇ ਫੜ ਲਈ ਖਿੱਚ ਲਈ, ਪ੍ਰੋਬਲਮ ਹੋ ਜਾਣੀ, ਪਰ ਸਾਡੇ ਵਾਲੇ ਇਸ ਵਿਸ਼ੇ ਤੇ ਵਿਚਾਰ ਕਰਨ ਲਈ ਤਿਆਰ ਨਹੀਂ ਨੇ। ਹਰ ਚੀਜ਼ ਸਮੇਂ ਸਮੇਂ ਦੇ ਨਾਲ ਠੀਕ ਸੀ। ਅੱਜ ਅਸੀਂ ਕਿਰਪਾਨ ਪਾਈ ਹੈ, ਗਾਤਰਾ ਪਾਇਆ, ਸਾਰੇ ਹੀ ਪਾਉਂਦੇ ਹਾਂ। ਹੁਣ ਕਈ ਵਾਰੀ ਡਾਕਟਰ ਕੋਲ ਜਾਈਦਾ, ਉੱਥੇ ਲਵਾ ਦਿੰਦੇ ਆ। ਵਿਦੇਸ਼ਾਂ ਦੇ ਵਿੱਚ ਵੱਡੇ ਡਾਕਟਰਾਂ ਕੋਲ ਟਾਈਮ ਲੈ ਲਓ, ਡਾਕਟਰ ਕੋਲ ਜਾਣਾ ਕਹਿੰਦੇ ਬਾਹਰ ਲਾਓ ਜੀ, ਫਿਰ ਅੰਦਰ ਜਾ ਸਕਦੇ ਹਾਂ। ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਸਮਾਂ ਇੱਦਾਂ ਦਾ ਬਣ ਜਾਂਦਾ। ਤੇ ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ, ਤੁਹਾਨੂੰ ਅੱਜ ਸਾਰੇ 5 ਪਿਆਰਿਆਂ ਨੂੰ ਪੁੱਛ ਲਓ, 5 ਪਿਆਰੇ ਅਕਾਲ ਤਖ਼ਤ ਸਾਹਿਬ ਜਿਹੜੇ ਡਿਊਟੀ ਕਰਦੇ ਆ, ਉਹ ਕਹਿਣਗੇ ਲਾ ਨਹੀਂ ਸਕਦਾ, ਪਰ ਜੇ ਉਹਨਾਂ ਨੇ ਜਾਣਾ ਹੋਇਆ ਉਹਦੇ ਲਾ ਦੇਣਗੇ। ਆਪਣੇ ਲਈ ਸਾਰਾ ਕੁਝ ਠੀਕ ਹੈ, ਦੂਜਿਆਂ ਲਈ ਸਖ਼ਤ ਹੈ। ਤਾਂ ਹੀ ਮੈਂ ਕਹਿੰਦਾ ਉਹਨਾਂ ਨੇ ਵੀ ਲੋਕਾਂ ਦੇ ਪੁੱਤ ਮਰਵਾਉਂਦੇ ਆ, ਇਹਨਾਂ ਦੇ ਆਪਣੇ ਨਹੀਂ ਮਰਦੇ ਹੁੰਦੇ, ਲੋਕਾਂ ਤੇ ਕੇਸ ਪਵਾਉਂਦੇ ਆ, ਇਹਨਾਂ ਤੇ ਆਪਣਿਆਂ ਤੇ ਨਹੀਂ ਪੈਂਦੇ ਹੁੰਦੇ। ਇਹ ਮਰਿਆਦਾਵਾਂ ਲੋਕਾਂ ਲਈ ਹੈ, ਤੂੰ ਮੀਟ ਨਾ ਖਾਈ, ਜਿੱਦੇ ਆਪ ਖਾਣਾ ਹੁੰਦਾ ਉਹਦੇ ਤਖਤਾਂ ਤੇ ਬੱਕਰੇ ਵੱਢ ਲੈਂਦੇ ਹੈ। ਬੰਦੇ ਨੂੰ ਕਹੇਗਾ ਤੂੰ ਨਹੀਂ ਖਾ ਸਕਦਾ, ਇਹ ਗਲਤ ਹੈ, ਤੇ ਜਿੱਦੇ ਆਪ ਦਾ ਜੀ ਕਰੂ ਮੰਗਵਾਊਗਾ ਵੀ ਤੇਰੇ ਤੋਂ, ਤੇ ਨਿਸ਼ਾਨ ਸਾਹਿਬ ਦੇ ਕੋਲੇ ਵੱਢ ਲੂ, ਤੇ ਦਰਬਾਰ ਸਾਹਿਬ ਦੇ ਵਿੱਚ ਖੂਨ ਵੀ ਲੈ ਆਊ, ਬਾਟੇ ਚ ਪਾ ਕੇ ਸ਼ਸਤਰਾਂ ਨੂੰ ਵੀ ਲਵਾ ਦੂ, ਰੱਜ ਕੇ ਖਾਊਗਾ ਵੀ, ਤੇ ਨਾਲੇ ਕਹੂਗਾ ਪ੍ਰਸ਼ਾਦ ਹੈ, ਨਾਲੇ ਕਹੂਗਾ ਗੁਰੂ ਸਾਹਿਬ ਵੀ ਖਾਣਗੇ। ਜਿਹਦੇ ਆਪ ਖਾਣਾ ਹੋਇਆ ਉਹਦੇ ਸਾਰੀਆਂ ਮਰਿਆਦਾਵਾਂ ਬਦਲ ਦੂ। ਤੈਨੂੰ ਕਹੂ ਨਸ਼ਾ ਨਾ ਕਰੀ, ਜਿਹਦੇ ਆਪ ਕਰਨਾ ਹੋਇਆ ਉਹਦੇ ਭੰਗ ਦਾ ਘੋਟ ਕੇ ਸ਼ਰੇਆਮ ਗੁਰਦੁਆਰੇ ਚ ਘੋਟੂ, ਪੀ ਵੀ ਲਊ ਤੇ ਤੈਨੂੰ ਕਹੂਗਾ ਤੂੰ ਨਾ ਨੇੜੇ ਜਾਈ। ਸਮਝਦੇ ਗੱਲ ਦਿਮਾਗ ਚ ਆਉਂਦੀ ਹੈ? ਇਹਨੂੰ ਭੇਡਾਂ ਕਹਿੰਦੇ ਐ। ਬੰਦਿਆਂ ਨੇ ਲੋਕਾਂ ਨੂੰ ਭੇਡਾਂ ਬਣਾ ਕੇ ਰੱਖਿਆ, ਆਪਣੀ ਮਨਮਰਜ਼ੀ ਦੇ ਨਾਲ ਆਪਣੀਆਂ ਹੀ ਮਰਿਆਦਾਵਾਂ ਬਣਾ ਲੈਂਦੇ ਆ, ਜਿੱਧਰੋਂ ਜੀ ਕਰਦਾ ਬਣਾ ਲੈਂਦੇ ਆ, ਆਪਣੇ ਫਾਇਦੇ ਵਾਲੀ ਬਣਾ ਲੈਂਦੇ ਆ, ਲੋਕਾਂ ਦਾ ਨੁਕਸਾਨ ਵਾਲੀ ਬਣਾ ਲੈਂਦੇ ਆ, ਜਿਹੜੀ ਜੀ ਕਰਦਾ ਬਣਾ ਲੈਂਦੇ ਆ, ਕਿਉਂਕਿ ਮਾਲਕ ਉਹ ਨੇ ਤੇ ਅਸੀਂ ਹੈਗੇ ਆ ਗੁਲਾਮ। ਤੇ ਜਿੱਦੇ ਸਾਡਾ ਦਿਮਾਗ ਚੱਲ ਪਿਆ ਫਿਰ ਸਾਡੀ ਮਾਲਕੀ ਸਾਡੇ ਹੱਥ ਹੋਊ, ਆਪਣੇ ਮਾਲਕ ਅਸੀਂ ਬੋਲੋ ਆਪ ਹੋਵਾਂਗੇ, ਆਪਣੇ ਮਾਲਕ ਆਪ ਹੋਵਾਂਗੇ, ਖੁਦ ਮੁਖਤਿਆਰ ਹੋਣਾ ਇਹਨੂੰ ਕਹਿੰਦੇ ਐ। ਸਾਡੇ ਵਾਲਿਆਂ ਨੂੰ ਜੋ ਠੀਕ ਲੱਗਦਾ ਕਰ ਲੈਂਦੇ ਐ, ਸਭ ਮਰਿਆਦਾਵਾਂ ਜੋ ਜੀ ਕਰਦਾ ਆਪਣੇ ਹਿਸਾਬ ਨਾਲ ਢਾਲ ਲੈਂਦੇ ਹਨ। ਕਦੋਂ ਨਿਕਲਣਾ ਨਿਕਲ ਵੀ ਜਾਣਗੇ, ਜਦੋਂ ਮਰਵਾਉਣੇ ਹੁੰਦੇ ਆ ਫਿਰ ਦੂਜਿਆਂ ਦੇ, ਇੱਦਾਂ ਹੀ ਕਰਦੇ ਆ ਸਾਰੇ। ਤਾਂ ਕਰਕੇ ਦਿਮਾਗ ਵਰਤੀਏ, ਤਰਕ ਨਾਲ ਵਿਚਾਰ ਨਾਲ ਜ਼ਿੰਦਗੀ ਜੀਵੀਏ, ਵਿਵੇਕਸ਼ੀਲ ਹੋਈਏ ਭਾਈ। ਆ ਖੋਪੜ ਜਿਹੜਾ ਏਡਾ ਵੱਡਾ ਦਿੱਤਾ, ਇਹਦੇ ਵਿੱਚ ਦਿਮਾਗ ਹੈ, ਉਹਨੂੰ ਵਰਤਣਾ। ਸਭ ਤੋਂ ਸੋਹਣੀ ਚੀਜ਼ ਹੈ ਜਿਹੜੀ ਸਾਡੇ ਕੋਲ ਦਿਮਾਗ, ਤੇ ਦਿਮਾਗ ਚ ਆਉਣ ਵਾਲੇ ਵਿਚਾਰ ਇਹ ਬੰਦੇ ਕੋਲ ਹੀ ਹੈ। ਇਹ ਏਡੀ ਵੱਡੀ ਚੀਜ਼ ਹੈ, ਹਾਥੀਆਂ ਨੂੰ ਵੱਸ ਕਰੀ ਫਿਰਦਾ ਤੇ ਕੀ ਨਹੀਂ ਕਰ ਸਕਦੇ, ਇਹਨੂੰ ਵਰਤਣ ਲਈ ਮਿਲਿਆ। ਇਹਦੇ ਇਹਨੂੰ ਸਜਾਉਣ ਲਈ ਤੂੰ ਦਸਤਾਰ ਸਜਾ ਲੈ, ਇਹਨੂੰ ਸਜਾਉਣ ਲਈ ਟੋਪੀ ਪਾਈ ਫਿਰਦਾ, ਇਹਨੂੰ ਸਜਾਉਣ ਲਈ ਜੋ ਤੂੰ ਕਰਨਾ ਕਰ ਲੈ, ਪਰ ਇਹਨੂੰ ਵਰਤ ਲੈ। ਤੇ ਮੈਂ ਤੇ ਤੁਹਾਨੂੰ ਇੱਥੋਂ ਤੱਕ ਵੀ ਕਹਿ ਹਟਿਆ, ਦੁਨੀਆਂ ਵਿੱਚ ਸਭ ਤੋਂ ਵੱਡੀ ਦੁਰਘਟਨਾ ਹੀ ਇਹ ਹੈ, ਬਿਨਾਂ ਵਰਤੇ ਜਦੋਂ ਦਿਮਾਗ ਸੜਦਾ, ਇਹ ਸਭ ਤੋਂ ਵੱਡੀ ਦੁਰਘਟਨਾ ਹੈ। ਸੰਸਕਾਰ ਹੋ ਰਿਹਾ, ਬੰਦਾ ਸੜਨ ਲੱਗਾ, ਇਹ ਉਹ ਬੰਦਾ ਹੈ ਜਿਹਦਾ ਦਿਮਾਗ ਬਿਨਾਂ ਵਰਤੇ ਸੜ ਚੱਲਿਆ। ਏਡੂ ਵੱਡੀ ਦੁਰਘਟਨਾ ਕੋਈ ਹੋ ਨਹੀਂ ਸਕਦੀ, ਵਰਤਿਆ ਹੀ ਨਹੀਂ ਦਿਮਾਗ ਲੈ, ਆ ਦਿਮਾਗ ਸੜ ਚੱਲਿਆ, ਉਹ ਵੀ ਬੰਦੇ ਦਾ, ਤੇ ਤੁਹਾਨੂੰ ਕੋਈ ਕਹੇ ਵੀ ਬਿਨਾਂ ਵਰਤੇ ਹੀ ਸੜ ਚੱਲਿਆ। ਤਾਂ ਕਰਕੇ ਆਪਣਾ ਦਿਮਾਗ ਆਪ ਵਰਤਣਾ ਪੈਣਾ, ਗੁਲਾਮ ਹੋ ਕੇ ਜ਼ਿੰਦਗੀ ਨਹੀਂ ਜੀਣੀ। ਤੇ ਮੈਂ ਵੇਖਦਾ ਜਦੋਂ ਸਾਨੂੰ ਸਮਝ ਆ ਜਾਂਦੀ ਹੈ, ਦਿਮਾਗ ਚੱਲ ਪੈਂਦਾ, ਫਿਰ ਏਡਾ ਪਛਤਾਵਾ ਹੁੰਦਾ, ਮਨਾ ਇੰਨੇ ਸਾਲ ਐਵੇਂ ਲੰਘੇ, ਮੈਂ ਗੁਲਾਮ ਹੀ ਬਣਿਆ ਰਿਹਾ, ਮੈਂ ਪਸ਼ੂ ਹੀ ਬਣਿਆ ਰਿਹਾ, ਐ ਨਹੀਂ ਐ ਕਰ ਲਓ, ਐ ਨਹੀਂ ਐ ਕਰ ਲਓ, ਉਵੇਂ ਹੀ ਕਰਦੇ ਰਹੇ, ਆਪਣੀ ਜ਼ਿੰਦਗੀ ਸੱਤਿਆ ਨਾਸ ਕਰ ਲਿਆ। ਭਾਵੇਂ ਜ਼ਿੰਮੇਵਾਰੀ ਮੇਰੀ ਹੀ ਹੈ ਪਰ ਪਿੱਛੇ ਲੱਗ ਗਿਆ। ਅੱਜ ਜੇ ਗਲਤ ਰਾਹ ਤੇ ਤੁਰਿਆ ਤੇ ਮੈਂ ਤੁਰਿਆ, ਤੇ ਜੇ ਠੀਕ ਵੀ ਤੁਰੂ ਤੇ ਮੈਂ ਤੁਰੂ, ਜੇ ਗਲਤ ਹੋਇਆ ਮੇਰੇ ਤੋਂ ਹੋਇਆ, ਠੀਕ ਹੋਊਗਾ ਤਾਂ ਵੀ ਇਹਨੂੰ ਮੈਂ ਠੀਕ ਕਰਨਾ ਹੈ। ਸਮਝ ਆ ਗਈ? ਹੁਣ ਵਾਜਾਂ ਮਾਰਦਾ ਸੀ ਇੱਥੇ ਨਾਲ, ਐ ਕਰ ਲੈ, ਆਹ ਕਰ ਲੈ, ਇੱਦਾਂ ਕਰ ਲਓ, ਇੱਦਾਂ ਕਰ ਲਓ, ਫਿਰਦੇ ਸੀ ਗੇੜੇ ਦਿੰਦੇ। ਜਦੋਂ ਗੁਰਬਾਣੀ ਨੂੰ ਸਮਝਣ ਲੱਗੇ, ਜੋ ਦਿਸੈ ਸੋ ਤੇਰਾ ਰੂਪ, ਇੱਥੇ ਪੰਚਮੀ ਨਾਲ ਆ, ਇੱਥੇ ਦਸਵੀਂ ਨਾਲ ਆ, ਇੱਥੇ ਸੰਗਰਾਂਦ ਤੇ ਆ ਜਾਓ, ਇੱਥੇ ਫਲਾਣੇ ਦਿਨ ਆ ਜਾਓ, ਇੱਥੇ ਫਲਾਣੇ ਦਿਨ ਆ ਜਾਓ। ਹੁਣ ਦਿਮਾਗ ਚੱਲ ਪਿਆ, ਕਹਿੰਦੇ ਰੱਬ ਮੰਦਰਾਂ ਚ, ਰੱਬ ਗੁਰਦੁਆਰਿਆਂ ਚ, ਰੱਬ ਮੱਕੇ ਚ, ਪਰ ਸਾਡਾ ਬਾਬਾ ਕਹਿੰਦਾ ਇੱਕ ਓਅੰਕਾਰ, ਇੱਕ ਫੈਲਿਆ ਹੋਇਆ। ਸਤਿਗੁਰੂ ਜੀ ਕਹਿੰਦੇ ਐ ਕਿਉਂ ਭਟਕਦਾ ਫਿਰਦਾ ਹੈ? ਮੇਰੇ ਪਾਤਸ਼ਾਹ ਨੇ ਆਖਿਆ ਤੀਰਥ ਨਹਾਵਣ ਜਾਓ। ਮੈਂ ਕਹਿੰਦੇ ਤੀਰਥ ਤੇ ਜਾਂਦਾ ਕਿਹੜੇ ਤੇ? ਤੀਰਥ ਨਾਮ ਹੈ ਸਾਡਾ, ਤੀਰਥ ਗਿਆਨ ਹੈ, ਦਿਮਾਗ ਚੱਲਦਾ ਸਾਡਾ, ਅਕਲ ਵਾਲੀ ਗੱਲ ਕਰਦੇ ਹਾਂ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਦੁਨੀਆਂ ਇੱਥੇ ਰੱਬ ਦਿਸ ਜਾ, ਇੱਥੇ ਰੱਬ ਖੁਸ਼ ਹੁੰਦਾ, ਇੱਥੇ ਰੱਬ ਮਿਲਦਾ, ਇੱਥੇ ਇੱਦਾਂ ਹੁੰਦਾ। ਕਹਿੰਦੇ ਦਿਮਾਗ ਚੱਲ ਪਿਆ, ਸਾਨੂੰ ਸਮਝ ਦੇ ਦਿੱਤੀ ਪਾਤਸ਼ਾਹ ਨੇ, ਦਿਮਾਗ ਖੋਲ ਦਿੱਤਾ। ਉਹ
रूप रब दा दिसे दी जग सारा मैं क्यों जावा तीर्थां ते रूप रब दा दिसे जग सारा मैं क्यों जावा तीर्थां ते रूप रब दा दिसे जग सारा
रज के मैं क्यों जावा
तीर्थां ते रूप रब दा दिसे मैं क्यों जावा तीर्थां
ते रब दिसे जी जग मैं क्यों जावा
रूप रब दा दिसे मैं क्यों जावा तीर्थां ते रूप रब दा रब दा
रब दा रूप रब दा दिसे जी जग सारा मैं क्यों जावा तीर्थां ते रूप रब दा दिसे जग सारा मैं क्यों जावा तीर्थां ते
रब दा दिसे जग सारा मैं क्यों जावा तीर्थां
रब दा दिसे जी जग सारा मैं क्यों रूप रब दा दिसे जग सारा मैं क्यों जावा तीर्थां ते मैं क्यों जावा प्यारे जी मैं क्यों जावा तीर्थां ते
प्यारे जी मैं क्यों जावा तीर्थां ते प्यारे जी मैं क्यों जावा तीर्थां ते
प्यारे जी मैं क्यों जावा तीर्थां ते
प्यारे जी मैं क्यों जावा तीर्थां ते
प्यारे जी मैं क्यों जावा तीर्थां प्यारे जी मैं क्यों जावा ओ मैं क्यों जावा तीर्थां ते
प्यारे जी मैं क्यों जावा तीर्थां ते प्यारे जी मैं क्यों जावा तीर्थां ते
प्यारे जी मैं क्यों जावा
प्यारे जी मैं क्यों जावा तीर्थां ते
रूप रब दा दिसे जग सारा रब दा दिसे जी रूप रब दा दिसे जी जग सारा
रब दा दिसे जी जग सारा रब दा दिसे जग सारा रूप रब दा दिसे जग सारा
रूप रब दा दिसे जग सारा दिसे जग सारा मैं क्यों जावा रूप रब दा दिसे जी जग सारा मैं क्यों जावा तीर्थां ते
रूप रब दा दिसे जग सारा मैं क्यों जावा तीर्थां ते
दिसे जग सारा मैं क्यों जावा
बोलो बोलो
मैं क्यों जावा
बोलिया भी करो भी जदों वारी होवे आले दुआले नहीं वेखीदा नाल बोलिया करो गूंज पैंदी फिर ਨਾਲੇ ਜਿਹੜੀ ਗੱਲ ਰਿਪੀਟ ਕਰਦੇ ਆ ਨਾ ਜੀਵ ਨਾਲ, ਉਹ ਸਬਕੌਂਸ਼ੀਅਸ ਮਾਈਂਡ ਵਿੱਚ ਸੇਵ ਹੋ ਜਾਂਦੀ ਹੈ। ਰਿਪੀਟ ਕਰੋ, ਗਾਈ ਜਾਓ। ਇਸੇ ਕਰਕੇ ਕਹਿੰਦੇ ਆ ਜਿੱਦਾਂ ਗੱਲ ਸਮਝਣ ਨਾਲੋਂ ਗਾਉਣ ਦਾ ਅਸਰ ਜ਼ਿਆਦਾ, ਪਤਾ ਕਿਉਂ ਹੁੰਦਾ? ਤਾਂ ਮਿਊਜ਼ਿਕ ਵੱਜਦਾ ਨਾਲ, ਜਦੋਂ ਆਹ ਵੱਜਦੇ ਨਾ ਸਾਜ਼, ਉਦੋਂ ਉਹ ਹਿੱਸੇ ਵੀ ਦਿਮਾਗ ਦੇ ਚੱਲਦੇ ਹੁੰਦੇ ਆ ਜਿਹੜੇ ਸੁੱਤੇ ਪਏ ਰਹਿੰਦੇ ਆ, ਉਹ ਵੀ ਹਿੱਸੇ ਉਦੋਂ ਚੱਲ ਪੈਂਦੇ ਆ ਮਿਊਜ਼ਿਕ ਦੇ ਨਾਲ, ਸੁਰਾਂ ਦੇ ਨਾਲ। ਤੇ ਜਦੋਂ ਉਸ ਵੇਲੇ ਜਿਹੜੀ ਵੀ ਗੱਲ ਕਹੀ ਜਾਂਦੀ ਹੈ ਉਹਨਾਂ ਸਾਜ਼ਾਂ ਦੇ ਉੱਤੇ, ਉਹ ਦਿਮਾਗ 'ਚ ਵੱਸ ਜਾਂਦੀ ਹੈ, ਅੰਦਰ ਘਰ ਘਰ ਜਾਂਦੀ ਹੈ। ਤਾਂ ਮੈਂ ਕਹਿੰਦਾ ਹੁੰਦਾ ਵੀ ਜਦੋਂ ਬੋਲੀ ਦਾ ਬੋਲ ਬੋਲ ਕੇ ਫਿਰ ਉਹ ਰਿਪੀਟ ਕਰਦੇ ਆ ਜਦੋਂ ਦੋ ਚਾਰ ਵਾਰੀ, ਉਹ ਫਿਰ ਅੰਦਰ ਪੱਕਾ ਘਰ ਅੰਦਰ ਧੱਸ ਜਾਂਦਾ, ਵੱਸ ਜਾਂਦੀ ਹੈ। ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ, ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ, ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ। ਬੋਲੋ ਤੀਰਥ ਸ਼ਬਦ ਵਿਚਾਰ ਨਿਤ ਨਿਤ ਪੜੋ ਪੈਣੋ, ਸਾਡਾ ਤੀਰਥ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ, ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ
ਹਾਂ, ਤੀਰਥ ਸ਼ਬਦ
ਵਿਚਾਰ ਨਿਤ ਨਿਤ
ਪੜਿਓ ਪੈਣੋ, ਸਾਡਾ ਤੀਰਥ ਕਿਉਂ ਜਾਵਾਂ ਜੀ ਤੀਰਥਾਂ ਤੇ, ਮੈਂ ਕਿਉਂ ਜਾਵਾਂ ਜੀ ਤੀਰਥਾਂ ਤੇ,
ਮੈਂ ਕਿਉਂ ਜਾਵਾਂ ਜੀ ਤੀਰਥਾਂ ਤੇ,
ਰੂਪ ਰੱਬ ਦਾ ਦਿਸੇ ਜਗ ਸਾਰਾ, ਮੈਂ ਕਿਉਂ ਜਾਵਾਂ ਤੀਰਥਾਂ ਤੇ, ਰੂਪ ਰੱਬ ਦਾ ਦਿਸੇ ਜਗ ਸਾਰਾ, ਮੈਂ ਕਿਉਂ ਜਾਵਾਂ ਤੀਰਥਾਂ ਤੇ,
ਰੂਪ ਰੱਬ ਦਾ
ਮੈਂ ਕਿਉਂ ਜਾਵਾਂ
ਤੀਰਥਾਂ ਤੇ,
ਰੂਪ ਰੱਬ ਦਾ ਦਿਸੇ ਜੀ ਜਗ
ਸਾਰਾ, ਮੈਂ ਕਿਉਂ ਜਾਵਾਂ ਤੀਰਥਾਂ ਤੇ।
ਹਾਂ, ਬਸ ਇਹ ਜਦੋਂ ਸਮਝ ਆ ਗਈ ਨਾ ਸਾਡੇ ਗੁਰੂ ਸਾਹਿਬ ਨੇ ਕਿਹਾ ਸਾਰਾ ਕੁਛ ਹੀ ਰੱਬ ਦਾ ਰੂਪ ਹੈ, ਤੇਰੇ ਬੱਚੇ ਵੀ ਉਹਦਾ ਹੀ ਰੂਪ ਹੈ, ਜੋ ਵੀ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਸਾਰਾ ਕੁਛ ਇੱਕੋ ਦਾ ਪਸਾਰਾ ਹੈ, ਇੱਕ ਹੀ ਪਸਰ ਗਿਆ ਹੈ, ਰੱਬ ਕੋਈ ਵੱਖਰਾ ਨਹੀਂ। ਜਿਵੇਂ ਆਪਾਂ ਬੜੀ ਵਾਰੀ ਇਹ ਸ਼ਬਦ ਦੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਕੋਈ ਵੱਖਰਾ ਨਹੀਂ ਬੈਠਾ, ਸਾਰਾ ਕੁਝ ਪਰਮਾਤਮਾ ਦਾ ਹੀ ਰੂਪ ਹੈ। ਜਿਵੇਂ ਆਪਾਂ ਸ਼ਬਦ ਕਿੰਨੀ ਵਾਰੀ ਪੜ੍ਹਿਆ, ਬਾਜੀਗਰ ਜੈਸੇ ਬਾਜੀ ਪਾਈ, ਕਿੰਨੇ ਤਰ੍ਹਾਂ ਦੇ ਰੂਪ ਵਿਖਾਉਂਦਾ, ਇੱਕ ਬੰਦਾ ਹੈ, ਇੱਕ ਬੰਦਾ ਐਦਾਂ ਬੈਠਾ ਹੈ, ਤੇ ਉਹੀ ਫਿਰ ਜਦੋਂ ਛਾਲਾਂ ਮਾਰਦਾ ਬਾਜੀਗਰ ਤੇ ਬਾਜੀਆਂ, ਦੋ ਚੀਜ਼ਾਂ ਕਿ ਇੱਕੋ ਹੀ ਚੀਜ਼ ਹੈ, ਇੱਕ ਬੰਦਾ ਬੈਠਾ ਹੈ, ਉਹ ਇੱਕ ਐਦਾਂ ਬੈਠਾ ਹੈ, ਮੁੜ ਕੇ ਛਾਲਾਂ ਮਾਰਦਾ ਇੱਦਾਂ ਘੁੰਮਦਾ ਹੈ, ਬਾਜੀਆਂ ਪਾਉਂਦਾ, ਬਾਜੀਆਂ ਤੇ ਬਾਜੀਗਰ ਇੱਕੋ ਹੀ ਹੈ ਕਿ ਦੋ ਹੁੰਦੇ ਹੈ, ਲੱਗਦੇ ਦੋ ਹੈ ਪਰ ਹੈ ਇੱਕ ਹੀ ਹੈ। ਏਦਾਂ ਹੀ ਕਹਿੰਦੇ ਪਰਮਾਤਮਾ ਜਦੋਂ ਸੁੰਨ ਹੁੰਦਾ ਹੈ, ਕੁਛ ਵੀ ਨਹੀਂ ਹੈ, ਉਦੋਂ ਵੀ ਪਰਮਾਤਮਾ ਹੀ ਹੈ, ਜਦੋਂ ਸਾਰਾ ਕੁਝ ਰਚ ਲੈਂਦਾ ਹੈ ਤਾਂ ਵੀ ਉਹ ਪਰਮਾਤਮਾ ਹੀ ਹੈ। ਇਹ ਜਿਹੜਾ ਸ਼ਬਦ ਇੱਕ ਵਾਰ ਸੁਣ ਲਓ, ਫਿਰ ਸਮਝ ਛੇਤੀ ਆ ਜਾਂਦੀ ਹੈ।
ਬਾਜੀ ਗਰਜੇ ਸੇ ਬਾਜੀ ਪਾਈ, नाना रूप भेख दिखलाई सांगे उतार थम्यों पासारा तब एको एक अंकारा
कहते नाना रूप कई रूप विखाउंदा बाजीगर कहने किन्ने तरह के रूप विखाउंदा खेडा खेडदा पर जदों कपड़े कुपड़े ला देंदा मुड़ के उही एक बंदा ही हुंदा एक ही बंदा है किन्नियां खेडा करी जांदा इको ही हुंदा है एदा ही परमात्मा है अगली पंक्ति है
कवन रूप दिसयो बिनसायो कते गयो ओह कत ते आयो
किन्ने रूप ओदे दिसदे ने ते बिनस गए ने किन्ने अज दिस रहे ने अज आपां हैगे आ अपने बच्चे हैगे आ साडे मां प्यो हैगे आ पर कई साडे दादे पड़दादे जेड़े खत्म हो गए ए भी ओदे रूप ने जो नजर आ रहे ने ए भी उसे दा ही रूप है कोई रब वखरा नहीं आही है इको ही है वेखो ध्यान नाल समझो नुकता जे दिमाग च वड़ जे ध्यान नाल समझना वेखियो एक है कुदरत जेड़ी दिसदी है एक है कुदरती निजम जेड़ा बैक ते कम करदा है ए दो ने निजम है जेड़ा ओ निर्गुण है जो दिसदा है ओ सरगुण है निर्गुण आप सरगुण भी ओही कला धार जिन सगली मोही जे तुसी जानना है सामने दिसदे नालों थानू अनदिसदे नू समझना पैंदा है किवें एक एक सैकंड लई समझो तुसी दरख्त लाउणा चाहुंदे आ कोई दरख्त लाउणा है मैनू दसो भी अज कल कोरा पैंदा है की कोई एक थां तों दूजे थां ते दरख्त लाउणा अज कल ठीक है बोलो जी कुदरती निजम की कहिंदा भला भी हुण जे दरख्त लावांगे ते लगना नहीं ठीक है कदों लाइए फिर बसंत आने वाली है ना अगे बसंत शुरू होने वाली है हुण बसंत दे विच मार्च दे विच तुसी जदों कोई लाउणा है दरख्त उन्हें बड़ी छेती हरा हो जाना फुल किन्ने खिड़नगे हुण मौसम आउण लगा है ना पर अज कोरा पैंदा अज कोई दरख्त लावांगे ते सुख सड़ जाना अज बड़ा मुश्किल अज ते जिन्ने पुराने दरख्त ने वह भी सड़े पए है सुके पए है हुण इस गल नूं समझणा अण दिसदा निजम है आपां दरख्त भी लाउणा है ते कुदरत की है जिहड़ा दिसदा रूप है वह है गाजरां मूलियां जो सामने दिसदा है एक है इन्हां नूं लाण दा समां एक सिस्टम है जिहड़ा सानूं समझणा की पैंदा भला निजम इहदा निजम की है एक निजम है उहदा उह निजम समझणा पैंदा उह निजम नूं असीं निर्गुण कह दिंदे आ पर तुहानूं जानणे ते दोवें पैणगे निर्गुण वी ते सरगुण वी जिवें ना वेखो आ बिल्डिंग है इहदा एक दिसदा रूप है जो दरबार साहब है एक इहदा अणदिसदा रूप है उह की है भला इहदियां नीहां पर हैगे ते दोवें इकट्ठे ही ने इहनूं असीं कादर कह दो कुदरत कह दो है इको ही है दो नहीं जे तुसी कहता रब होर है कुदरत होर है फिर ते पंगा ये पै जांदा है फिर उत्थे ही गल चले जांदी है फिर दो बन गए एक दा की अर्थ है गया गुरु साहब ने कहा नहीं इको ही है निर्गुण आप सरगुण भी ओही इको है जिवें बाजीगर बाजियां पाउंदा है बंदा इको ही हुंदा है दिखाउंदा है जदों उदों सानूं कई लगदा है वो इको ही हुंदा है अगलियां पंक्तियां जरा क समझ लिओ फिर छेती दिमाग च वड़ जांदा हां जी
झलते उठे अनक तरंगा कनक भूखन कीने बहरंगा
जिवें पानी तो कई तरंगा उठदियां मुड़ के फिर पानी दे विच ही समा जांदियां उठदियां भी पानी चों ने पानी ही तरंगा बनाउंदा है मुड़ के अपने च समा लैंदा है इसे तरह सोने तो कई गहने बना लईदे है पर हैगा ते एक सोना ही है हुण एक वड्डा सारा डला है सोने दा बिस्किट है ਉਹਦੇ ਤੋਂ ਤੁਸੀਂ 10-15 ਗਹਿਣੇ ਬਣਾ ਲਓ ਬਿਸਕਿਟ ਹੈ ਤਾਂ ਵੀ ਸੋਨਾ ਹੀ ਹੈ ਗਹਿਣੇ ਬਣਾ ਲਏ ਤਾਂ ਵੀ ਸੋਨਾ ਹੀ ਹੈ ਦੋ ਨਹੀਂ ਹੈਗਾ ਇੱਕੋ ਹੀ ਹੈ ਹੁਣ ਖਿਲਰ ਗਿਆ ਫੈਲ ਗਿਆ ਇੱਦਾਂ ਹੀ ਫੈਲਿਆ ਹੋਇਆ ਨਾ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਛੇ ਹੁਣ ਦੋ ਜੀ ਸੀ ਦੋ ਸੀ ਹੈ ਦੋ ਤੋਂ ਬਣ ਗਏ ਚਾਰ ਬੱਚੇ ਹੋ ਗਏ ਚਾਰ ਤੋਂ ਛੇ ਛੇ ਤੋਂ ਅੱਠ ਅੱਠ ਤੋਂ ਸੋਲਾਂ ਇਹ ਫੈਲੀ ਜਾਂਦੇ ਹੈ ਇੱਕੋ ਹੀ ਹੈ ਜਿਹੜਾ ਫੈਲੀ ਜਾਂਦਾ ਜਿਵੇਂ ਇੱਕ ਬੀਜ ਦਾ ਹੁਣ ਅਗਲੀ ਪੰਕਤੀ ਚ ਵੇਖਿਓ ਸਮਝ ਆਜੂ ਹਾਂਜੀ
ਬੀਜ ਬੀਜ ਦੇਖਿਆ ਬਹੁ ਪ੍ਰਕਾਰਾ ਫਲ ਪਾ ਕੇ ਤੇ ਕੰਕਾਰਾ
ਬੀਜ ਹੀ ਫੈਲਦਾ ਬੀਜ ਬੀਜਦੇ ਆ ਉਹ ਫਿਰ ਫੈਲ ਜਾਂਦਾ ਬੀਜ ਐ ਐ ਖਿਲਰ ਕੇ ਆਪ ਹੀ ਵੱਡਾ ਹੋ ਜਾਂਦਾ ਆਪ ਹੀ ਟਾਣੀਆਂ ਬਣ ਜਾਂਦਾ ਫਿਰ ਫਲ ਬਣ ਜਾਂਦਾ ਫਲ ਤੋਂ ਬਾਅਦ ਫਿਰ ਇੱਕ ਹੀ ਹੋ ਜਾਂਦਾ ਜਦੋਂ ਫਲ ਨੂੰ ਖੋਲ ਕੇ ਵੇਖਦੇ ਉਹ ਬੀਜ ਫਿਰ ਉਹਦੇ ਵਿੱਚ ਹੀ ਹੁੰਦਾ ਇੱਕ ਤੋਂ ਅਨੇਕ ਅਨੇਕ ਤੋਂ ਫਿਰ ਇੱਕ ਪਰ ਹੈਗਾ ਇੱਕ ਹੀ ਹੈ ਐ ਨਹੀਂ ਵੱਖਰਾ ਰੱਬ ਹੈ ਕੋਈ ਸਾਰਾ ਕੁਝ ਇੱਕੋ ਹੀ ਹੈ ਆਪਾਂ ਸਾਰੇ ਰੱਬ ਦਾ ਰੂਪ ਹਾਂ ਵੇਖੋ ਦਰਖਤ ਵੀ ਬੀਜ ਦਾ ਹੀ ਇੱਕ ਰੂਪ ਹੈ ਤੇ ਬੀਜ ਦਰਖਤ ਦਾ ਰੂਪ ਹੈ ਇੱਕੋ ਹੀ ਹੈ ਆਪਣੇ ਆਪ ਨੂੰ ਪਰਮਾਤਮਾ ਦਾ ਰੂਪ ਸਮਝੋ ਫਿਰ ਜਿਹੜੇ ਤੁਸੀਂ ਕਹਿੰਦੇ ਆ ਰੱਬ ਕੰਮ ਕਰੇ ਫਿਰ ਮਤਲਬ ਮੈਂ ਵੀ ਉਹਦਾ ਹੀ ਰੂਪ ਹਾਂ ਤੇ ਸਾਰੇ ਕੰਮ ਮੈਂ ਆਪ ਹੀ ਕਰਦੇ ਨੇ ਇਹ ਬਹੁਤ ਵਾਰ ਇਸ ਵਿਸ਼ੇ ਤੇ ਆਪਾਂ ਗੱਲ ਕਰਦੇ ਰਹੀ ਅਗਲੀ ਪੰਕਤੀ
ਸਹਿਸ ਘਟਾਮ ਹੈ ਇੱਕ ਆਕਾਸ਼ ਘੱਟ ਫੂਟੇ ਤੇ ਉਹੀ ਪ੍ਰਗਾਸ਼
ਹਜ਼ਾਰਾਂ ਘੜੇ ਰੱਖ ਦਿਓ ਹਜ਼ਾਰਾਂ ਘੜਿਆਂ ਦੇ ਵਿੱਚ ਆਕਾਸ਼ ਵੱਖਰਾ ਵੱਖਰਾ ਦਿਸੂ ਨਾ ਪਾਣੀ ਦੇ ਭਰੇ ਘੜਿਆਂ ਦੇ ਵਿੱਚ ਤੁਸੀਂ ਵੇਖੋਗੇ ਹਜ਼ਾਰ ਸ਼ੀਸ਼ਾ ਰੱਖ ਦਿਓ ਜਾਂ ਘੜਾ ਰੱਖ ਦਿਓ ਘੜੇ ਦੇ ਵਿੱਚ ਪਾਣੀ ਪਾ ਲਓ ਉੱਤੋਂ ਪਵੇ ਆਕਾਸ਼ ਦਿਸੂਗਾ ਭਲਾ ਆਕਾਸ਼ ਹਜ਼ਾਰ ਆਕਾਸ਼ ਹੈ ਕਿ ਆਕਾਸ਼ ਇੱਕੋ ਹੀ ਹੈ ਪਰ ਦਿਸਦੇ ਹਜ਼ਾਰਾਂ ਹੀ ਨੇ ਦਿਸਦੇ ਨੇ ਪਰ ਹੈ ਇੱਕੋ ਹੀ ਹੈ ਏਦਾਂ ਹੀ ਆਪਾਂ ਸਾਰੇ ਹਾਂਜੀ
ਧਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਕੰਕਾਰ
ਬਸ ਇਹ ਲਹਿਰਾਂ ਹੀ ਹੈ ਭੁਲੇਖਾ ਬਣਿਆ ਹੋਇਆ ਭਰਮ ਮੋਹ ਮਾਇਆ ਵਿਕਾਰ ਜਦੋਂ ਭਰਮ ਛੁੱਟ ਗਿਆ ਫਿਰ ਪਤਾ ਲੱਗਣਾ ਵੀ ਇੱਕੋ ਹੀ ਐਨਰਜੀ ਹੈ ਜਿਹੜੀ ਇੱਕੋ ਹੀ ਐਨਰਜੀ ਹੈ ਇਹ ਵੱਖਰੇ ਵੱਖਰੇ ਪਾਸੇ ਚੇਂਜ ਹੋ ਜਾਂਦੀ ਹੈ ਕਦੇ ਗੁੱਸੇ ਦੇ ਰੂਪ ਵਿੱਚ ਕਦੇ ਕਾਮ ਦੇ ਰੂਪ ਵਿੱਚ ਹੈ ਇੱਕੋ ਹੀ ਹੈ ਹਾਂਜੀ
ਉਹ ਬਿਨਾਸੀ ਬਿਨ ਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ
ਅਬਨਾਸੀ ਹੈ ਨਾ ਨਾਸ ਹੋਣ ਵਾਲਾ ਕਦੇ ਖਤਮ ਨਹੀਂ ਹੁੰਦਾ ਕੋਈ ਇੱਥੇ ਆਉਂਦਾ ਜਾਂਦਾ ਨਹੀਂ ਇੱਕੋ ਹੀ ਸਾਰੇ ਪਾਸੇ ਘੁੰਮਦਾ ਫਿਰਦਾ ਇੱਕੋ ਹੀ ਐਨਰਜੀ ਹੈ ਅਗਲੀ ਪੰਕਤੀ
ਗੁਰ ਪੂਰੇ ਹੋਮੈ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ
ਕਹਿੰਦੇ ਬਸ ਇਹ ਹੋਮੇ ਦਾ ਰੋਗ ਕੱਟਿਆ ਗਿਆ ਜਿਹੜਾ ਮੈਂ ਆਪਣੇ ਆਪ ਨੂੰ ਰੱਬ ਤੋਂ ਅੱਡ ਸਮਝਦਾ ਸੀ ਇਹ ਹੋਮੈ ਸੀ ਉਹ ਜਦੋਂ ਨਿਕਲ ਗਈ ਤੇ ਪਤਾ ਲੱਗ ਗਿਆ ਇਹ ਭਲਾ ਹੋ ਗਿਆ ਮੇਰੀ ਪਰਮ ਗਤੀ ਹੋ ਗਈ ਮੇਰੀ ਮੁਕਤੀ ਹੋ ਗਈ ਮੇਰੀ ਜਾਨ ਸੌਖੀ ਹੋ ਗਈ ਅਕਲ ਆ ਗਈ ਮੈਨੂੰ ਪਤਾ ਲੱਗ ਗਿਆ ਇਹ ਈਗੋ ਹੈ ਇਹ ਮੇਰੀ ਹੋਮੇ ਹੈ ਜਿਹੜਾ ਮੈਂ ਰੱਬ ਨਾਲੋਂ ਆਪਣੀ ਵੱਖਰੀ ਹਸਤੀ ਮੰਨਦਾ ਲਹਿਰ ਦੀ ਸਮੁੰਦਰ ਤੋਂ ਕੋਈ ਵੱਖਰੀ ਹਸਤੀ ਨਹੀਂ ਕਿਰਨ ਦੀ ਸੂਰਜ ਤੋਂ ਕੋਈ ਵੱਖਰੀ ਹਸਤੀ ਨਹੀਂ ਬੰਦੇ ਦੀ ਪਰਮਾਤਮਾ ਤੋਂ ਕੋਈ ਵੀ ਵੱਖਰੀ ਹਸਤੀ ਨਹੀਂ ਕਿਰਨ ਸੂਰਜ ਦਾ ਹੀ ਰੂਪ ਹੈ ਲਹਿਰ ਸਾਗਰ ਦਾ ਹੀ ਇੱਕ ਰੂਪ ਹੈ ਤੇ ਬੰਦਾ ਪਰਮਾਤਮਾ ਦਾ ਹੀ ਇੱਕ ਰੂਪ ਹੈ ਅਲੱਗ ਅਲੱਗ ਨਹੀਂ ਹੁਣ ਇਹ ਸਾਰਾ ਕੁਝ ਆਪਾਂ ਸਮਝ ਲਿਆ ਹੁਣ ਲਓ ਹੁਣ ਤੁਸੀਂ ਮੈਂ ਅੱਗੇ ਇਹ ਗੱਲ ਸਟੇਜ ਤੇ ਬੜੀ ਵਾਰੀ ਕਰਦਾ ਦੱਸੋ ਹੁਣ ਸਾਰੇ ਕੰਮ ਪਰਮਾਤਮਾ ਕਰੂ ਤੇ ਪਰਮਾਤਮਾ ਸਾਡੇ ਵਿੱਚ ਹੀ ਹੈ ਹੁਣ ਸਾਰੇ ਕੰਮ ਮੈਂ ਆਪ ਕਰੂ ਸਮਝ ਆ ਗਈ ਮੇਰੀ ਜ਼ਿੰਦਗੀ ਨੂੰ ਰੱਬ ਸੈੱਟ ਕਰੂ ਮਤਲਬ ਰੱਬ ਦਾ ਰੂਪ ਅਸੀਂ ਆਪ ਹੀ ਹਾਂ ਹੁਣ ਅਸੀਂ ਆਪਣੀ ਜ਼ਿੰਦਗੀ ਨੂੰ ਆਪ ਹੀ ਸੈੱਟ ਕਰਾਂਗੇ ਸਮਝ ਆਉਂਦੀ ਹੈ ਨਾ ਗੱਲ ਮੇਰੀ ਸਿਹਤ ਪਰਮਾਤਮਾ ਠੀਕ ਕਰੂ ਪਰਮਾਤਮਾ ਦਾ ਮੈਂ ਰੂਪ ਹੀ ਹਾਂ ਹੁਣ ਮੈਂ ਖਾਣ ਪੀਣ ਦਾ ਕੰਟਰੋਲ ਕਰੂੰ ਦਵਾਈ ਧਿਆਨ ਨਾਲ ਖਾਊ ਤੇ ਮੈਂ ਆਪਣੀ ਸਿਹਤ ਨੂੰ ਆਪ ਹੀ ਠੀਕ ਕਰੂੰ ਇਹ ਸਮਝਣਾ ਸੀ ਜੇ ਰੱਬ ਸਾਰਿਆਂ ਵਿੱਚ ਹੈ ਤੇ ਇਹਦਾ ਮਤਲਬ ਫਿਰ ਸਾਰੇ ਕੰਮ ਵੀ ਅਸੀਂ ਆਪ ਹੀ ਕਰਨੇ ਆ ਆਪਣੀ ਜ਼ਿੰਦਗੀ ਨੂੰ ਸੋਹਣਾ ਅਸੀਂ ਆਪ ਜਿਉਣਾ ਦਿਮਾਗ ਨਾਲ ਚੱਲਣਾ ਅਕਲ ਨਾਲ ਚੱਲਣਾ ਆਪਣੇ ਕੰਮਾਂ ਵਿੱਚ ਧਿਆਨ ਦੇ ਦਿਓ ਘਾਟਾ ਕਾਹਦਾ ਇੱਥੇ ਜੇ ਅਸੀਂ ਮਿਹਨਤ ਕਰੀਏ ਦਿਮਾਗ ਚਲਾਈਏ ਅਕਲ ਨਾਲ ਚੱਲੀਏ ਜਾਂ ਤੂੰ ਮੇਰੇ ਵੱਲ ਹੈ ਤੈਨੂੰ ਵੱਡਾ ਸਮਝਦੇ ਸੀ ਤੂੰ ਤੇ ਮੇਰੇ ਵੱਲ ਹੋ ਗਿਆ ਮਤਲਬ ਹੁਣ ਇਸ਼ਾਰਾ ਹੀ ਮੇਰੇ ਵੱਲ ਹੋ ਗਿਆ ਤਾਂ ਕਿਆ ਮੋਹ ਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਮੈਂ ਤੇਰਾ ਹੀ ਰੂਪ ਆ ਮੈਨੂੰ ਸਮਝ ਆ ਗਈ ਮੈਂ ਤੇ ਤੇਰਾ ਹੀ ਬੰਦਾ ਤੇਰੇ ਚੋਂ ਹੀ ਨਿਕਲਿਆ ਤੇਰੇ ਚੋਂ ਹੀ ਨਿਕਲਿਆ ਤੇਰਾ ਹੀ ਮੈਂ ਰੂਪ ਆ ਮੈਂ ਐਵੇਂ ਡਰੀ ਜਾਂਦਾ ਸੀ ਸਾਰੇ ਕੰਮ ਮੈਂ ਆਪੇ ਹੀ ਕਰੂੰ ਫਿਰ ਲਖਮੀ ਤੋਟ ਨਾ ਆ ਬਈ ਖਾਏ ਖਰਚ
ਰਹੰਦਾ
ਉਹ ਪਿਆਰਿਓ ਸੁਣੋ ਜਨੇਊ ਪਾ ਲਿਆ ਮੰਦਰ ਜਾ ਲਿਆ ਇਹ ਧਰਮ ਨਹੀਂ, ਆਪਣੇ ਕੰਮ ਕਰਨੇ ਜ਼ਿੰਮੇਵਾਰੀ ਨਿਭਾਉਣੀ ਹੀ ਸਾਡਾ ਧਰਮ ਹੈ। ਅਸੀਂ ਗੁਰਦੁਆਰੇ ਚਲੇ ਗਏ ਇਹੀ ਸਾਡਾ ਧਰਮ ਹੈ, ਨਹੀਂ ਆਪਣੇ ਕੰਮ ਸ਼ੌਂਕ ਨਾਲ ਕਰੋ ਰੀਝ ਨਾਲ ਕਰੋ ਤੇ ਚੇਤਾ ਰੱਖਿਓ ਚਾਹੇ ਸਾਡੇ ਦੇਸ਼ ਦੀ ਗੱਲ ਕਰ ਲਓ ਕਿਸੇ ਘਰ ਦੀ ਗੱਲ ਕਰ ਲਓ ਕਿਸੇ ਸੁਣੋ ਕਿਸੇ ਦੇਸ਼ ਦੀ ਗੱਲ ਕਰ ਲਓ ਜਿਹੜੇ ਜਿਹੜੀ ਜਿਹੜੇ ਦੇਸ਼ਾਂ ਵਿੱਚ ਕਰਮੀ ਧਰਮ ਹੈ ਉਹ ਦੇਸ਼ ਤਰੱਕੀ ਕਰ ਰਹੇ ਕਿ ਨਹੀਂ, ਜਿਹੜੇ ਹਰ ਵੇਲੇ ਵੀ ਕੰਮ ਹੀ ਧਰਮ ਹੈ ਕਰਮੀ ਧਰਮ ਹੈ ਉਹ ਤਰੱਕੀ ਕਰ ਗਏ, ਜਿਹੜੇ ਘਰਾਂ ਦੇ ਵਿੱਚ ਸਾਰੇ ਟੱਬਰ ਦੇ ਜੀ ਕੰਮ ਕਰਦੇ ਹੈ, ਮੈਂ ਵੇਖੇ ਹੈ ਜਿਹੜੇ ਨਾ ਦਿਹਾੜੀਦਾਰ ਵੀ ਹੈ, ਹੁਣ ਇੱਕ ਦਿਹਾੜੀਦਾਰ ਹੈ 50,500 ਰੁਪਈਆ ਦਿਹਾੜੀ ਕਮਾਉਂਦਾ 15,000 ਪਿਓ ਕਮਾਉਂਦਾ, ਬੇਟਾ ਦਿਹਾੜੀ ਤੇ ਜਾਂਦਾ ਉਹ ਵੀ ਛੁੱਟੀਆਂ ਕਰਕੇ ਵੀ 10-12,000 ਕਮਾਉਂਦਾ, ਛੋਟਾ ਮੁੰਡਾ ਵੀ ਜਾਂਦਾ ਇੱਕ ਘਰ ਦੇ ਵਿੱਚ ਆਪੇ 20-35-40,000 ਰੁਪਈਆ ਮਹੀਨੇ ਦਾ ਆਉਂਦਾ, ਮਾਂ ਉਹਨਾਂ ਦੇ ਘਰ ਦੀ ਸਫਾਈ ਧਿਆਨ ਰੱਖਦੀ ਹੈ ਰੋਟੀ ਪਾਣੀ ਪਕਾ ਕੇ ਟਾਈਮ ਸਿਰ ਸਾਰਾ ਕੁਝ, ਕਾਹਦਾ ਘਾਟਾ ਫਿਰ ਉੱਥੇ। ਜਿਹੜੇ ਬੰਦੇ ਪ੍ਰੋਪਰ ਜ਼ਿੰਮੇਵਾਰੀ ਨਿਭਾਉਂਦੇ ਆ ਫਰਜ਼ ਪਛਾਣਦੇ ਆ ਆਪਣੇ ਉੱਥੇ ਘਾਟਾ ਕਿਹੜੀ ਗੱਲ ਦਾ, ਕਰਮ ਧਰਮ ਬਣਾਓ। ਪਰ ਸਾਡੀ ਪ੍ਰੋਬਲਮ ਇਹ ਹੈ ਅਸੀਂ ਧਰਮ ਹੋਰ ਬਣਾਇਆ ਤੇ ਕਰਮ ਆ, ਤੇ ਸਾਡੇ ਸਾਡੇ ਤੇ ਕਈ ਬੰਦੇ ਕਹਿ ਦੇਣਗੇ ਆਹ ਤਾਂ ਦੁਨਿਆਵੀ ਧੰਦੇ ਹੈ ਜੀ ਦੁਨਿਆਵੀ ਕੰਮ ਹੈ ਜੀ, ਰੱਬ ਰੱਬ ਕਰਨਾ ਤੇ ਹੁਣ ਹੋਰ ਬੰਦਿਆਂ ਦਾ ਕੰਮ ਹੈ ਤੇ ਖੇਤੀਬਾੜੀ ਕਰਨੀ ਨੌਕਰੀ ਕਰਨੀ ਇਹ ਹੋਰ ਬੰਦਿਆਂ ਦਾ ਕੰਮ ਹੈ, ਦਿਹਾੜੀਆਂ ਕਰਨੀਆਂ ਹੋਰ ਬੰਦਿਆਂ ਦਾ ਕੰਮ ਹੈ, ਨਹੀਂ ਤੁਹਾਡਾ ਕੰਮ ਹੀ ਤੁਹਾਡਾ ਧਰਮ ਹੈ ਤੇ ਚੇਤਾ ਰੱਖ ਲਿਓ। ਜਿਨ੍ਹਾਂ ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਧਰਮ ਬਣਾਇਆ ਉੱਥੇ ਘਾਟਾ ਕਿਹੜੀ, ਧਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਧਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਕਰਮ ਨੂੰ ਧਰਮ ਬਣਾਇਆ ਜਿੰਨਾ ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ, ਬੋਲੋ ਜੀ ਬੋਲੋ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ, ਪੜਿਆ ਕਰੋ ਘਾਟਾ ਕਿਹੜੀ ਗੱਲ, ਉੱਥੇ ਘਾਟਾ ਕਿਹੜੀ ਗੱਲ, ਕਿਹੜੀ ਗੱਲ ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ, ਉੱਥੇ ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ, ਉੱਥੇ ਘਾਟਾ ਕਿਹੜੀ ਗੱਲ ਦਾ ਜੀ, ਘਾਟਾ ਕਿਹੜੀ, ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ ਦਾ, ਘਾਟਾ ਕਿਹੜੀ ਗੱਲ ਦਾ, ਕਿਹੜੀ ਗੱਲ ਦਾ, ਘਾਟਾ 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 ਕਿਹੜੀ ਗੱਲ, ਉੱਥੇ ਘਾਟਾ ਧਰਮ ਬਣਾਇਆ ਉੱਥੇ ਘਾਟਾ ਕਿਹੜੀ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ ਦਾ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ ਦਾ, ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਕਰਮ ਨੂੰ ਧਰਮ ਬਣਾਇਆ ਉੱਥੇ ਘਾਟਾ, ਜਿੰਨਾ ਕਰਮ ਨੂੰ ਧਰਮ ਉੱਥੇ ਕਾਹਦਾ ਘਾਟਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਲੱਖ 84 ਮੇਦ ਨੀ ਸਭ ਸੇਵ ਕਰਨ ਦਾ। ਕਹਿੰਦੇ ਜਿੱਦੇ ਤੋਂ ਸਮਝ ਆਇਆ ਵੀ ਜਾਂ ਤੂੰ ਮੇਰੇ ਵੱਲ ਹੈ, ਮੈਂ ਤੈਨੂੰ ਲੱਭਦਾ ਫਿਰਦਾ ਸੀ ਤੈਂ ਮੈਨੂੰ ਇਹ ਸਮਝ ਆ ਗਈ ਵੀ ਤੂੰ ਤੇ ਮੇਰੇ ਹੀ ਵੱਲ ਹੈ, ਮੈਂ ਹੀ ਤੇ ਤੇਰਾ ਰੂਪ ਹਾਂ। ਫਿਰ ਉਹਦੇ ਤੋਂ ਤੇ ਆਨੰਦ ਹੀ ਬਣ ਗਿਆ ਵੀ ਸਾਰੇ ਹੀ ਤੇ ਲੱਖ 84 ਮੇਦ ਨਹੀਂ ਸਭ ਸੇਵ ਕਰਨ ਦਾ, ਇਹ ਸਾਰੇ ਹੀ ਮੇਰੇ ਵੱਲ ਨੇ। ਬੜੀ ਵੱਡੀ ਤਾਕਤ ਹੈ ਬੰਦੇ ਦੇ ਕੋਲ, ਕਾਬੂ ਕਰ ਸਕਦਾ ਬੜਾ ਕੁਝ, ਮਾਇਆ ਤੇ ਇਹਦੇ ਮਗਰ ਮਗਰ ਫਿਰ ਸਕਦੀ ਹੈ ਜੇ ਜ਼ਿੰਦਗੀ ਸੋਹਣੀ ਬਣਾ ਲਵੇ, ਆਪਣੇ ਆਪ ਨੂੰ ਸਵਾਰ ਲਵੇ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣ ਦੀ ਖੇਚਲ ਕਰਨੀ ਹੈ, ਜਿਹਦੇ ਕਰਕੇ ਸਾਡੇ ਵਿੱਚ ਕੌਨਫੀਡੈਂਸ ਬਿਲਡ ਹੋਵੇ। ਜਿਹੜੇ ਘਬਰਾਏ ਘਬਰਾਏ ਰਹਿੰਦੇ ਆ, ਦੁਖੀ ਦੁਖੀ ਰਹਿੰਦੇ ਆ, ਉਹ ਸਾਰਾ ਕੁਝ ਆਪਣੇ ਆਪ ਹੀ ਖਤਮ ਹੋ ਜਾਏ। ਕੌਨਫੀਡੈਂਸ ਭਰੀਏ, ਸਾਰਾ ਕੁਝ ਕਰਨਾ ਅਸੀਂ ਆਪ ਕਰਨਾ। ਹੁਣ ਸਾਡਾ ਪੰਗਾ ਇਹ ਹੈ, ਸਾਡੇ ਵਿੱਚ ਸਾਡੇ ਤੋਂ ਬਿਨਾਂ ਹੋਰ ਕੁਛ ਨਹੀਂ। ਜ਼ਿਆਦਾ ਸਾੜਾ ਉਹਨਾਂ ਬੰਦਿਆਂ ਨੂੰ ਹੁੰਦਾ ਜਿਹੜੇ ਆਪ ਹੱਥੀਂ ਕੁਛ ਕਰ ਨਹੀਂ ਸਕਦੇ। ਵਿਹਲੜ ਤੇ ਨਿਕੰਮੇ ਬੰਦੇ ਸਾਰੀ ਜ਼ਿੰਦਗੀ ਦੂਜੇ ਲੋਕਾਂ ਦੀਆਂ ਗਲਤੀਆਂ ਘਾਟਾਂ ਥੱਲੇ ਸਿੱਟਣ ਤੇ ਲੱਗੇ ਰਹਿਣਗੇ, ਆਪ ਉਹ ਕੁਛ ਨਹੀਂ ਕਰ ਸਕਦੇ ਹੁੰਦੇ। ਜਦੋਂ ਆਪ ਕੁਝ ਨਹੀਂ ਕਰ ਸਕਦੇ, ਫਿਰ ਜਿਹੜੇ ਬਾਬਾ ਜੀ ਬਾਅਦ ਚ ਕਰ ਲਿਓ, ਕੋਈ ਨੀ ਚੱਕ ਕੇ ਲਿਜਾਂਦਾ ਇੱਥੋਂ, ਬਾਅਦ ਚ ਕਰ ਲਿਓ, ਥੋੜਾ ਜਿਹਾ ਗੱਲ ਕਰ ਰਿਹਾ ਫਿਰ ਉਹ ਖੜਕਾ ਹੁੰਦਾ। ਇੱਧਰ ਸੁਣੋ, ਜਿਹੜੇ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਨਾ ਕਰ ਸਕਦੇ ਹੁੰਦੇ, ਉਹ ਫਿਰ ਹਰ ਵੇਲੇ ਅੰਦਰੇ 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 ਅੰਦਰ ਅੰਦਰੇ ਅੰਦਰ ਤੜਫਦੇ ਰਹਿੰਦੇ। ਉਹਨਾਂ ਨੇ ਫਿਰ ਸਾਰੀ ਜ਼ਿੰਦਗੀ ਦੂਜੇ ਬੰਦੇ ਨੂੰ ਥੱਲੇ ਸਿੱਟਣ ਤੇ ਜ਼ੋਰ ਲਾਈ ਰੱਖਣਾ ਹੁੰਦਾ, ਹਰ ਵੇਲੇ ਤੜਫਦੇ ਰਹਿਣਗੇ। ਮੈਂ ਪਿੱਛੇ ਜਿਹਦੇ ਤੁਹਾਡੇ ਗਏ ਹਾਂ ਆਪਾਂ, ਇਹਦੇ ਗੁਰਪ੍ਰੀਤ ਦੇ ਆਪਣੇ ਜਿਹੜਾ ਸਿੰਘ ਕੀਰਤਨ ਕਰਦਾ ਹੈ ਗੁਰਪ੍ਰੀਤ ਸਿੰਘ, ਇਹਦੇ ਮੁੰਡਾ ਹੋਇਆ ਲੋਹੜੀ ਵਾਲੇ ਦਿਨ, ਮੈਂ ਇਹਨਾਂ ਦੇ ਘਰ ਗਿਆ, ਉੱਥੇ ਮੈਂ ਗੱਲ ਕਰ ਰਿਹਾ ਸੀ। ਇੱਥੇ ਨਾਲ ਪਰਮੇਸ਼ਰ ਦੁਆਰ ਪਿਛਲੇ ਪਾਸੇ ਕਲੋਨੀ ਬਣੀ ਹੈ, ਪਿੱਛੇ ਜੇ ਰੌਲਾ ਵੀ ਸੁਣਿਆ ਹੋਣਾ ਤੁਸੀਂ ਵੀ, ਢੱਡਰੀ ਵਾਲੇ ਨੇ ਪਲਾਟ ਕੱਟਤੇ, ਪਲਾਟ ਤੇ ਬੰਦਾ ਤਾਂ ਕੱਟੇ ਵੀ ਇੱਥੇ ਜ਼ਮੀਨ ਬਥੇਰੀ ਪਈ ਹੋਵੇ। ਉਹ ਕਿਸੇ ਬੰਦੇ ਨੇ ਨਾ, ਇੱਥੇ ਨਾਲ ਸ਼ੇਖੂਪੁਰ ਪਿੰਡ ਹੈ ਸਾਡੇ ਗੁਆਂਢ ਵਿੱਚ, ਸ਼ੇਖੂਪੁਰ ਪਿੰਡ ਵਿੱਚ ਉਹਨਾਂ ਨੇ ਆਪਣੀ ਜ਼ਮੀਨ ਸੀ ਉਹਦੇ ਪਲਾਟ ਕੱਟੇ, ਉਹ ਪਲਾਟ ਸਾਡੇ ਕਈ ਸਿੰਘਾਂ ਨੇ ਲੈ ਲਏ ਜਿਹੜੇ ਇੱਥੇ ਨੇੜੇ ਰਹਿੰਦੇ ਆ ਮੇਰੇ, ਇਹਨਾਂ ਨੇ ਨੇੜੇ ਨੇੜੇ ਆਪਣੇ ਘਰ ਬਣਾ ਲਏ, ਦੂਰੋਂ ਵੇਚ ਕੇ ਇੱਥੇ ਨੇੜੇ ਲੈ ਲਈ ਜਗ੍ਹਾ, ਵੀ ਗੁਰਦੁਆਰਾ ਸਾਹਿਬ ਵੀ ਨਾਲ ਹੀ ਹੈ ਤੇ ਘਰ ਵੀ ਨਾਲ ਹੋਵੇ, ਬੰਦਾ ਤੁਰ ਕੇ ਚਲਿਆ ਜਾਂਦਾ। ਤੇ ਸਾਡੇ ਇੱਥੇ ਕਈ, ਉੱਥੇ 8-10 ਪਰਿਵਾਰਾਂ ਨੇ ਆਪਣੇ ਆਪਣੇ ਘਰ ਬਣਾ ਲਏ, ਕਲੋਨੀ ਕੱਟੀ ਗਈ। ਮੈਨੂੰ ਕਹਿੰਦੇ ਉਹਦਾ ਨਾਂ ਕੀ ਰੱਖੀਏ, ਮੈਂ ਕਿਹਾ ਪਰਮੇਸ਼ਰ ਦੁਆਰ ਕਲੋਨੀ ਰੱਖ ਲਓ, ਉਹਦਾ ਨਾਂ ਰੱਖ ਲਿਆ ਪਰਮੇਸ਼ਰ ਦੁਆਰ ਕਲੋਨੀ। ਮੈਂ ਉਹਦਾ ਉਦਘਾਟਨ ਕਰਨ ਗਿਆ ਤੇ ਉਦਣ ਵੀਡੀਓ ਬਣ ਗਈ, ਤੇ ਵੀਡੀਓ ਪਾਤੀ ਪਰਮੇਸ਼ਰ ਦੁਆਰ ਕਲੋਨੀ ਦਾ ਉਦਘਾਟਨ ਕਰਨ ਗਏ ਭਾਈ ਸਾਹਿਬ ਜੀ, ਤੇ ਖਬਰ ਪਤਾ ਕੀ ਬਣੀ, ਢੱਡਰੀਆਂ ਵਾਲੇ ਨੇ ਕਲੋਨੀ ਕੱਟਤੀ, ਪਲਾਟ ਕੱਟਤੇ, ਪਤਾ ਹੀ ਨਹੀਂ ਮਤਲਬ ਕੱਟਣ ਵਾਲਾ ਕੋਈ ਖਰੀਦ ਲਏ ਮੁੰਡਿਆਂ ਨੇ, ਪਲਾਟ ਲੈ ਲਈ, ਜਗ੍ਹਾ ਲੈ ਲਈ, ਬਾਰ ਬਾਰ ਹੋਣ ਕਰਕੇ ਚਲੋ ਸੌਖਾ ਹੋ ਗਿਆ। ਸੋ ਮੈਂ ਉਹਦੇ ਉੱਥੇ ਘਰ ਜਿੱਦਣ ਗਿਆ ਸੀ ਉੱਥੇ ਵੀ ਮੈਂ ਗੱਲ ਕਰਦਾ ਸੀ, ਬੰਦਾ ਘਰ ਬਣਾਉਂਦਾ ਹੈ, ਫਿਰ ਬੱਚਾ ਹੈ ਹੋਇਆ ਜਾਂ ਕੋਈ ਘਰ ਦਾ ਮਾਹੌਲ ਏਦਾਂ ਦਾ ਹੁੰਦਾ ਹੈ, ਉੱਥੇ ਸਾਡੇ ਅੰਦਰ ਇੱਕੋ ਹੀ ਚੀਜ਼ ਹੋਵੇ, ਸ਼ੁਭ ਕਾਮਨਾ। ਅਸੀਂ ਕਾਮਨਾਵਾਂ ਕਰਦੇ ਹਾਂ ਜੀਵ ਤੋਂ, ਤੇ ਕਹਿੰਦੇ ਹਾਂ ਬੜੀ ਵਧੀਆ ਹੋਵੇ ਜੀ, ਬੜਾ ਸੋਹਣਾ ਹੋ ਗਿਆ, ਅਸੀਂ ਘਰਾਂ ਨੂੰ ਵੇਖ ਕੇ ਉੱਤੋਂ ਕਹਿੰਦੇ ਹਾਂ ਬੜਾ ਸੋਹਣਾ ਹੋ ਗਿਆ, ਪਰ ਅੰਦਰੇ ਅੰਦਰ ਅਸੀਂ ਤੜਫਦੇ ਹੁੰਦੇ ਹਾਂ। ਬਹੁਤੇ ਬੰਦਿਆਂ ਦੀ ਸਿਹਤ ਇਸ ਕਰਕੇ ਨਹੀਂ ਬਣਦੀ, ਉਹਨਾਂ ਦੇ ਗੁਆਂਢੀਆਂ ਦੀ ਸਿਹਤ ਚੰਗੀ ਹੈ, ਉਹਨਾਂ ਦਾ ਖੂਨ ਵਧਿਆ ਵੇਖ ਕੇ ਆਪਣਾ ਹੀ ਸੜੀ ਜਾਂਦਾ ਰਹਿੰਦਾ, ਇਹ ਹਰ ਵੇਲੇ ਐਂ ਤੜਫੀ ਜਾਂਦਾ ਵੀ ਉਹਦਾ ਘਰ ਕਿਵੇਂ ਬਣ ਗਿਆ, ਆਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਸਾਰੇ ਏਦਾਂ ਹੀ ਸਾਡਾ ਹਿਸਾਬ ਹੈ। ਪਰ ਜੇ ਅਸੀਂ ਨਾ ਧਿਆਨ ਰੱਖੋ, ਆਪਣੀਆਂ ਕਾਮਨਾਵਾਂ ਸ਼ੁੱਭ ਰੱਖੀਏ, ਆਪਣੀ ਕਾਮਨਾ ਨਾ ਸ਼ੁੱਭ ਰੱਖੀਏ, ਸ਼ੁੱਭ ਕਾਮਨਾਵਾਂ। ਜੇ ਕੋਈ ਬੰਦਾ ਬਹੁਤ ਅੱਗੇ ਜਾਵੇ, ਕੋਈ ਕੋਠੀ ਬਣਾਏ, ਕੋਈ ਘਰ ਬਣਾਏ, ਕੋਈ ਸਿਹਤ ਬਣਾਏ, ਕਿਸੇ ਦਾ ਬੱਚਾ ਬਾਹਰ ਚਲਿਆ ਜਾਵੇ, ਅਮਰੀਕਾ ਚਲਿਆ ਜਾਵੇ, ਕੈਨੇਡਾ ਚਲਿਆ ਜਾਵੇ, ਵਿਆਹ ਵਧੀਆ ਹੋਵੇ, ਉੱਥੇ ਅੰਦਰ ਫਿਰ ਇੱਦਾਂ ਕਹਿਣਾ ਚਾਹੀਦਾ ਬਹੁਤ ਵਧੀਆ, ਅੰਦਰੋਂ ਬੰਦਾ ਕਾਮਨਾ ਆਪਣੀ, ਨਹੀਂ ਤੇ ਜੇ ਤੁਸੀਂ ਕਹੀ ਵੀ ਜਾਓਗੇ ਬੜਾ ਇਹ ਗਲਤ ਹੋਇਆ, ਇਹ ਐਵੇਂ ਮੱਚੀ ਜਾਵਾਂਗੇ, ਅਗਲੇ ਦੀ ਕੋਠੀ ਢਹਿ ਚੱਲੀ ਹੈ, ਸੜਨਾ ਤੇ ਸਾਨੂੰ ਆਪ ਹੀ ਪੈਣਾ। ਅਗਲੇ ਦਾ ਮੁੰਡਾ ਬਾਹਰੋਂ ਕਨੇਡਾ ਤੋਂ ਮੁੜ ਥੋੜਾ ਆਊਗਾ, ਜਿਹੜਾ ਚਲਿਆ ਗਿਆ ਕਨੇਡਾ, ਜਿਹੜਾ ਆਸਟ੍ਰੇਲੀਆ ਚਲਿਆ ਗਿਆ, ਜਿਹੜਾ ਅਮਰੀਕਾ ਚਲਿਆ ਗਿਆ, ਰਹਿਣਾ ਉਹਨੇ ਉੱਥੇ ਹੀ ਹੈ। ਸਾਡੇ ਕਹਿਣ ਨਾਲ ਉਹਨੇ ਆਉਣਾ ਨਹੀਂ ਹੁੰਦਾ, ਪਰ ਅਸੀਂ ਆਪਣੇ ਆਪ ਨੂੰ ਸਾੜਦੇ ਰਹਿੰਦੇ ਹਾਂ, ਤੜਫਦੇ ਰਹਿੰਦੇ। ਚੇਤਾ ਰੱਖਣਾ ਹਰ ਬੰਦੇ ਨੇ ਆਪਣੇ ਮੁਕੱਦਰ ਬਣਾਏ ਹੈ, ਮੁਕੱਦਰ ਲਿਖੇ ਨਹੀਂ ਹੋਏ, ਮੁਕੱਦਰ ਲਿਖਣੇ ਹੁੰਦੇ ਹੈ। ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਰ, ਹਰ ਬੰਦੇ ਨੇ ਆਪਣੇ ਮੁਕੱਦਰ ਲਿਖਣੇ ਹੈ। ਅਕਲ ਨਾਲ ਤੁਸੀਂ ਚੰਗੇ ਮੁਕੱਦਰ ਲਿਖਿਓ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ
ਲੇਖ,
ਕਾਲੇ ਲਿਖ ਨਾ ਲੇਖ। ਜੇ ਤੂੰ ਸਿਆਣਾ ਹੈ ਅਕਲ ਵਾਲਾ ਹੈ ਤੇ ਕਾਲੇ ਲੇਖ ਨਾ ਲਿਖ, ਮਾੜੇ ਕੰਮ ਛੱਡ ਦੇ, ਸੋਚ ਚੰਗੀ ਕਰ ਲੈ। ਜਿਹੜੇ ਬੰਦੇ ਮਿਹਨਤੀ ਹੁੰਦੇ ਨੇ ਰੀਸ ਕਰਦੇ ਆ, ਕਹਿੰਦੇ ਅਸੀਸ ਦਿਓ ਭਰਾਵੋ, ਅਸੀਸ ਦਾ ਅਰਥ ਪਤਾ ਕੀ ਹੈ? ਤਕਨੀਕ ਦੱਸੋ ਅਸੀਸ ਮਤਲਬ। ਹੁਣ ਅਸੀਸ ਤੇ ਇੱਕ ਤੇ ਇਹ ਹੈ, ਵੇਖਿਓ ਅਸੀਸ ਇਹ ਹੈ, ਇੱਕ ਫਿੱਟ ਬੰਦਾ ਹੈ, ਪੂਰਾ ਫਿੱਟ ਹੈ, ਉਹ ਤੋਂ ਅਸੀਸ ਲਓ ਤੇ ਕੀ ਲਓਗੇ? ਉਹਦੇ ਜਾ ਕੇ ਗੋਡੀ ਹੱਥ ਲਾ ਦਿਓ, ਫਿੱਟ ਫਿੱਟ ਬੰਦਾ ਹੈ, ਉਹਦੇ ਪੂਰਾ ਸਰੀਰ ਤਕੜਾ ਵਧੀਆ ਉਹਦਾ, ਐ ਸਿਰੇ ਸਿਰ ਤੇ ਹੱਥ ਰਹਿ ਕੇ, ਪਰਮਾਤਮਾ ਕਿਰਪਾ ਕਰੇ ਤੇਰੀ ਵੀ ਸਿਹਤ ਪੂਰੀ ਫਿੱਟ ਹੋਵੇ, ਇਹ ਅਸੀਸ ਹੈ। ਇਹ ਅਸੀਸ ਨਹੀਂ, ਐਦਾਂ ਅਸੀਸ ਥੋੜਾ, ਐਦਾਂ ਨਾ ਕੋਈ ਬਦ ਅਸੀਸ ਹੁੰਦੀ ਹੈ ਨਾ ਕੋਈ ਅਸੀਸ ਹੁੰਦੀ। ਅਸੀਸ ਤੇ ਬਦ ਅਸੀਸ ਐਦਾਂ ਨਹੀਂ ਕੋਈ ਹੁੰਦੀ, ਬਦ ਅਸੀਸ ਵੀ ਕੋਈ ਨਹੀਂ ਹੁੰਦੀ। ਜੇ ਐਦਾਂ ਬੰਦੇ ਦੀ ਅਸੀਸ ਨਾਲ ਕਾਮਨਾ ਨਾਲ ਐਦਾਂ ਹੁੰਦਾ ਹੋਵੇ, ਫਿਰ ਤੇ ਮਾਫ ਕਰਨਾ, ਆਪਾਂ ਸਾਰੇ ਹੀ ਅਸੀਸਾਂ ਦਿੰਦੇ ਹੀ ਆ ਵੀ ਤੇਰੇ ਵੀ ਉਮਰ, ਹੁਣ ਕਹਿੰਦਾ ਹੀ ਅਗਲਾ ਬੁੱਢ ਸੁਹਾਗਣ ਹੋਵੇ, ਐ ਹੋਵੇ, ਸਾਰਾ ਏਦਾਂ ਨਹੀਂ ਹੁੰਦਾ। ਤਕੀਆਂ ਨੂੰ ਅਸੀਂ ਵੱਧ ਅਸੀਸਾਂ ਦਿੰਦੇ ਹਾਂ, ਤੇਰਾ ਬਹਿ ਜੇ ਬੇੜਾ ਤੇਰਾ, ਕਹਿੰਦੇ ਨੀ ਕਈਆਂ ਨੂੰ, ਕਹਿੰਦੇ ਨੀ, ਤੇਰਾ ਸਾਰਾ ਭੱਠਾ ਬਹਿ ਜੇ, ਤੇਰੇ ਐ ਹੋ ਜੇ, ਤੇਰੇ ਐ ਹੋ ਜੇ, ਵੱਧ ਅਸੀਸਾਂ। ਇਹ ਵੱਧ ਅਸੀਸ ਹੋ ਗਈ, ਇੱਕ ਅਸੀਸ ਹੋ ਗਈ, ਪਰ ਏਦਾਂ ਨਹੀਂ ਹੁੰਦਾ। ਅਸੀਸ ਲੈਣ ਦਾ ਮਤਲਬ ਸਮਝਣਾ, ਤੁਸੀਂ ਫਿੱਟ ਬੰਦੇ ਨੂੰ ਵੇਖਣਾ ਹੈ, ਉਹਦੇ ਤੋਂ ਅਸੀਸ ਕੀ ਲੈਣੀ ਹੈ, ਉਹਨੂੰ ਕਹਿਣਾ ਭਰਾਵਾ ਫਿੱਟ ਹੋਇਆ ਕਿਵੇਂ ਹੈ, ਇਹ ਅਸੀਸ ਮਤਲਬ ਟੈਕਨੀਕ ਮੈਨੂੰ ਵੀ ਦੱਸ। ਅਸੀਸ ਦਿਓ, ਸਮਝਾਂ ਵਾਲਿਓ ਅਸੀਸ ਦਿਓ, ਮੈਂ ਵੀ ਸਮਝਦਾਰ ਬਣਾ। ਅਸੀਸ ਮਤਲਬ ਮੈਨੂੰ ਵੀ ਸਮਝਦਾਰ ਬਣਾਓ, ਆਪਣਾ ਢੰਗ ਦੱਸ ਵੀ ਕਿਵੇਂ ਤੈਨੂੰ ਇਹ ਹੋਇਆ। ਅਸੀਸ ਦਾ ਮਤਲਬ ਹੁੰਦਾ ਹੈ ਚੰਗੀ ਸਿੱਖਿਆ, ਜੀਵ ਨਾਲ ਕਹੀ ਜਾਓ ਚੰਗਾ ਤੂੰ ਫਿੱਟ ਰਵੇਂ, ਨਾ ਉਹਨੇ ਫਿੱਟ ਹੋ ਜਾਣਾ ਨਾ ਤੇਰੇ ਕਹਿਣ ਨਾਲ ਕੁਝ ਹੋ ਜਾਣਾ, ਉਹਨੇ ਸੁਣ ਲਿਆ ਅੱਛਾ ਬੜਾ ਮੈਨੂੰ ਕਿਹਾ ਵੀ ਤੂੰ ਤੰਦਰੁਸਤ। ਹੁਣ ਮੈਨੂੰ ਕਈ ਬੰਦੇ ਮਿਲਣਗੇ, ਬਸ ਜੀ ਤੁਸੀਂ ਮਾੜਾ ਜਿਹਾ ਅਸੀਸ ਦਿਓ, ਮੈਂ ਕਈਆਂ ਨੂੰ ਕਹਿੰਦਾ ਮੈਂ ਆਸ਼ੀਰਵਾਦ ਨਹੀਂ ਦਿੰਦਾ, ਨਹੀਂ ਮਾੜਾ ਜਿਹਾ ਤੇ ਰੱਖ ਦੋ ਸਿਰ ਤੇ ਹੱਥ, ਮਾੜਾ ਜਿਹਾ ਤੇ ਰੱਖ ਦੋ, ਵੀ ਲੈ ਦੱਸ ਮੇਰਾ ਹੱਥ ਰਖਾ ਲਿਆ, ਮੰਨ ਲਓ ਤੂੰ ਮੇਰੇ ਤੋਂ ਹੱਥ ਰਖਾ ਲੈ ਵੀ ਮੈਨੂੰ ਸ਼ੂਗਰ ਹੈ, ਮੇਰੇ ਤੇ ਸਿਰ ਤੇ ਹੱਥ ਰੱਖੋ, ਲੈ ਮੇਰੇ ਤੋਂ, ਮੈਂ ਕਹਿੰਦਾ ਇੱਕ ਕੀ ਐ ਦੋਵੇਂ ਰਖਾ ਲੈ, ਇੱਕ ਨਾ ਰਖਾ ਮੈਂ ਦੋਵੇਂ ਰੱਖ ਦੂੰ, ਵੀ ਲੈ ਭਾਈ ਤੇ ਜਾਣ ਸਾਰ ਇੱਥੇ ਪੈਲਸ ਆ ਨਾਲ ਹੀ ਪੈਂਦਾ ਤੇ ਵਧੀਆ ਲੈ ਕੇ ਗੁਲਾਬ ਜਾਮਣ ਦੇ ਵਿੱਚ ਆਈਸਕ੍ਰੀਮ ਪਾ ਕੇ ਖਾ ਤੇ ਅਸੀਸ ਕਰੂ ਮੇਰੀ ਕੁਛ। ਜੇ ਤੂੰ ਮੈਨੂੰ ਪੁੱਛੇ ਅਸੀਸ ਇਹ ਮੰਗ ਵੀ ਭਾਈ ਸਾਹਿਬ ਜੀ ਸ਼ੂਗਰ ਨਹੀਂ ਕੰਟਰੋਲ ਚ ਹੁੰਦੀ, ਕੀ ਕਰਾਂ, ਸਾਨੂੰ ਸ਼ੂਗਰ ਹੈਗੀ ਹੈ, ਮੈਂ ਕਹੂੰ ਮੈਨੂੰ ਨਹੀਂ, ਤੁਹਾਡੀ ਕਿਵੇਂ ਕੰਟਰੋਲ ਹੈ? ਫਿਰ ਆਪਾਂ ਕਹਾਂਗੇ ਮਿੱਠਾ ਨਹੀਂ ਖਾਂਦੇ, ਤੂੰ ਵੀ ਕਰ ਨਾ ਖਾਇਆ ਕਰ, ਅੱਛਾ ਫਿਰ ਠੀਕ ਹੈ। ਮਤਲਬ ਇਹ ਹੋ ਗਈ ਅਸੀਸ, ਅਸਲ ਸਲਾਹ, ਤੂੰ ਠੀਕ ਕਿਵੇਂ ਹੈ, ਮੈਂ ਠੀਕ ਕਿਵੇਂ ਹੋਵਾਂ, ਇਹ ਦੱਸੋ, ਹੁੰਦੀ ਨਾ ਗੱਲ, ਇਹ ਅਸੀਸ ਹੈ। ਹੁਣ ਇੱਦਾਂ ਅਸੀਸ ਦੇ ਦਿਓ ਜੀ, ਕੋਈ ਅਸੀਸ ਦੇ ਦਿਓ, ਲੈ ਮੇਰੇ ਮੈਂ ਅਸੀਸ ਲੈ ਹੁਣ ਸਾਰਿਆਂ ਨੂੰ ਦੇ ਦੇਣਾ, ਸਾਰਿਆਂ ਦੀ ਚੜ੍ਹਦੀ ਕਲਾ ਹੋਵੇ, ਸਾਰਿਆਂ ਦੇ ਬੱਚੇ ਬਾਹਰ ਚਲੇ ਜਾਣ, ਸਾਰਿਆਂ ਦੇ ਕੰਮ ਰਾਸ ਹੋ ਜਾਣ, ਲੈ ਸੁਣ ਲਓ, ਦੱਸੋ ਹੋਰ ਦੱਸੋ ਕੀ ਕਵਾਂ, ਕੀ ਕਵਾਂ ਦੱਸੋ, ਨੂੰ ਸੱਸ ਦੇ ਕਲੇਸ਼ ਖਤਮ ਹੋ ਜਾਣ, ਹੋਰ ਦੱਸੋ ਕੀ, ਨਿਆਣੇ ਤੁਹਾਡੇ ਪੜ੍ਹਨ ਲੱਗ ਜਾਣ, ਹੋਰ ਅਸੀਸ ਦੱਸੋ ਕੀ ਚਾਹੀਦੀ। ਤੁਸੀਂ ਬੋਲੀ ਚੱਲੋ, ਮਗਰ ਮਗਰ ਮੈਂ ਬੋਲੀ ਜਾਂਦਾ ਵੀ ਜਿਹੜੀ ਅਸੀਸ ਚਾਹੀਦੀ ਦੱਸੀ ਚੱਲੋ, ਮੈਂ ਬੋਲੀ ਜਾਂਦਾ। ਤੇਰੇ ਗੋਡੇ ਦੁਖਣੋਂ ਹਟ ਜਾਣ, ਗੋਡਿਆਂ ਦੀਆਂ ਦਰਦਾਂ ਹਟ ਜਾਣ। ਹੋਰ ਬੋਲੋ ਕੀ ਚਾਹੀਦਾ? ਅਸੀਸ ਹੈ ਜਿਹੜੀ, ਇਹ ਅਸੀਸ ਨਹੀਂ ਹੁੰਦੀ, ਅਸੀਸ ਹੁੰਦੀ ਹੈ ਚੰਗੀ ਸਲਾਹ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਦਾ ਹੈ, ਫਿਰ ਤੁਸੀਂ ਠੀਕ ਹੋਣਾ, ਫਿਰ ਮੈਂ ਠੀਕ ਹੋਣਾ। ਅਸੀਸ ਤੇ ਇਹ ਹੈ, ਕਹਿਣ ਨਾਲ ਨਹੀਂ ਹੋ ਜਾਣਾ, ਗੱਲਾਂ ਨਾਲ ਤੇ ਸਾਰੀ ਕਹੀ ਜਾਂਦੇ ਹਾਂ ਇੱਦਾਂ ਹੋਵੇ ਇੱਦਾਂ ਹੋਵੇ। ਹਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਕੋਈ ਸਲਾਹ ਨਾ ਦੇਵੇ, ਲਵੇ ਨਾ ਲਵੇ, ਪਰ ਆਪਣੀ ਭਾਵਨਾ ਸ਼ੁੱਭ ਹੀ ਰੱਖੋ। ਵੀ ਜੇ ਕੋਈ ਮੈਨੂੰ ਪੁੱਛੂ ਤੇਰਾ ਮੁੰਡਾ ਬਾਹਰ ਕਿਵੇਂ ਗਿਆ, ਤੇ ਮੈਂ ਇਹਨੂੰ ਸਹੀ ਤਰੀਕਾ ਦੱਸੂ। ਜੇ ਪੁੱਛੂ ਵੀ ਤੇਰੇ ਕੋਲੇ ਚਾਰ ਪੈਸੇ ਕਿਵੇਂ ਆਏ ਆ, ਤੇ ਮੈਂ ਸਹੀ ਤਰੀਕਾ ਦੱਸੂ। ਆਪਣੀ ਕਾਮਨਾ ਸ਼ੁੱਭ ਰੱਖੋ, ਤੜਫਣਾ ਨਹੀਂ। ਕਿਸੇ ਦਾ ਘਰ ਵੇਖ ਕੇ, ਕਿਸੇ ਦੀ ਗੱਡੀ ਵੇਖ ਕੇ, ਕਿਸੇ ਦਾ ਪੈਸਾ ਵੇਖ ਕੇ, ਕਿਸੇ ਦਾ ਸੈਟਲ ਹੋਇਆ ਬੱਚਾ ਵੇਖ ਕੇ ਤੜਫਣਾ ਨਹੀਂ। ਜੇ ਦਿਮਾਗੀ ਹੈ, ਮਾੜਾ ਮੋਟਾ ਦਿਮਾਗ ਕੰਮ ਕਰਦਾ, ਮੈਂ ਪੜ੍ਹਦਾ ਹੁੰਦਾ ਸੀ ਪਹਿਲਾਂ, ਜੇ ਦਿਮਾਗ ਕੰਮ ਕਰਦਾ ਓਏ ਕਾਲੇ ਲੇਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲੇਖ ਨਾ ਲੇਖ ਭਾਈ, ਕਾਲੇ ਲੇਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ,
ਕਾਲੇ ਲੇਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲੇਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਅਕਲਾਂ ਵਾਲਾ, ਕਾਲੇ ਲਿਖ ਨਾ ਲੇਖ, ਅਕਲਾਂ ਵਾਲਾ ਓ ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ, ਕਾਲੇ ਲੇਖ ਜੇ ਤੂੰ ਅਕਲਾ
ਬੋਲਿਆ ਵੀ ਕਰੋ,
ਹੱਸਣਾ ਨੀ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨੀ, ਹੱਸਣਾ ਨੀ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨੀ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨੀ ਚਾਹੀਦਾ ਕਿਸੇ ਦੀ ਗਰੀਬੀ ਉੱਤੇ,
ਹੱਸਣਾ ਨਹੀਂ ਚਾਹੀਦਾ ਕਿਸੇ ਦੀ, ਪੜਿਆ ਕਰੋ,
ਮਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੋਂ, ਮਚਣਾ ਨਹੀਂ, ਮਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੋਂ, ਮਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੋਂ, ਮਚਣਾ ਨੀ ਚਾਹੀਦਾ ਕਿਸੇ ਦੇ ਮੁਕੱਦਰਾਂ ਤੋਂ, ਮਚਣਾ ਨੀ ਚਾਹੀਦਾ ਕਿਸੇ ਦੇ, ਮਚਣਾ ਨਹੀਂ ਚਾਹੀਦਾ।
ਬੇਨਤੀ
ਸਾਰੇ ਲਿਖ ਨਾ ਲੇਖ
ਆਪਣੇ ਗਿਰੀਵਾਨ
ਸਿਰ ਨੀਵਾ ਕਰ ਦੇਖ
ਆਪਣੇ ਅੰਦਰ ਝਾਤੀ ਮਾਰ ਜੇ ਅਕਲ ਵਾਲਾ ਹੈ ਤੇ ਮਾੜੇ ਲੇਖ ਕਿਉਂ ਲਿਖਦਾ ਚੇਤਾ ਰੱਖਿਓ ਹਰ ਬੰਦੇ ਨੇ ਆਪਣੇ ਮੁਕੱਦਰ ਆਪ ਬਣਾਉਣੇ ਹਨ ਆਪ ਲਿਖਣੇ ਹੈ ਤੇ ਜੇ ਕਹਿੰਦੇ ਅਕਲ ਵਾਲਾ ਤੇ ਫਿਰ ਤੂੰ ਆਪਣੇ ਮੁਕੱਦਰ ਵਧੀਆ ਕਿਉਂ ਨਹੀਂ ਲਿਖਦਾ ਜੇ ਮੁਕੱਦਰ ਆਪਣੇ ਆਪ ਬਣਾਉਣੇ ਹੈ ਬੰਦੇ ਨੇ ਤੇ ਫਿਰ ਆਪ ਬਣਾਓ ਅਸੀਂ ਕਹਿੰਦੇ ਰੱਬ ਬਣਾਊ ਸਾਡਾ ਧਾਰਮਿਕ ਢਾਂਚਾ ਕਹਿੰਦਾ ਰੱਬ ਬਣਾਊ ਪਰਮਾਤਮਾ ਬਣਾਊ ਫਿਰ ਪਰਮਾਤਮਾ ਦੇ ਭਗਤ ਤੇ ਸਾਰੇ ਗ੍ਰੰਥੀ ਪਾਠੀ ਸਾਡੇ ਵਰਗੇ ਪਰਮਾਤਮਾ ਦੇ ਜ਼ਿਆਦਾ ਨੇੜੇ ਰਹਿਣ ਵਾਲੇ ਇਹਨਾਂ ਦੇ ਮੁਕੱਦਰ ਤੇ ਸਭ ਤੋਂ ਵਧੀਆ ਬਣਨੇ ਚਾਹੀਦੇ ਸੀਗੇ ਨਹੀਂ ਪਿੰਡ 'ਚ ਸਭ ਤੋਂ ਵਧੀਆ ਕੋਠੀ ਕਿਹਦੀ ਚਾਹੀਦੀ ਸੀ ਗ੍ਰੰਥੀ ਦੀ ਸਭ ਤੋਂ ਵਧੀਆ ਗੱਡੀ ਕਿਹਦੀ ਚਾਹੀਦੀ ਸੀ ਭਲਾ ਗ੍ਰੰਥੀ ਦੀ ਮੁਕੱਦਰ ਪਰਮਾਤਮਾ ਬਣਾਉਂਦਾ ਹੈ ਪਰਮਾਤਮਾ ਦਾ ਤੇ ਖਾਸ ਸੇਵਕ ਹੁੰਦਾ ਅਗਲਾ ਸਵੇਰੇ ਸ਼ਾਮ ਵੀ ਗੁਰਦੁਆਰੇ ਰਹਿੰਦਾ ਹਰ ਵੇਲੇ ਨੇੜੇ ਰਹਿੰਦਾ ਮੁਕੱਦਰ ਬੰਦੇ ਨੇ ਆਪ ਬਣਾਉਣੇ ਆ ਇਹ ਗੁਰੂ ਸਾਹਿਬ ਨੇ ਸਿਖਾਇਆ ਕਹਿੰਦੇ ਤੁਸੀਂ ਲਿਖਣੇ ਨੇ ਕਿਸੇ ਨੇ ਨਹੀਂ ਲਿਖਣੇ ਤੁਸੀਂ ਲਿਖਣੇ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥੇ ਜਿੱਦਾਂ ਦੇ ਦਿਨ ਰਾਤ ਕੰਮ ਕਰਦੇ ਹੋ ਤੁਹਾਡੇ ਮੱਥੇ ਤੇ ਬਣ ਰਹੇ ਆ ਭਾਗ ਉਹੋ ਜਿਹੇ ਬਣਾ ਲਓਗੇ ਉਹੋ ਜਿਹੀ ਤੁਹਾਡੀ ਸੋਚ ਬਣੂ ਜਿੱਦਾਂ ਦੀ ਰਹਿਣੀ ਬਹਿਣੀ ਸੰਗਤ ਵਿੱਚ ਮੱਥੇ ਦੇ ਭਾਗ ਮਤਲਬ ਸੋਚ ਵਿਚਾਰ ਜਿਹੜੇ ਇੱਥੇ ਚੱਲਦੇ ਆ ਬਸ ਸਾਰਿਆਂ ਦੇ ਮੱਥੇ ਤੇ ਜੋ ਚੱਲ ਰਿਹਾ ਹੈ ਜਿੱਦਾਂ ਦੀ ਰਹਿਣੀ ਬਹਿਣੀ 'ਚ ਬਹਿੰਦੇ ਆ ਉਦਾਂ ਦੀ ਸੋਚ ਦੇ ਮਾਲਕ ਹੈ ਸ਼ਰਾਬੀਆਂ ਦੀ ਸੰਗਤ ਵਿੱਚ ਦਿਨ ਰਾਤ ਬਹਿਣਾ ਤੇ ਸੋਚ ਵੀ ਉਹਨਾਂ ਦੀ ਉਦਾਂ ਦੀ ਹੈ ਵਿਗੜਿਆਂ ਦੀ ਸੰਗਤ 'ਚ ਬਹਿਣਾ ਸੋਚ ਵੀ ਉਦਾਂ ਦੀ ਹੈ ਠੀਕ ਬੰਦਿਆਂ ਦੀ ਸੰਗਤ 'ਚ ਬਹਿੰਦੇ ਉਹ ਉਦਾਂ ਦੇ ਹੈ ਇਹ ਅਸੀਂ ਸੋਚਣਾ ਕਿਹੜੇ ਰਾਹ ਤੇ ਤੁਰਨਾ ਅਸੀਂ ਇਹ ਸਾਡੇ ਹੱਥ ਹੈ ਤਾਂ ਕਰਕੇ ਸੋਚ ਸਮਝ ਕੇ ਤੁਰਿਓ ਸ਼ੁਭ ਅਸ਼ੀਸ਼ਾਂ ਅਸੀਸਾਂ ਸ਼ੁਭ ਅਸੀਸਾਂ ਦਿਓ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ
ਸਾਹਿਬ ਸਿਆਮੇ
ਅਸੀਸ ਦਿਓ ਮੈਨੂੰ ਟੈਕਨੀਕ ਦਿਓ ਮੈਨੂੰ ਤਰੀਕਾ ਦਿਓ ਮੈਨੂੰ ਜੁਗਤ ਦਿਓ ਮੈਨੂੰ ਮੈਥਡ ਦਿਓ ਤੁਸੀਂ ਕਿਵੇਂ ਸਾਹਿਬ ਨਾਲ ਮਿਲੇ ਮਿਲੇ ਹੋ ਤੇ ਅਸੀਂ ਕਿਵੇਂ ਟੁੱਟੇ ਟੁੱਟੇ ਹਾਂ ਤੁਸੀਂ ਕਿਵੇਂ ਜੁੜੇ ਜੁੜੇ ਹੋ ਤੁਹਾਡੀ ਫੀਲਿੰਗ ਬੜੀ ਕਮਾਲ ਦੀ ਸਾਡਾ ਬੁਰਾ ਹਾਲ ਹੈ ਇਹ ਸਾਨੂੰ ਟੈਕਨੀਕ ਦੱਸੋ ਸਾਨੂੰ ਤਰੀਕਾ ਦੱਸੋ ਤਾਂ ਕਰਕੇ ਕਰਨਾ ਬੰਦੇ ਨੇ ਆਪ ਹੀ ਹੁੰਦਾ ਹੈ ਜਿਵੇਂ ਆ ਕਿਸਾਨਾਂ ਦੇ ਮਸਲਾ ਚੱਲਦਾ ਸੀ ਨਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਕਲਾ ਵਰਤਾਊਗਾ ਏਦਾਂ ਬੋਲਦੇ ਨੇ ਸਾਡੇ ਬੰਦੇ ਜਿਵੇਂ ਵਾਹਿਗੁਰੂ ਨੇ ਕਰਨਾ ਇਹ ਨਹੀਂ ਹੁੰਦਾ ਫਿਰ ਅਗਲਾ ਕਹਿੰਦਾ ਵੀ ਤਿੰਨ ਬਿੱਲ ਆਏ ਨੇ ਕਿੰਨੇ ਕੀਤੇ ਨੇ ਫਲਾ ਜੇ ਅਕਾਲ ਪੁਰਖ ਵਾਹਿਗੁਰੂ ਕਰਦਾ ਫਿਰ ਬਿੱਲ ਕਿਹਦੇ ਹੁਕਮ 'ਚ ਆਏ ਆ ਇਹ ਵੀ ਉਹਦੇ ਹੁਕਮ 'ਚ ਹੀ ਆਏ ਹੋਣਗੇ ਛੱਬੀ ਨੂੰ ਜਿਹੜਾ ਕੁਝ ਹੋਇਆ ਵੀ ਵਾਹਿਗੁਰੂ ਨੇ ਆਪ ਹੀ ਕਰਾਤਾ ਹੋਣਾ ਏਦਾਂ ਨਹੀਂ ਹੁੰਦਾ ਅਸੀਂ ਜੋ ਕਰਨਾ ਹੈ ਆਪਣੀ ਜ਼ਿੰਦਗੀ 'ਚ ਆਪਾਂ ਪਰਮਾਤਮਾ ਦਾ ਰੂਪ ਹਾਂ ਅਸੀਂ ਗਲਤ ਤੇ ਠੀਕ ਆਪਣਾ ਆਪ ਵੇਖਣਾ ਅਸੀਂ ਵੇਖਣਾ ਸਾਨੂੰ ਗੁਰੂ ਸਾਹਿਬ ਨੇ ਇਹੋ ਹੀ ਸਿਖਾਇਆ ਜਜ਼ਬਾਤੀ ਹੋ ਕੇ ਫੈਸਲੇ ਨਹੀਂ ਲੈਣੇ ਅਕਲ ਨਾਲ ਫੈਸਲੇ ਲੈਣੇ ਚੜ੍ਹਦੀ ਕਲਾ ਵਿੱਚ ਰਹਿਣਾ ਹੌਸਲੇ ਬੁਲੰਦ ਰੱਖਣੇ ਆ ਵੱਡੇ ਤੋਂ ਵੱਡੀ ਵੀ ਭਾਵੇਂ ਮੁਸੀਬਤ ਆ ਜਾਏ ਆਪਣਾ ਹੌਸਲਾ ਬੁਲੰਦ ਰੱਖਣਾ ਉਹ ਭਾਈ ਜ਼ਮੀਨਾਂ ਹਜੇ ਸਾਡੇ ਕੋਲ ਹੈ ਅਜੇ ਖੋਈਆਂ ਨਹੀਂ ਕਿਸੇ ਨੇ ਤੇ ਇੰਨਾ ਸੌਖਾ ਨਹੀਂ ਕੋਈ ਸਾਡੀ ਜ਼ਮੀਨ 'ਚ ਆ ਵੜੇਗਾ ਤੇ ਆਪਣੇ ਆਪ ਨੂੰ ਕਾਇਮ ਰੱਖਣਾ ਤੁਸੀਂ ਵੇਖੋਗੇ ਕਈ ਮੌਤ ਜਮਾਂ ਸਿਰੇ ਤੇ ਪਹੁੰਚੀ ਹੁੰਦੀ ਹੈ ਤਾਂ ਵੀ ਕਾਇਮ ਹੁੰਦੇ ਆ ਤੇ ਕਈ ਮੌਤ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੀ ਪਹਿਲਾਂ ਹੀ ਮਰਗੇ ਹੁੰਦੇ ਆ ਜਮਾਂ ਹੀ ਮਰਿਆਂ ਵਰਗੇ ਉਹਨਾਂ ਦੀ ਹਿੰਮਤ ਵੇਖੋ ਉਹਨਾਂ ਦੀ ਗੱਲਬਾਤ ਸੁਣ ਲਓ ਏਦਾਂ ਲੱਗਦਾ ਵੀ ਇਹ ਤੇ ਪਹਿਲਾਂ ਹੀ ਮਰ ਜਾਣਾ 35-40 ਸਾਲ ਦੀ ਉਮਰ ਵਾਲੇ ਬੰਦੇ ਵੀ ਅੱਜ ਕੱਲ੍ਹ ਕਿਵੇਂ ਆ ਬਈ ਬਸ ਜੀ ਹੁਣ ਤੇ ਬਹੁਤੀ ਲੰਘੀ ਥੋੜੀ ਰਹਿ ਗਈ ਲੈ ਇਹ ਹੁਣੇ ਮਰਿਆ ਪਿਆ ਹੁਣੇ ਤਿਆਰ ਬੈਠਾ ਤੇ ਕਈ ਇਹੋ ਜਿਹੇ ਬੁੜੇ ਵੀ ਹੈ ਬਜ਼ੁਰਗ 100 ਸਾਲ ਨੂੰ ਲੱਗਿਆ ਪਿਆ ਅਜੇ ਵੀ ਤੁਰਿਆ ਫਿਰਦਾ ਉਹਨੂੰ ਪੁੱਛ ਲਓ ਬਾਪੂ ਕਿਵੇਂ ਅਜੇ ਤੇ ਮੈਂ ਜਵਾਨ ਆ ਕਹਿੰਦਾ ਅਜੇ ਮੈਂ ਠੀਕ ਹਾਂ ਕਹਿੰਦੇ ਕਿ ਨਹੀਂ ਕਹਿੰਦੇ ਮਤਲਬ ਏਦਾਂ ਦੇ ਬਜ਼ੁਰਗ ਵੀ ਹੈਗੇ ਆ ਪੂਰੇ ਕਾਇਮ ਨੇ ਅਜੇ ਤੇ ਅਸੀਂ ਪਹਿਲਾਂ ਹੀ ਮਰੇ ਫਿਰਦੇ ਤਾਂ ਕਰਕੇ ਮੈਂ ਸਭ ਨੂੰ ਕਹਿਣਾ ਚਾਹੁੰਦਾ ਭਾਈ ਆਪਣੇ ਆਪ ਨੂੰ ਕਾਇਮ ਰੱਖਣਾ ਹੀ ਰੱਖਣਾ ਜਦੋਂ ਆਵੇਗਾ ਸਮਾਂ ਜਦੋਂ ਮੈਂ ਕਹਿੰਦਾ ਵੇਖੋ ਮੌਤ ਤੇ ਇੱਕ ਦਿਨ ਸਭ ਨੂੰ ਆਉਣੀ ਹੈ राणा राओ ना को रहे, रंग ना तुंग फकीर, वारी आपू अपनी कोई ना बंदा ती, सबना मरना आया विछोड़ा सबना, सब ने एक दिन जाना हुंदा है। पर आऊ जदों आउनी है पहला क्यों मरिया फिर मैं, आऊ जदों आउनी है, आऊ जदों आउनी है पहला क्यों मरिया फिर मैं,
आऊ जदों आउनी है पहला क्यों मरिया फिर मैं, आऊ जदों आउनी है पहला क्यों मरिया फिर मैं,
जदों आउनी है पहला क्यों,
पहला क्यों मरिया फिर
मैं, आऊ जदों आउनी है, आऊ जदों आउनी है पहला क्यों मरिया मरिया, आऊ जदों आउनी है पहला क्यों मरिया फिर मैं,
आऊ जदों आउनी है पहला क्यों मरिया फिर मैं, आऊ जदों आउनी है पहला क्यों मरिया,
क्यों गज के भाई
पहला क्यों
मरिया फिर मैं, पहला क्यों मरिया फिर मैं,
पहला क्यों मरिया फिर मैं, पहला क्यों मरिया फिर मैं,
पहला क्यों मरिया फिर मैं, पहला क्यों मरिया फिर मैं,
पहला क्यों मरिया मरिया,
पहला क्यों मरिया फिर मैं,
पहला क्यों मरिया मरिया, पहला क्यों मरिया फिर मैं,
पहला क्यों मरिया मरिया,
पहला क्यों मरिया फिर मैं,
आऊ जरोनी है, आऊ जरो, आऊ जरोनी है पहला क्यों मरिया मरिया, आऊ जरोनी है पहला क्यों मरिया फिर मैं,
आऊ जरोनी है पहला क्यों मरिया, आऊ जदोनी है पहला क्यों मरिया फिर मैं,
आऊ जदोनी है पहला क्यों मरिया फिर मैं,
आऊ जदोनी है पहला क्यों मरिया फिर मैं,
जेड़ा मरण दा वेड़ा आना उदों ते मरना ही है, पहला ही क्यों मरना है, बचपन विच बचपन दा स्वाद लो, वो टाइम है, एक जवानी है, जवानी च जवानी दा स्वाद है, अधखड़ उम्र दा अपना स्वाद है, मैं कह दिया काले केसां दा अपना स्वाद है, तौलियां दा अपना स्वाद, अपनी फब है, कालियां दी अपनी फब है, चिट्टियां दी अपनी फब है, एक चमड़ी इदां दी हो जांदी है जदों चिट्टियां नाल ही फबदी है, चेहरे ते झुरड़ियां ते फबदियां वी उह चिट्टी दाड़ी नाल ने फब हो जांदी बंदे दी, सोहना लगदा नेचुरल वधिया लगदा, एक टाइम हर चीज जिहड़ी हुण बच्चे दे दाड़ी आ जाए होर तरह लगदा, हुण बच्चा होवे दसां सालां दाड़ी आ जाए वह होर तरह लगू, ते जे 20 साल दे नूं ना आवे तां होर तरह लगू, बंदा हुण 20-22 साल दा हो जाए दाड़ी आवे साडे काजी साहब वांगू मुछां आउणी ना, साडे काजी साहब दे मुछां आईयां ही नहीं, उड़ीक उड़ीक थक गया बुढ़ा हो चले ताई ते काजी हो गया, हुण मैं कहना की चाह रहा बई, वेखो दाड़ी पहला ही आ जाए ते मन तावी परेशान हुंदा, ते हुण 20 साल दे नू आवे ना फिर जे पहला आ जाए ते तां दवाई भालदा, जे ना आवे फिर दवाई भालदा, वेखो ना हर चीज समय नाल है टाइम नाल है, तुसी काली दाड़ी नू भी इंजॉय करो ते चिट्टी नू भी करो, ਤੁਸੀਂ ਬਚਪਨ ਨੂੰ ਵੀ ਇੰਜੋਏ ਕਰੋ, ਬੁਢੇਪੇ ਨੂੰ ਵੀ ਇੰਜੋਏ ਕਰੋ, ਹਰ ਸਮੇਂ ਦੀ ਗੱਲ ਹੈ। ਹੁਣ ਮੇਰਾ ਬੱਚਾ ਇਹ ਖੇਡਦਾ ਬਹੁਤ ਹੈ ਜੀ, ਚੌੜ ਬਹੁਤ ਕਰਦਾ, ਮੈਂ ਕਿਹਾ ਹੁਣ ਤੂੰ ਆਵੇਂ ਬਾਹਰੋਂ ਕੰਮ ਤੋਂ, ਇਹ ਆਉਂਦਿਆਂ ਨੂੰ ਮਾਲਾ ਲੈ ਕੇ ਬੈਠਾ ਹੋਵੇ, ਇਹ ਆਉਂਦਿਆਂ ਨੂੰ ਤੈਨੂੰ ਕਥਾ ਸੁਣਾਵੇ। ਹੁਣ ਬੱਚਾ ਬੱਚਿਆਂ ਵਰਗਾ ਹੀ ਹੁੰਦਾ, ਖੇਡੂ ਹੀ, ਜਿਹੜਾ ਹੈ ਹੀ ਬੱਚਾ ਉਹ ਖੇਡੋ ਹੀ, ਉਹ ਚੌੜ ਕਰੂ, ਚੀਕਾਂ ਮਾਰੂ, ਰੌਲਾ ਪਾਊ, ਲਿਟੂ, ਬੱਚੇ ਇੱਦਾਂ ਹੀ ਕਰਦੇ ਹੁੰਦੇ। ਨਿਆਣੇ ਨਿਆਣੇ ਵਰਗਾ ਹੀ ਚਾਹੀਦਾ, ਬੱਚਾ ਬੱਚੇ ਵਰਗਾ ਹੀ ਚਾਹੀਦਾ, ਤੇ ਬਜ਼ੁਰਗ ਬਜ਼ੁਰਗ ਵਰਗਾ ਹੀ ਚਾਹੀਦਾ। ਹਰ ਇੱਕ ਟਾਈਮ ਹੈ, ਇੱਕ ਮੌਤ ਆਏਗੀ, ਉਹ ਮਰਾਂਗੇ, ਫਿਰ ਵੇਖੀ ਜਾਊ। ਪਰ ਅਜੇ ਆਈ ਨਹੀਂ, ਅਜੇ ਲੈਣ ਨਹੀਂ ਦੇਣ ਨਹੀਂ, ਪਹਿਲਾਂ ਹੀ ਕਾਹਨੂੰ ਮਰਨਾ ਹੈ। ਮੈਂ ਯਹੂਦੀਆਂ ਦੀ ਗੱਲ ਸੁਣਾਈ, ਮਾਤਾ ਉਹਨਾਂ ਦੀ, ਸਾਡੇ ਸਰਬਜੀਤ ਸਿੰਘ ਉੱਥੇ ਮੇਰੇ ਨਾਲ ਮਾਈਕ 'ਚ ਬੋਲਦਾ ਹੁੰਦਾ ਅਮਰੀਕਾ, ਉਹਦੀ ਗੱਡੀ 'ਚ ਬਹਿ ਗਈ, 90 ਸਾਲ ਦੀ ਯਹੂਦੀਆਂ ਦੀ ਮਾਤਾ, ਇਹ ਬਹਿ ਗਈ ਗੱਡੀ 'ਚ। ਇਹਨੇ ਪੁੱਛਿਆ, ਬੇਬੇ ਮਾਤਾ ਤੇਰੀ ਉਮਰ ਬੜੀ ਵੱਡੀ ਹੈ, ਕਿੰਨੇ ਸਾਲ ਦੀ ਹੋ ਗਈ? ਕਹਿੰਦੀ 90 ਸਾਲ ਦੀ ਹੋ ਗਈ, 100 ਸਾਲ ਦਾ ਟਾਰਗੇਟ ਹੈ ਮੇਰਾ, 100 ਪੂਰਾ ਕਰਕੇ ਮਰੂ। ਐ ਬੋਲੀ ਬੇਬੇ, ਹਜੇ 90 ਸਾਲਾਂ ਦੀ ਹੈ। ਤੇ ਸਾਡੇ ਪੁੱਛ ਲਓ, ਹਾਏ ਮੇਰੇ ਗੋਡੇ, ਹਾਏ, ਮੈਂ ਤੇ ਕਈਆਂ ਨੂੰ ਅੱਕ ਕੇ ਕਹਿੰਦਾ ਹੁੰਦਾ ਵੀ ਸਾਡੇ ਨਾ ਇੱਥੇ ਪਿੱਛੇ, ਕੱਲ ਮੈਂ ਹਵੇਲੀ ਗਿਆ, ਵਿਆਹ ਸੀ ਸਾਡੇ ਇੱਥੇ, ਉੱਥੇ ਮੈਂ ਬੈਠਾ ਸੀ ਤੇ ਮੈਂ ਗੱਲ ਕਰਾਂ, ਮੈਂ ਕਿਹਾ ਇਕੱਠਾ ਹੀ ਬਣ ਗਿਆ ਸਾਰਾ ਕੁਛ, ਬਈ ਅਗਲਾ ਹਵੇਲੀ 'ਚ ਖਾਵੇ, ਜੇ ਬਿਮਾਰ ਹੋ ਗਿਆ ਤੇ ਹੌਸਪੀਟਲ ਵੱਡਾ ਨਾਲ ਹੀ ਬਣ ਲੱਗਾ, ਫਿਰ ਉੱਥੇ ਚਲ ਜੇ, ਜੇ ਉੱਥੋਂ ਠੀਕ ਨਾ ਹੋਇਆ, ਉਹ ਬੰਦਾ ਕਹਿੰਦਾ ਫਿਰ ਵਧੀਆ ਬਾਬਾ, ਜੇ ਠੀਕ ਨਾ ਹੋਇਆ ਫਿਰ ਗੁਰਦੁਆਰੇ ਚਲ ਜੇ, ਫਿਰ ਉੱਥੇ ਅਰਦਾਸ ਕਰਾ ਲਵੇ ਵੀ ਇਹ ਠੀਕ ਨਹੀਂ ਹੁੰਦਾ। ਮੈਂ ਕਿਹਾ ਇੱਦੂ ਗਾਂ ਵੀ ਹੈਗਾ, ਕਹਿੰਦਾ ਕੀ? ਮੈਂ ਕਿਹਾ ਨਹਿਰ ਹੈ ਇੱਦੂ ਅੱਗੇ, ਮਰ ਹੁਣ ਫਿਰ ਤੂੰ ਨਹੀਂ ਬਚਦਾ, ਜੇ ਇੱਦਾਂ ਤਾਂ ਫਿਰ ਇੱਦੂ ਅਗਲਾ ਵੀ ਹੈਗੀ ਹੈ ਨਾ, ਨਹਿਰ ਵੀ ਹੈਗੀ ਹੈ। ਸੱਚੀ ਕਈ ਬੰਦੇ ਸਾਡੇ ਇੰਨੇ ਨਿਕੰਮੇ ਹੈ, ਜਿਹੜਾ ਮਰਜ਼ੀ ਕੰਮ ਪੁੱਛ ਲਓ, ਬਸ ਜੀ ਮਰ ਗਏ ਜੀ। ਮੈਂ ਕਈਆਂ ਨੂੰ ਕਹਿੰਦਾ ਹੁੰਦਾ, ਸੱਚੀ ਹੱਸਦ ਕੇ ਮੈਂ ਕਹੀ ਦਿੰਦਾ ਵੀ ਕੀ ਕਰਾਂ ਜੀ ਮੈਂ, ਨਹਿਰ 'ਚ ਛਾਲ ਮਾਰ, ਫਿਰ ਕਿੱਥੇ ਵੱਜਦੀ ਹੈ ਜੀ, ਮੈਂ ਇੱਦਾਂ ਕਰਦੀ। ਤੂੰ ਮਰ ਜਾ ਫਿਰ, ਪਹਿਲਾਂ ਹੀ ਕਿਉਂ ਮਰਿਆ? ਜਦੋਂ ਮਰੇਗਾ ਉਦੋਂ ਮਰੇਗਾ, ਪਹਿਲਾਂ ਹੀ ਕਿਉਂ ਮਰੇ ਫਿਰਦੇ ਤੁਸੀਂ? ਆਪਣੇ ਆਪ ਨੂੰ ਕਾਇਮ ਰੱਖੋ, ਜਦੋਂ ਆਉਣਾ ਹੈ ਸਮਾਂ ਉਹ ਤੇ ਆ ਹੀ ਜਾਣਾ, ਪਰ ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਸਿੱਖੋ, ਕਲਾ ਸਿੱਖੋ। ਤਾਂ ਕਰਕੇ ਭਾਈ ਆਪਣੇ ਆਪ ਨੂੰ ਕਾਇਮ ਰੱਖੀਏ, ਚੜ੍ਹਦੀ ਕਲਾ 'ਚ ਰੱਖੀਏ। ਅਗਲੇ ਐਤਵਾਰ ਦਾ ਪ੍ਰੋਗਰਾਮ ਮੰਥਲੀ ਆਪਾਂ ਦੀਵਾਨ ਕਰਾਂਗੇ, ਦੀਵਾਨ ਹਾਲ ਵਿੱਚ, ਦਰਬਾਰ ਸਾਹਿਬ 'ਚ ਨਹੀਂ ਲੱਗਣਾ, ਉੱਧਰ ਲੱਗਣਾ। ਜਿੰਨੇ ਆਏ ਹੋ ਜ਼ਰੂਰ ਆਇਓ, ਅਤੇ ਨਾਲ ਸੰਗੀਆਂ ਸਾਥੀਆਂ ਜਿਹੜੇ ਤੁਹਾਡੇ ਪਿਆਰ ਵਾਲੇ ਆ ਉਹ ਵੀ ਆਉਣ। ਘਰਾਂ 'ਚ ਸੁਣਨ ਵਾਲੇ ਘਰਾਂ 'ਚ ਹੀ ਸਪੋਰਟ ਬੈਠੇ ਨਾ ਕਰੀ ਜਾਇਆ ਕਰੋ, ਹਿੱਲ ਲਿਆ ਕਰੋ ਮਾੜਾ ਮੋਟਾ, ਥੋੜ੍ਹਾ ਜਿਹਾ ਕਾਇਮ ਹੋ ਕੇ ਗੱਡੀ ਕੱਢੋ, ਮੋਟਰਸਾਈਕਲ ਕੱਢੋ, ਬੱਸ 'ਤੇ ਬੈਠੋ ਅਤੇ ਦਰਸ਼ਨ ਵੀ ਦਿਆ ਕਰੋ ਆ ਕੇ ਵੀ ਅਸੀਂ ਹੈਗੇ ਹਾਂ, ਅਸੀਂ ਬੈਠੇ ਹਾਂ, ਘਰੇ ਬੈਠੇ ਸਪੋਰਟ ਕਰਦੇ ਹਾਂ ਅਸੀਂ। ਉਹਦਾ ਫੇਸਬੁੱਕ ਚੱਲਦੀ, ਉਹਦੇ ਅੰਗੂਠਾ ਜਿਹਾ ਨੱਪ ਕੇ ਬਸ ਮੈਂ ਪੱਕਾ ਸਪੋਰਟ, ਲਾਈਕ ਕਰਤਾ ਮੈਂ, ਬਸ ਐਂ ਲਾਈਕ ਹੁੰਦਾ, ਇੰਨੇ ਨਾਲ ਹੀ ਮੈਂ ਬਸ ਸਪੋਰਟਰ ਬਣ ਗਿਆ ਨਾਲ ਤੁਰਦਾ। ਤਾਂ ਕਰਕੇ ਤੁਹਾਨੂੰ ਸਭ ਨੂੰ ਕਹਿ ਰਿਹਾ ਮੈਂ ਵੀ ਜਿਨ੍ਹਾਂ ਕੋਲ ਸਮਾਂ ਹੈ, ਐਤਵਾਰ ਦਾ ਪ੍ਰੋਗਰਾਮ ਹੁੰਦਾ, ਦੂਰੋਂ ਨੇੜਿਓਂ ਜਿਹੜੇ ਵੀ ਬੱਸ ਰਾਹੀਂ, ਗੱਡੀ ਰਾਹੀਂ, ਜਿੱਦਾਂ ਜਿਹੜੇ ਸਾਧਨ ਰਾਹੀਂ ਪਹੁੰਚ ਹੁੰਦਾ, ਪਹੁੰਚਿਆ ਕਰੋ। ਅਗਲੇ ਐਤਵਾਰ ਦਾ ਦੀਵਾਨ ਦੁਪਹਿਰ ਦਾ 2 ਘੰਟੇ ਮੰਥਲੀ ਪ੍ਰੋਗਰਾਮ, ਇਹ ਸਾਡਾ ਵੀਕਐਂਡ ਪ੍ਰੋਗਰਾਮ ਹੁੰਦਾ 3 ਦਿਨ ਦਾ, ਉਹ 1 ਮੰਥਲੀ। ਸ਼ਨੀਵਾਰ ਦਾ ਦੀਵਾਨ ਵੀ ਹਾਲ ਵਿੱਚ ਹੀ ਲੱਗੇਗਾ ਰਾਤ ਨੂੰ, ਕਿਉਂਕਿ ਤਿਆਰੀ ਉੱਥੇ ਸਟੇਜ ਦੀ ਹੋ ਜਾਂਦੀ ਹੈ, ਸੰਗਤ ਤੇ ਚਲੋ ਜਿੰਨੇ ਕਹਾਉਣਗੇ 20-50-100 ਬਹਿ ਜਾਣਗੇ, ਪਰ ਦੀਵਾਨ ਫਿਰ ਐਤਵਾਰ ਦਾ ਦੁਬਾਰਾ ਲਾਵਾਂਗੇ। ਸ਼ਨੀਵਾਰ ਵਾਲਾ ਲਾਈਵ ਸੁਣ ਲਿਓ ਘਰਾਂ ਵਿੱਚ, ਜਿਹੜੇ ਆਉਣਾ ਚਾਹੁੰਦੇ ਆ ਸਕਦੇ ਆ, ਪਰ ਨਹੀਂ ਤੇ ਘਰਾਂ 'ਚ ਸੁਣਿਓ। ਤੇ ਐਤਵਾਰ ਦਾ ਪ੍ਰੋਗਰਾਮ ਜਿਹੜਾ ਹੈ ਉਹ ਆ ਕੇ ਦੀਵਾਨ ਵਿੱਚ ਬੈਠ ਕੇ ਆਪ ਸਾਰਿਆਂ ਨੇ ਹਾਜ਼ਰੀ ਭਰਨੀ। ਅਗਲਾ ਐਤਵਾਰ ਜੋ ਹੈ 7 ਫਰਵਰੀ ਦਾ ਦੁਪਹਿਰ ਦਾ ਦੀਵਾਨ ਆਪਾਂ ਕਰਾਂਗੇ, ਫਿਰ ਮਾਰਚ ਵੇਲੇ ਤੱਕ ਆਪਾਂ ਰਾਤ ਦਾ ਕਰ ਦਿਆਂਗੇ। ਮਹੀਨੇ ਦੇ ਪਹਿਲੇ ਸ਼ਨੀਵਾਰ ਕਰਦੇ ਹੁੰਦੇ ਸੀ, ਫਿਰ ਅਗਲੇ ਐਤਵਾਰ ਦਾ ਆਪਾਂ ਸ਼ਨੀਵਾਰ ਦਾ ਰਾਤ ਦਾ ਕਰ ਦਿਆਂਗੇ। ਜਿਹੜੇ ਆਉਣ ਵਾਲੇ ਪਿਆਰ ਵਾਲੇ ਦੂਰੋਂ ਨੇੜਿਓਂ ਹਾਜ਼ਰੀ ਭਰਨਾ ਚਾਹੁੰਦੇ ਹੁੰਦੇ ਹੈ, ਮਹੀਨੇ ਵਿੱਚ 1 ਦਿਨ ਜਿਹੜੇ ਹੈ ਸਾਰੇ ਬਹਾਨੇ ਨਾਲ ਇਕੱਠੇ ਹੋ ਜਾਂਦੇ ਆ, ਇੱਕ ਦੂਜੇ ਨੂੰ ਮਿਲਿਆ ਜਾਂਦਾ ਹੈ, ਸਾਹਮਣੇ ਆਉਣ ਦਾ ਦੂਰ ਬੈਠਿਆਂ ਦਾ ਬੜਾ ਫਰਕ ਹੁੰਦਾ ਹੈ, ਦੀਵਾਨ ਵਿੱਚ ਆਉਣ ਦਾ ਵੱਖਰਾ ਫਰਕ ਹੈ। ਘਰੇ ਹੁਣ ਭਾਵੇਂ ਫੋਨ ਤੇ ਸੁਣਦਾ ਹੀ ਹੈ ਬੰਦਾ, ਵਿੱਚ ਹੀ ਫੋਨ ਕਾਲ ਆ ਗਈ ਕਿਸੇ ਦੀ, ਵਿੱਚ ਹੀ ਮਤਲਬ ਕੱਟਾ ਖੁੱਲ ਗਿਆ, ਉਹਨੂੰ ਭੱਜ ਕੇ ਬੰਨੋ, ਵਿੱਚ ਹੀ ਪਾਣੀ ਪਿਆ ਲਓ, ਵਿੱਚ ਹੀ ਨਿਆਣੇ ਰੌਲਾ ਪਾਉਣ ਲੱਗ, ਇੱਦਾਂ ਵੀ ਹੁੰਦਾ ਹੈ। ਇੱਥੇ ਹੁਣ ਬੈਠੇ ਹਾਂ ਤੇ ਬਸ ਫਿਰ ਬੰਦਾ ਬੈਠਾ ਰਹਿੰਦਾ ਹੈ, ਬਹਿ ਕੇ ਆਪਾਂ ਸੁਣ ਲੈਂਦੇ ਹਾਂ। ਤਾਂ ਕਰਕੇ ਜਿਹੜਾ ਵੀ ਸਮਾਂ ਹੋਵੇ ਤੇ ਉਹ ਜਿੱਥੇ ਵੀ ਕਿਤੇ ਟਾਈਮ ਮਿਲਦਾ ਨੇੜੇ ਤੇੜੇ ਪਹੁੰਚ ਕੇ ਸਾਰੇ ਆਪਾਂ ਲਾਹਾ ਪ੍ਰਾਪਤ ਕਰਦੇ ਰਿਹਾ ਕਰੀਏ, ਆਨੰਦ ਬਣਿਆ ਰਹਿੰਦਾ। ਭਟਕਦੇ ਨਾ ਫਿਰੀਏ, ਆਪਣੇ ਮਨ ਦੀ ਭਟਕਣਾ ਖਤਮ ਕਰੀਏ, ਡਾਵਾਂ ਡੋਲਤਾ ਜਿਹੜੀ ਹੈ ਆਪਣੇ ਮਨ ਦੀ ਖਤਮ ਕਰੀਏ, ਚੜ੍ਹਦੀ ਕਲਾ ਵਿੱਚ ਰੱਖੀਏ, ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ। ਅਸੀਂ ਹੀ ਰੱਖਣਾ, ਕਿਸੇ ਨੇ ਨਹੀਂ ਰੱਖਣਾ, ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਕਾਇਮ ਕਾਇਮ ਰਹਿਣਾ। ਦੁੱਖ ਸੁੱਖ ਆਏ ਹੈ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਪੜ੍ਹਨੇ ਆ ਨਾ ਆਪਾਂ। ਲਓ ਇੱਕ ਵਾਰ ਫਿਰ ਪੜ੍ਹਦਾ ਮੈਂ, ਬੋਲਿਓ ਸਾਰੇ। ਪਿਆਰੇ ਜੀ, ਚਿੱਤ ਨੂੰ ਟਿਕਾਣੇ ਰੱਖੀਏ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ,
ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ,
ਪਿਆਰੇ ਜੀ ਚਿੱਤ ਨੂੰ ਟਿਕਾਣੇ, ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਦੁੱਖ ਸੁੱਖ ਆਏ ਨੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ। ਆਏ ਨੇ ਤੇ
ਵਿਸਲ ਹੋ ਰਹੀ ਹੈ, ਸੁੱਖ ਆਏ ਹੈ ਆਉਂਦੇ ਜਾਂਦੇ ਰਹਿਣਗੇ, ਆਪਣੇ ਆਪ ਨੂੰ ਕਾਇਮ ਰੱਖੀਏ, ਚੜ੍ਹਦੀ ਕਲਾ ਚ ਰੱਖੀਏ। ਗੱਜ ਕੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਚੱਲ ਪਾਇਓ, ਢਾਈ ਵੱਜ ਗਏ, ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕ ਲਿਓ, ਆਰਾਮ ਨਾਲ, ਆਰਾਮ ਨਾਲ ਪ੍ਰਸ਼ਾਦਾ ਬੈਠ ਕੇ ਛਕ ਕੇ ਜਾਇਓ। ਜਿਹੜੇ ਮਿਲਣ ਵਾਲੇ ਹੋਣਗੇ ਮੈਂ ਉੱਥੇ ਖੜਾ ਹੀ ਹੁੰਦਾ, ਜਿਨ੍ਹਾਂ ਨੇ ਮਿਲਣਾ ਹੋਇਆ ਫਤਿਹ ਦੀ ਸਾਂਝ ਕਰ ਲਿਓ, ਬਾਕੀ ਫਿਰ ਅਗਲੇ ਹਫ਼ਤੇ ਮਿਲਾਂਗੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ
ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ।
ਆਹ ਵਾਧੇ ਦੀ ਵਿਸਲ ਆ ਰਹੀ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ।
ਪੜੋ ਪੜੋ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ।
ਬੋਲਿਆ ਕਰੋ ਸਾਰੇ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ, ਧੰਨ
ਬੋਲਿਆ ਕਰੋ ਭਾਈ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ।
ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ।
ਧੰਨ ਹੈ, ਧੰਨ ਹੈ, ਧੰਨ ਹੈ, ਗੁਰਾਂ ਦਾ ਪੰਥ ਖਾਲਸਾ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ, ਗੁਰਾਂ ਦਾ ਪੰਥ ਖਾਲਸਾ ਧੰਨ ਹੈ।
ਧੰਨ ਹੈ ਸਾਧ ਸੰਗਤ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ,
ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ,
ਸਾਧ ਸੰਗਤ ਜੀ ਧੰਨ ਹੈ।
ਸਤਨਾਮ ਸ੍ਰੀ ਵਾਹਿਗੁਰੂ ਗੋ, ਸਤਨਾਮ ਸ੍ਰੀ ਵਾਹਿਗੁਰੂ ਗੋ,
ਸਤਨਾਮ ਸ੍ਰੀ ਵਾਹਿਗੁਰੂ ਗੋ, ਸਤਨਾਮ ਸ੍ਰੀ ਵਾਹਿਗੁਰੂ ਗੋ,
ਵਾਹਿਗੁਰੂ ਬੋਲ ਕਦੇ ਨਾ ਦੋ, ਵਾਹਿਗੁਰੂ ਬੋਲ ਕਦੇ ਨਾ ਦੋ,
ਵਾਹਿਗੁਰੂ ਬੋਲ ਕਦੇ ਨਾ ਦੋ, ਵਾਹਿਗੁਰੂ ਬੋਲ ਕਦੇ ਨਾ ਦੋ,
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਬੋਲ ਕਦੇ ਨਾ ਦੋ,
ਸਤਨਾਮ ਸ੍ਰੀ ਵਾਹਿਗੁਰੂ ਬੋ, ਵਾਹਿਗੁਰੂ ਬੋਲ ਕਦੇ ਨਾ ਦੋ,
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,
ਕਰਨੀ ਆਪੋ ਆਪਣੀ ਕੇ ਦੇਣਾ ਕੇ ਦੂਰ,
ਜਿੰਨੀ ਨਾਮ ਤੇ ਆਇਆ ਗਏ ਬਸਕਤ ਕਾਲ,
ਨਾਨਕ ਤੇ ਮੁਖ ਉਨਲੇ ਤੇਤੀ ਛੁਪੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੋਲੋ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦਿਆ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ,
ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ, ਤੇਰੀ ਵਡਿਆਈ ਕੋਈ ਨਾਉ ਨਾ ਜਾਣੈ, ਮੇਰਾ ਵਾਹਿਗੁਰੂ।
ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਬਦ ਖੁਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ,
ਤਹਾ ਤਹਰ ਚਿਆ ਰਿਆਇਤ ਦੇਈ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਢਿੱਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਦ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਦੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀ ਹੋ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਘੱਟ ਘੱਟ ਰੱਬ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋਂ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲ ਆਕਾਸ਼ ਦੇਖਾਇਓ ਗੁਰ ਸਤਿਗੁਰ ਕਿਰਪਾ ਤਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤ ਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਰੀ ਜੀਓ ਸਤ ਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਨਾਨਕ ਗਿਆਨ ਰਤਨ ਪਰਗਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੇ ਜਿਨ੍ਹਾਂ ਸੰਗਤਾਂ ਨੇ ਭਾਈ ਸਾਹਿਬ ਨੂੰ ਮਿਲਣਾ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਜੋ ਕਲਗੀਧਰ ਹਾਲ ਵਿੱਚ ਕਲਗੀਧਰ ਹਾਲ ਵੱਲ ਉੱਧਰ ਭਾਈ ਸਾਹਿਬ ਆਪ ਸੰਗਤਾਂ ਨੂੰ ਮਿਲਣਗੇ ਪਹਿਲਾਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਉਸ ਤੋਂ ਬਾਅਦ